ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਭਰਿਆ ਤਉ ਸਰਨਾਏ। ਨਾਨਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲੋ ਗਿਆਨਹੀਣ,
ਸਤਨਾਮ ਵਾਹਿਗੁਰੂ ਸਾਹਿਬ ਜੀਓ। ਗਿਆਨਹੀਣ ਅਗਿਆਨ ਪੂਜਾ,
ਗਿਆਨਹੀਣ ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਜੀ, ਜਿਨ੍ਹਾਂ ਨੂੰ ਗਿਆਨ ਦੀ ਪ੍ਰਾਪਤੀ ਨਹੀਂ ਹੋਈ, ਗਿਆਨ ਤੋਂ ਜਿਹੜੇ ਸੱਖਣੇ ਨੇ, ਹੀਣੇ ਮੈਨੇ ਖਾਲੀ ਨੇ, ਅਤੇ ਉਹ ਫਿਰ ਅਗਿਆਨ ਪੂਜਾ, ਅਗਿਆਨਤਾ ਵਿੱਚ ਪੂਜਾ ਕਰਦੇ ਨੇ, ਦੇਵੀ ਦੇਵਤਿਆਂ ਦੀ, ਦਰਖਤਾਂ ਦੀ, ਪੱਥਰਾਂ ਦੀ, ਹੋਰ ਇੱਧਰ ਉੱਧਰ ਦੀ, ਐਸੀ ਉਹ ਪੂਜਾ ਵਿੱਚ ਲੱਗੇ ਰਹਿੰਦੇ ਨੇ, ਪ੍ਰਭੂ ਦੀ ਪੂਜਾ ਛੱਡ ਕੇ।
ਅੰਧ ਵਰਤਾਵਾ ਭਾਉ ਦੂਜਾ,
ਉਹਨਾਂ ਦਾ ਜ਼ਿੰਦਗੀ ਦਾ ਵਰਤਾਓ ਜਿਹੜਾ ਅੰਨਿਆਂ ਵਾਲਾ ਹੀ ਹੋ ਜਾਂਦਾ ਹੈ, ਕਿਉਂਕਿ ਭਾਉ ਦੂਜਾ ਦੁਆਇਤ ਭਾਵ ਵਿੱਚ ਲੱਗੇ ਰਹਿੰਦੇ ਨੇ, ਉਹ ਦੁਜੈਦਗੀ ਵਿੱਚ ਰਹਿੰਦੇ ਨੇ, ਦੂਜੇ ਭਾਵ ਵਿੱਚ ਲੱਗੇ ਰਹਿੰਦੇ ਨੇ, ਦੂਜੀ ਉਪਾਸਨਾ ਵਿੱਚ ਲੱਗੇ ਰਹਿੰਦੇ ਨੇ। ਹਾਂਜੀ,
ਗੁਰਬਿਨ ਗਿਆਨ ਧਰਮ ਬਿਨ ਧਿਆਨ।
ਸੋ ਆਹ ਜਿਹੜਾ ਹੈ ਕਲਯੁੱਗ ਦਾ ਸਮਾਂ, ਇਹਦੇ ਵਿੱਚ ਗੁਰੂ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ। ਧਰਮ ਬਿਨ ਧਿਆਨ, ਨਿੱਜ ਧਰਮ ਧਾਰੇ ਬਿਨਾਂ ਜਿਹੜਾ ਧਿਆਨ ਲਾਉਣਾ ਹੈ, ਉਹ ਭਾਈ ਬਗਲਿਆਂ ਵਾਲਾ ਹੀ ਧਿਆਨ ਹੈ, ਪਖੰਡੀਆਂ ਵਾਲਾ ਹੀ ਧਿਆਨ ਹੈ। ਹਾਂਜੀ,
ਸੱਚ ਬਿਨ ਸਾਖੀ,
ਜਾਂ ਧਰਮ ਤੋਂ ਬਿਨਾਂ ਧਿਆਨ ਨਹੀਂ ਲੱਗ ਸਕਦਾ।
ਸੱਚ ਬਿਨ ਸਾਖੀ ਮੂਲੋ ਨਾ ਬਾਕੀ।
ਹਾਂ, ਸੱਚ ਸਾਖੀ ਨਾਮ ਸਾਖੀਆਂ ਦਾ ਵੀ ਹੈ, ਸਾਖੀ ਨਾਮ ਪਰਮੇਸ਼ਰ ਦਾ ਵੀ ਹੈ, ਸਾਖੀ ਚੇਤਨ, ਸਾਖੀ ਨਾਮ ਗਵਾਹੀਆਂ ਦਾ ਵੀ ਹੈ। ਸੋ ਇਹ ਤਿੰਨੇ ਅਰਥ 'ਤੇ ਢੁੱਕ ਜਾਣਗੇ। ਸੱਚ ਬਿਨ ਸਾਖੀ, ਸੱਚ ਤੋਂ ਬਿਨਾਂ ਨਾ, ਸੱਚੇ ਨਾਮ ਤੋਂ ਬਿਨਾਂ ਜਿਹੜੀਆਂ ਐਵੇਂ ਸਾਖੀਆਂ ਪੜ੍ਹੀ ਜਾਂਦਾ ਹੈ, ਕਮਾਉਂਦਾ ਨਹੀਂ ਉਹਦੇ ਮੁਤਾਬਕ, ਮੂਲੋ ਨਾ ਬਾਕੀ, ਅਤੇ ਜਿਹੜਾ ਸੀ ਮੂਲੋ ਨਾ, ਜਿਹੜਾ ਮੂਲ ਸੀ ਉਹ ਤਾਂ ਰਿਹਾ ਨਹੀਂ, ਬਾਕੀ ਕੀ ਰਹਿ ਗਿਆ, ਪਾਪ ਜਿਹੜੇ ਸੀ ਉਹ ਬਾਕੀ ਰਹਿ ਗਏ, ਪਾਪਾਂ ਦੀ ਬਾਕੀ ਰਹਿ ਗਈ, ਮੂਲ ਜਿਹੜਾ ਸੀ ਸਵਾਸਾਂ ਦਾ ਉਹ ਨਿਸਫਲੇ ਚਲਾ ਗਿਆ। ਸੱਚ ਬਿਨ ਸਾਖੀ, ਸਾਖੀ ਨਾਮ ਗਵਾਹੀ ਦਾ, ਸੱਚੀ ਗਵਾਹੀ ਨਹੀਂ ਦਿੰਦਾ, ਝੂਠੀਆਂ ਗਵਾਹੀਆਂ ਦਿੰਦਾ, ਜਾ ਕੇ ਝੂਠੇ ਸਾਈਨ ਕਰੇ ਆਉਂਦਾ, ਝੂਠੀ ਗਵਾਹੀ ਦੇ ਆਉਂਦਾ ਕਿਸੇ ਦੇ ਖਿਲਾਫ਼। ਸੋ ਮੂਲ ਉਹ ਨਾ, ਉਹਦਾ ਮੂਲ ਨਹੀਂ ਰਹਿ ਗਿਆ ਭਾਈ, ਸਵਾਸਾਂ ਦਾ ਨਿਸਫਲ ਚਲਾ ਗਿਆ, ਬਾਕੀ ਪਾਪਾਂ ਦੀ ਜਿਹੜੀ ਸੀ ਬਾਕੀ ਰਹਿ ਗਈ। ਜਾਂ ਸੱਚ ਬਿਨ ਸਾਖੀ, ਸਾਖੀ ਨਾਮ ਪ੍ਰੇਰਕ ਜਿਹੜਾ ਵਾਹਿਗੁਰੂ ਪਰਮੇਸ਼ਰ ਆ, ਸਾਖੀ ਚੇਤਨ, ਐਸਾ ਜਿਹੜਾ ਸਾਖੀ ਚੇਤਨ ਹੈ, ਉਹਦੀ ਪ੍ਰਾਪਤੀ ਤੋਂ ਬਿਨਾਂ ਮੂਲੋ ਨਾ, ਭਾਈ ਜਿਹੜਾ ਮੂਲ ਕੋਈ ਨਹੀਂ ਰਹਿ ਗਿਆ, ਬਾਕੀ ਹੋ ਰਹਿ ਗਈ ਸਾਰੀ ਜਿਹੜੀ ਸੀ ਪਾਪਾਂ ਦੀ। ਹਾਂਜੀ,
ਬਾਕੀ ਮੈਨੇ
ਬਕਾਇਆ, ਬੈਲੈਂਸ ਪਾਪਾਂ ਦਾ ਬਕਾਇਆ ਰਹਿ ਗਿਆ, ਸਵਾਸ ਜਿਹੜੇ ਸੀ ਨਿਸਫਲ ਚਲੇ ਗਏ, ਮੂਲ ਜਿਹੜਾ ਸੀ। ਜਾਂ ਜਿਵੇਂ ਆਪਾਂ ਮੂਲ ਹੁੰਦਾ, ਮੂਲ ਧਨ ਜਿਹੜਾ ਹੁੰਦਾ, ਉਹ ਨਾ ਹੋਵੇ ਬਾਕੀ ਕੀ ਰਹਿਣੀ ਹੈ, ਜੇ ਮੂਲ ਹੀ ਨਹੀਂ ਰਿਹਾ ਬਾਕੀ ਬਾਕੀ ਕੀ ਰਹੂਗਾ ਪਿੱਛੇ, ਉਹ ਵੀ ਅਰਥ ਕੀਤਾ ਜਾਂਦਾ ਹੈ। ਚਲੋ ਕਿ
ਮਾਣੂ ਕੱਲਾ ਉੱਠੀ ਚੱਲਾ,
ਮਾਣੂ ਮੈਨੇ ਮਨੁੱਖ, ਮਨੁੱਖ ਵਾਹਿਗੁਰੂ ਨੇ ਕੱਲਾ ਭੇਜੇ ਸੀ ਨਾਮ ਜਪਣ ਵਾਸਤੇ, ਭਗਤੀ ਕਰਨ ਵਾਸਤੇ, ਅਤੇ ਪ੍ਰਾਪਤੀ ਨਹੀਂ ਕੀਤੀ, ਭਗਤੀ ਨਹੀਂ ਕੀਤੀ, ਉੱਠੀ ਚੱਲਾ, ਐਵੇਂ ਉੱਠ ਕੇ ਚਲੇ ਗਏ ਬਿਨਾਂ ਪ੍ਰਾਪਤੀ ਤੋਂ, ਬਿਨਾਂ ਭਗਤੀ ਤੋਂ। ਪਰ ਅਜਿਹੇ ਜੀਵਨ ਨੂੰ ਮਹਾਰਾਜ ਕੀ ਕਹਿੰਦੇ ਨੇ,
ਸਾਧ ਨਾਹੀਂ ਅਵੇਹੀ ਗੱਲ ਹੈ,
ਅਵੇਹੀ ਨਹੀਂ, ਇਵੇਹੀ,
ਇਹ ਵੇਹੀ ਗੱਲ ਹੈ।
ਪੜ੍ਹੋ ਸਾਧ, ਸਾਧ ਨਾਹੀਂ,
ਸਾਧ ਨਾਹੀਂ,
ਇਹ ਵੇਹੀ ਗੱਲ ਹੈ,
ਇਹ ਵੇਹੀ ਗੱਲ ਹੈ,
ਇਹ ਗੱਲ ਦਾ, ਅਜਿਹੇ ਜੀਵਨ ਦਾ ਜਿਹੜੀ ਕਿ ਪ੍ਰਾਪਤੀ ਨਹੀਂ ਕੀਤੀ ਵਾਹਿਗੁਰੂ ਦੀ, ਭਗਤੀ ਨਹੀਂ ਕੀਤੀ, ਕਾਹਦਾ ਸਵਾਦ ਉਹ ਜੀਵਨ ਦਾ, ਸਾਧ ਨਾਹੀਂ, ਕੋਈ ਸਵਾਦ ਨਹੀਂ ਉਹ ਜੀਵਨ, ਬੇਅਰਥ ਜੀਵਨ ਹੈ। ਹਾਂਜੀ, ਇਹੀ ਗੱਲ ਇਹੋ ਜਿਹੀ ਗੱਲ ਕੀਤੀ ਭਗਤੀ ਤੋਂ ਬਿਨਾਂ, ਵੇਹੀ ਗੱਲ ਹੈ ਇਹਨਾਂ ਜੀਵਾਂ ਦਾ ਬਸ, ਇਹੋ ਜਿਹੀ ਗੱਲ ਵਿੱਚ ਕੀ ਸਵਾਦ ਹੈ, ਇਹ ਵੇਹੀ ਮੈਨੇ ਇਹੋ ਜਿਹੀ ਲਿਖ ਲਓ ਜਿਹੜੀ ਬਿਨਾਂ ਪ੍ਰਾਪਤ ਤਾਂ ਪੜ੍ਹਿਆ ਨਹੀਂ ਅੱਜ ਗਾਹਾਂ ਕੱਟਣਗਾ ਤਾਂ ਬਸ ਮੈਂ ਕੱਠੀ ਕਿੰਨੀ ਵੱਡੀ ਸਾਲ ਮਾਰ
ਥੋੜ੍ਹੀ ਅੱਜ
ਪੜ੍ਹ ਲਓ ਥੋੜ੍ਹੀ ਹੋਈ ਆ
ਮੈਂ ਥੋੜ੍ਹੀ
ਵਾਰੀ ਆ ਗਈ ਦੁਆਰਾ ਦੀ
ਰਾਮ ਚੁਰੈ ਦਲ ਮੇਲ ਵੈ ਅੰਤਰ ਬਲ ਅਧਿਕਾਰ
ਰਾਮ ਚੰਦਰ ਬਾਰੇ ਕਹਿੰਦੇ ਨੇ ਭਾਈ ਜਿਹੜੇ ਕਰਮ ਨੇ ਨਾ ਚਾਹੇ ਕੋਈ ਅਵਤਾਰ ਧਾਰ ਕੇ ਵੀ ਆ ਜਾਵੇ ਉਹਦੇ ਕਰਮ ਗਤੀ ਜਿਹੜੀ ਹੈ ਉਹ ਨਹੀਂ ਮਿਟਦੀ ਅਵਤਾਰਾਂ ਨੂੰ ਵੀ ਕਰਮਾਂ ਦਾ ਜਿਹੜਾ ਲੇਖ ਬਣਿਆ ਰਿਹਾ ਹੈ ਉਹ ਵੀ ਉਸ ਲੇਖੇ ਦੇ ਵਿੱਚ ਹੀ ਰਹੇ ਨੇ ਹੁਣ ਰਾਮ ਚੰਦਰ ਜੀ ਦਾ ਇੱਥੇ ਦ੍ਰਿਸ਼ਟਾਂਤ ਦੇ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੱਸ ਰਹੇ ਨੇ ਕਿ ਜਿਹੜੀ ਸਿਪਾਹੀ ਭਾਈ ਉਹ ਅਵਤਾਰਾਂ 'ਤੇ ਵੀ ਨਹੀਂ ਮਿਟਦੀ ਰਾਮ ਚੁਰੈ ਦਲ ਮੇਲ ਵੈ
ਚੁਰੈ ਦਲ ਮੇਲ ਵੈ
ਅੰਤਰ ਬਲ ਅਧਿਕਾਰ
ਅੰਤਰ ਬਲ ਅਧਿਕਾਰ
ਭਾਵੇਂ ਰਾਮ ਚੰਦਰ ਜੀ 14 ਕਲਾਂ ਸੰਪੂਰਨ ਨੇ ਉਹਨਾਂ ਕੋਲ ਬਲ ਬਹੁਤ ਹੈ ਬਲ ਦਾ ਅਧਿਕਾਰ ਹੈਗਾ ਪਰ ਜਿਹੜਾ ਸੀ ਝੁਰਨਾ ਹੀ ਪਿਆ ਉਹਨਾਂ ਨੂੰ ਵੀ ਦਲ ਮੇਲ ਵੈ ਬਾਂਦਰਾਂ ਦੇ ਦਲ ਨੂੰ ਨਾਲ ਮੇਲ ਕੇ ਹਾਂਜੀ ਕਿਉਂਕਿ ਇਹਨਾਂ ਨੂੰ ਕਿਉਂ ਝੁਰਨਾ ਪਿਆ ਨਾਰਦ ਮੁਨੀ ਦਾ ਸਰਾਪ ਹੋ ਗਿਆ ਸੀ ਇਹਨਾਂ ਨੂੰ ਕਿਉਂਕਿ ਨਾਰਦ ਮੁਨੀ ਜਿਹੜਾ ਸੀ ਉਹ ਲੰਮੀ ਤਾਂ ਸਾਖੀ ਆਪਾਂ ਸੋਲਟ ਵਿੱਚ ਮੁਕਾਈਏ ਅਤੇ ਕਿਸੇ ਰਾਜੇ ਦੀ ਲੜਕੀ ਦੇ ਵਿਆਹ ਕਰਨ ਵਾਸਤੇ ਜਿਹੜਾ ਸੀ ਇੱਛੁਕ ਹੋਇਆ ਤਾਂ ਉਸ ਵੇਲੇ ਜਿਹੜਾ ਸੀ ਪਹਿਲਾਂ ਵਾਅਦਾ ਕਰ ਬੈਠਿਆ ਕਿ ਮੈਂ ਕਾਮ ਨੂੰ ਜਿੱਤ ਲਿਆ ਵਰਮਾ ਕੋਲ ਚਲ ਗਿਆ ਵਰਮਾ ਨੂੰ ਕਹਿੰਦਾ ਮੈਂ ਕਾਮ ਨੂੰ ਜਿੱਤ ਲਿਆ ਕਹਿੰਦੇ ਐਸਾ ਨਾ ਕਰ ਕਾਮ ਨੇ ਤਾਂ ਮੇਰੀ ਬੁਰੀ ਹਾਲਤ ਕਰ ਦਿੱਤੀ ਆ ਹਾਂ ਪੁੱਤਰ ਸੀ ਵਰਮਾ ਦਾ ਆਪਣੇ ਪਿਓ ਨੂੰ ਜਾ ਕੇ ਖੁਸ਼ ਕਰ ਮੈਂ ਕਾਮ ਜਿੱਤ ਲਿਆ ਸੋ ਕਹਿਣ ਲੱਗਾ ਐਸਾ ਨਾ ਕਹਿ ਦਾਵਾ ਨਹੀਂ ਕਰੀਂਦਾ ਕਾਮ ਨੇ ਮੈਨੂੰ ਵੀ ਜਿਹੜਾ ਸੀ ਬਹੁਤ ਮੇਰਾ ਬੁਰਾ ਹੱਲ ਕੀਤਾ ਇਹ ਕਿਤੇ ਤੂੰ ਗੱਲ ਵਿਸ਼ਨੂੰ ਕੋਲ ਨਾ ਜਾ ਕੇ ਸ਼ਿਵ ਜੀ ਕੋਲ ਨਾ ਕਹਿੰਦੀ ਜਾ ਕੇ ਅਤੇ ਉਹ ਵੀ ਸ਼ਿਵ ਜੀ ਨੇ ਕਾਮ ਜਿੱਤਿਆ ਹੋਇਆ ਸੀ ਉਹਦਾ ਵੀ ਹਾਲ ਕੀ ਹੋਇਆ ਸੀ ਉਹਨੇ ਵੀ ਦਾਵਾ ਕੀਤਾ ਸੀ ਕਹਿੰਦਾ ਮੈਂ ਜ਼ਰੂਰ ਜਾ ਕੇ ਕਹੂੰਗਾ ਸ਼ਿਵ ਜੀ ਕੋਲ ਜਾ ਕੇ ਕਹਿਣ ਲੱਗਾ ਤੂੰ ਤਾਂ ਜਿੱਤਿਆ ਨਹੀਂ ਗਿਆ ਕਹਾਂ ਮੈਂ ਜਿੱਤ ਲਿਆ ਸੋ ਕਹਿਣ ਲੱਗੇ ਦੇਖੀ ਕਿਤੇ ਮੇਰੇ ਕੋਲ ਤਾਂ ਕਹਿ ਦਿੱਤਾ ਮੈਨੂੰ ਤਾਂ ਉਹਨੇ ਬੜਾ ਬੁਰਾ ਹੱਲ ਕੀਤਾ ਕਾਮ ਨੇ ਕਿਤੇ ਵਿਸ਼ਨੂੰ ਕੋਲ ਨਾ ਜਾ ਕੇ ਆਖਦੀ ਅਤੇ ਵਿਸ਼ਨੂੰ ਕੋਲ ਜਾ ਕੇ ਵੀ ਕਹਿੰਦਾ ਮੈਂ ਕਹੂੰਗਾ ਜ਼ਰੂਰ ਜਾ ਆਖਿਆ ਜੀ ਮੈਂ ਇਹ ਤਾਂ ਜਿੱਤ ਪਾ ਲਈ ਹੈ ਵਿਜੇ ਪਾ ਲਈ ਹੈ ਵਿਸ਼ਨੂੰ ਇਹਨਾਂ ਕਿਹਾ ਇਹਦਾ ਬੜਾ ਹੰਕਾਰੀ ਆ ਕਹਿੰਦਾ ਹੰਕਾਰ ਨਹੀਂ ਕਰੀਦਾ ਮੈਨੂੰ ਵੀ ਮੋਹਣੀ ਅਵਤਾਰ ਵੇਲੇ ਸਿਰੇ ਨੇ ਤੰਗ ਕੀਤਾ ਤੂੰ ਨਾ ਹੰਕਾਰ ਕਰ ਨਹੀਂ ਨਹੀਂ ਕਿਹੜੀ ਗੱਲ ਆ ਮੈਂ ਮਰ ਦਲਤਾ ਉਹਨੂੰ ਇੱਦਾਂ ਲਾਵੇ ਲੱਗ ਗਿਆ ਕਰਨ ਅਤੇ ਫਿਰ ਜਿਹੜਾ ਸੀ ਵਿਸ਼ਨੂੰ ਨੇ ਆਪਣੀ ਮਾਇਆ ਨਾਲ ਇੱਕ ਨਗਰ ਬਣਾ ਦਿੱਤਾ ਇੱਕ ਰਾਜਾ ਬਣਾ ਦਿੱਤਾ ਉਹ ਕੋਈ ਲੜਕੀ ਬਣਾ ਦਿੱਤੀ ਲੜਕੀ ਦੇ ਵਿਆਹ ਜਵਾਨ ਹੋ ਗਈ ਸਵੰਬਰ ਰਚ ਦਿੱਤਾ ਕਿ ਜਿਹੜਾ ਮੈਂ ਜਿਹੜਾ ਸੀ ਵਿਆਹ ਜਿਹੜਾ ਕਰਨਾ ਸਵੰਬਰ ਰਾਹੀਂ ਕਰਨਾ ਇਹ ਜਿਹੜਾ ਸੀ ਆਪਣਾ ਨਾਰਦ ਉਸੇ ਰਾਜੇ ਕੋਲ ਚਲਾ ਗਿਆ ਕਿਤੇ ਉਹ ਲੜਕੀ ਨੂੰ ਵੇਖ ਕਰਕੇ ਜਿਹੜਾ ਸੀ ਹੁਣ ਹੰਕਾਰ ਉਹਦਾ ਨਿਵਰਤ ਕਰਨਾ ਸੀ ਨਾ ਲੜਕੀ ਨੇ ਆਖਿਆ ਜੀ ਰਿਸ਼ੀ ਜਾਪਦੇ ਹੋ ਮੇਰਾ ਹੱਥ ਵੇਖੋ ਭਲਾ ਮੇਰਾ ਸੰਯੋਗ ਕਿਹਦੇ ਨਾਲ ਹੋਣਾ ਹੈ ਹੱਥ ਵੇਖਦਿਆਂ ਸਾਰੀ ਜਿਹੜਾ ਸੀ ਵਿਕਾਰ ਫੁੱਲਣ ਲੱਗ ਪਏ ਉਹਦਾ ਸੋਹਣਾ ਸਰੂਪ ਵੇਖ ਕਰਕੇ ਅਤੇ ਇੱਛਾ ਬਣਾ ਲਈ ਮੇਰਾ ਮੇਰਾ ਹੀ ਵਿਆਹ ਦੇ ਨਾਲ ਹੋਣਾ ਚਾਹੀਦਾ ਹੈ ਇੱਛਾ ਦੇ ਮੁਤਾਬਕ ਕਹਿਣ ਲੱਗਾ ਤਾਂ ਸਿੱਧਾ ਕਹਿ ਨਾ ਸਕਿਆ ਕਹਿਣ ਲੱਗਾ ਵੀ ਤੇਰਾ ਵਿਆਹ ਜਿਹੜਾ ਹੈ ਵਿਸ਼ਨੂੰ ਨਾਲ ਹੋਵੇਗਾ ਅਤੇ ਇਉਂ ਕਹਿ ਕੇ ਚੱਲ ਗਿਆ ਆ ਕੇ ਵਿਸ਼ਨੂੰ ਨੂੰ ਕਹਿਣ ਲੱਗਾ ਜਿਹੜਾ ਹੈ ਮੈਂ ਰਾਜੇ ਦੀ ਲੜਕੀ ਨਾਲ ਵਿਆਹ ਕਰਨਾ ਮੇਰਾ ਵਿਸ਼ਨੂੰ ਰੂਪ ਬਣਾ ਦੇ ਆਪਣੇ ਆਪ ਰੂਪ ਬਣਾ ਦੇ ਉਹਨੇ ਸੋਚਿਆ ਵੀ ਆ ਗਿਆ ਕਾਬੂ ਹੁਣ ਇਹ ਅਤੇ ਉਹਨੇ ਕੀ ਕੀਤਾ ਵੀ ਵਿਸ਼ਨੂੰ ਰੂਪ ਤਾਂ ਕੀ ਬਣਾਉਣ ਸੀ ਬਾਂਦਰ ਦਾ ਮੂੰਹ ਬਣਾ ਦਿੱਤਾ ਇਹਦਾ ਸ਼ਕਲ ਬਾਂਦਰ ਦੀ ਬਣਾ ਦਿੱਤੀ ਜਦੋਂ ਫਿਰ ਉੱਥੇ ਸਵੰਬਰ ਜਿਹੜਾ ਰਚਿਆ ਸੀ ਉੱਥੇ ਬਾਂਦਰ ਦਾ ਮੂੰਹ ਬਣਾ ਕੇ ਬੈਠਾ ਹੋਇਆ ਹੈ ਹੋਰ ਰਾਜਕੁਮਾਰ ਵੀ ਬੈਠੇ ਹੋਏ ਨੇ ਉਹ ਰਾਜਕੁਮਾਰੀ ਜਿਹੜੀ ਆ ਹਾਰ ਲੈ ਕੇ ਪਾਉਣ ਵਾਸਤੇ ਆਉਂਦੀ ਹੈ ਇਹ ਆਪਣਾ ਸਿਰ ਮੂਹਰੇ ਕਰ ਦਿੰਦਾ ਇੱਦਾਂ ਵੀ ਜਦੋਂ ਵੀ ਮੇਰੇ ਭਾ ਦੇ ਪਹਿਲਾਂ ਮੈਂ ਵਿਸ਼ਨੂੰ ਰੂਪ ਤਾਂ ਮੇਰਾ ਵਾ ਅਤੇ ਉਹ ਜਿਹੜੇ ਰਾਜਕੁਮਾਰ ਸੀ ਹੱਸ ਪਏ ਸਾਰੇ ਹੱਸਣ ਲੱਗੇ ਅਤੇ ਕਹਿਣ ਲੱਗੇ ਗਰਦਨ ਮੂਹਰੇ ਕਰੀਏ ਨਾ ਪਾਣੀ 'ਚ ਜਾ ਕੇ ਮੂੰਹ ਤਾਂ ਵੇਖ ਲੈ ਕੀ ਤੇਰਾ ਜਿਹੜਾ ਹੈਗਾ ਪਵਾਉਣ ਦੇ ਯੋਗ ਹੈ ਵਿਸ਼ਨੂੰ ਰੂਪ ਹੈ ਤੇਰਾ ਕੋਈ ਪਾਣੀ ਜਾ ਕੇ ਦੇਖਿਆ ਤਾਂ ਮੂੰਹ ਬਾਂਦਰ ਦਾ ਉਹ ਵੇਖ ਕਰਕੇ ਕਹਿਣ ਲੱਗੇ ਵੀ ਐਡਾ ਵੱਡਾ ਮੇਰੇ ਨਾਲ ਵਿਸ਼ਨੂੰ ਨੇ ਧੋਖਾ ਕੀਤਾ ਬਸ ਉੱਥੋਂ ਫਿਰ ਉਹਨੂੰ ਆ ਕੇ ਸਰਾਪ ਦੇਣ ਲੱਗਾ ਤੇਰੀ ਸਰਬਗਤਾ ਨਾਸ਼ ਹੋ ਜਾਏ ਭਾਵੇਂ ਤੂੰ ਅਗਲੇ ਜਨਮ ਵਿੱਚ ਜਿਹੜਾ ਜੇ ਮੈਂ ਹੁਣ ਇਸ ਇਸਤਰੀ ਦੇ ਪਿੱਛੇ ਜਿਹੜਾ ਦੁਖੀ ਹੋ ਰਿਹਾ ਨਾ ਅਤੇ ਤੂੰ ਵੀ ਇੱਦਾਂ ਆਪਣੀ ਇਸਤਰੀ ਪਿੱਛੇ ਜਾ ਕੇ ਦੁਖੀ ਹੋਵੇਂ ਇਉਂ ਇਹ ਸਰਾਪ ਦੇ ਦਿੱਤਾ ਹੁਣ ਜਦੋਂ ਵਿਸ਼ਨੂੰ ਜੀ ਹੁਣ ਰਾਮ ਚੰਦਰ ਰੂਪ ਧਾਰ ਕੇ ਆਏ ਨੇ ਇਹ ਅਵਤਾਰ ਧਾਰਿਆ ਤਾਂ ਉਹ ਸਰਾਪ ਮੁਤਾਬਕ ਜਿਹੜਾ ਸੀ ਮਿਟ ਨਹੀਂ ਸਕਿਆ ਉਹਦਾ ਵਚਨ ਕਰਿਆ ਹੋਇਆ ਸੋ ਕਹਿ ਰਹੇ ਨੇ ਰਾਮ ਚੁਰੈ ਦਲ ਮੇਲ ਵੈ ਇਹ ਵੀ ਕਿਹਾ ਨਾਲ ਵੀ ਮੈਨੂੰ ਬਾਂਦਰ ਬਣਾਇਆ, ਤੂੰ ਵੀ ਬਾਂਦਰਾਂ ਕਰਕੇ ਸੇਵਨਯੋਗ ਹੋਏਗਾ। ਉਹ ਹੁਣ ਸੁਰਾਖ ਵਾਲੀ ਗੱਲ ਭਾਵੇਂ ਅਵਤਾਰ ਵੀ ਧਰ ਲਿਆ ਗਿਆ, ਪੂਰਾ ਹੋ ਰਿਹਾ। ਰਾਮ ਚੁਰਿਆ ਦਲ ਮੇਲ ਵੈ, ਬਾਂਦਰਾਂ ਦਾ ਦਲ ਮੇਲ ਕਰਕੇ ਵੀ ਜਿਹੜਾ ਸੀ ਰਾਮ ਚੰਦਰ ਦੀ ਝੋਰਨਾ ਕੀਤਾ। ਅੰਤਰ ਬਲ ਅਧਿਕਾਰ, ਭਾਵੇਂ ਅੰਦਰ ਬਲ ਹੈਗਾ, ਅਧਿਕਾਰ ਹੈਗਾ ਬਲ ਦਾ, ਹਾਂਜੀ, ਪਰ ਭਾਵੀ ਨਹੀਂ ਮਿਟ ਰਹੀ।
ਬੰਤਰ ਕੀ ਸੈਨਾ ਸੇਵੀ ਹੈ,
ਹਾਂ, ਬਾਂਦਰਾਂ ਦੀ ਸੈਨਾ ਕਰਕੇ ਸੇਵਣੇ ਯੋਗ ਹੋਵੇ ਹੋ ਰਿਹਾ ਜੀ, ਮਨੁੱਖਾਂ ਕਰਕੇ ਸੇਵਣੇ ਯੋਗ ਨਹੀਂ ਹੋਇਆ।
ਮਨ ਤਨ ਜੁੱਝ ਅਪਾਰ,
ਮਨ ਅਤੇ ਤਨ ਵਿੱਚ ਜਿਹੜਾ ਸੀ ਜੁੱਝਣ ਦਾ, ਯੁੱਧ ਕਰਨ ਦਾ ਭਾਵੇਂ ਬਹੁਤ ਸ਼ੌਕ ਸੀ, ਕਰ ਸਕਦਾ ਸੀ, ਪਰ ਬਾਂਦਰਾਂ ਨੂੰ ਨਾਲ ਲੈ ਕੇ ਜਿਹੜਾ ਸੀ ਯੁੱਧ ਕਰਨਾ ਪਿਆ। ਸੀਤਾ ਨੂੰ ਚਲਾ ਕੇ ਜਦੋਂ ਲੈ ਗਿਆ ਰਾਵਣ,
ਸੀਤਾ ਲੈ ਗਿਆ ਦਹਿਸਰੋ,
ਹਾਂਜੀ, ਦਹਿਸਰਾਂ ਵਾਲਾ, ਦਸਰਾਂ ਵਾਲਾ ਰਾਵਣ ਜਿਹੜਾ ਸੀ ਚੁਰਾ ਕੇ ਲੈ ਗਿਆ ਸੀਤਾ ਨੂੰ। ਜਦੋਂ ਉਹ ਕਿਉਂ ਲੈ ਗਿਆ ਚੁਰਾ ਕੇ? ਸਰਾਪ, ਨਾਰਦ ਦੇ ਸਰਾਪ ਕਰਕੇ, ਹਾਂਜੀ। ਹੋਰ ਕੀ ਹੋਇਆ?
ਲਛਮਣ ਮੂਹ ਸਰਾਪ,
ਹਾਂ, ਲਛਮਣ ਮੂਹ ਤੇ ਜਮ ਕਲਾਓ, ਲਛਮਣ ਮੂਹ
ਸਰਾਪ,
ਹਾਂ। ਦੂਜਾ ਜਿਹੜਾ ਸੀ ਲਛਮਣ ਜਿਹੜਾ ਸੀ ਉਹਦਾ ਮਰਨਾ ਹੋਇਆ, ਬਰਮਾ ਨੇ ਜਿਹੜਾ ਸੀ ਲਛਮਣ ਨੂੰ, ਵਾਹਿਗੁਰੂ ਜੀ, ਰਾਵਣ ਨੇ ਬਰਸੀ ਪਹਿਲਾਂ ਮਾਰੀ। ਰਾਵਣ ਨੇ ਵੀ ਜਿਹੜੀ ਸੀ ਭਗਤੀ ਕਰਕੇ ਨਾ, ਬਰਮਾ ਦੀ ਜਪ ਤਪ ਕਰਕੇ ਬਰਮਾ ਨੂੰ ਖੁਸ਼ ਕਰਕੇ ਤੋਂ ਇੱਕ ਬਰਸੀ ਲਈ ਸੀ, ਉਹ ਬਰਸੀ ਲਈ ਸੀ ਅਤੇ ਵਰ ਦਿੱਤਾ ਸੀ ਜੇ ਬਰਸੀ ਜਿਹਨੂੰ ਵੀ ਚਲਾਵੇਂਗਾ ਨਾ ਉਹਦਾ ਨਾਸ਼ ਕਰ ਦੇਵੇਗੀ, ਜਿਹੜਾ ਵੀ ਤੇਰਾ ਵੱਡੇ ਤੋਂ ਵੱਡਾ ਦੁਸ਼ਮਣ ਹੋਵੇਗਾ ਜਿਹਦੇ 'ਤੇ ਮਾਰ ਨਹੀਂ ਕਰੇਗਾ ਉਹਦਾ ਨਾਸ਼ ਹੋ ਜਾਏਗਾ। ਉਹ ਬਰਸੀ ਇਹਨੇ ਲਛਮਣ ਦੇ ਮਾਰਨਾ ਕੀਤੀ ਯੁੱਧ ਵੇਲੇ, ਮੂਹਰੋਂ ਕੀ ਕੀਤਾ? ਹਨੂੰਮਾਨ ਨੇ ਬੋਚ ਲਈ, ਬੋਚ ਕੇ ਸਮੁੰਦਰ ਸੁੱਟ ਦਿੱਤੀ। ਅਤੇ ਰਾਵਣ ਫਿਰ ਜਿਹੜਾ ਗੁੱਸੇ ਹੋ ਕਰਕੇ ਬਰਮਾ ਕੋਲ ਗਿਆ, ਤੂੰ ਮੇਰੇ ਨਾਲ ਧੋਖਾ ਕੀਤਾ ਹੈ, ਉਹ ਬਰਸੀ ਤੂੰ ਕਹਿੰਦਾ ਜੀ ਜਿੱਦਣ ਮਾਰੇਗਾ ਨਾਸ਼ ਕਰੇਗੀ, ਉਹ ਪਈਆ ਸਮੁੰਦਰ ਵਿੱਚ, ਇੰਨੀ ਕੁ ਸ਼ਕਤੀ ਸੀ ਉਹਦੇ ਵਿੱਚ। ਬਰਮਾ ਕਹਿਣ ਲੱਗੇ ਕੋਈ ਨਹੀਂ, ਹੁਣ ਦੂਜੀ ਹੋਰ ਲੈ ਜਾ, ਇੱਥੇ ਕੋਈ ਘੱਟ ਹੈ, ਇੱਕ ਚੱਕ ਕੇ ਹੋਰ ਦੇ ਦਿੱਤੀ। ਪਰ ਨਾਲ ਇਹ ਵੀ ਕਿਹਾ, ਕਹਿਣ ਲੱਗੇ ਜੀ ਹਨੂੰਮਾਨ ਨੇ ਹੁਣ ਬੋਚ ਲਈ, ਫਿਰ ਕਹਿਣ ਲੱਗਾ ਹਨੂੰਮਾਨ ਦਾ ਪ੍ਰਬੰਧ ਮੈਂ ਕਰ ਦਿੰਦਾ, ਨਾਰਦ ਨੂੰ ਭੇਜ ਦਿੰਦਾ, ਇਹੋ ਜਿਹੇ ਕੰਮ ਨੂੰ ਨਾਰਦ ਵਧੀਆ ਰਹਿੰਦਾ ਸੀ, ਕਿਸੇ ਕੰਮ 'ਚ ਰੁਕਾਵਟ ਪਾਉਣੀ, ਕਲੇਸ਼ ਖੜੂਸ ਪਾ ਦੇਣੀ, ਇਹਦੀ ਡਿਊਟੀ ਹੈ, ਤਾਂ ਹੀ ਇੱਕ ਬੰਦੇ ਨੂੰ ਕਹਿੰਦੇ ਨਾਰਦ ਇਹ। ਉਹ ਨਾਰਦ ਨੂੰ ਭੇਜਤਾ ਕਿ ਤੂੰ ਐਂ ਕਰੀ, ਹਨੂੰਮਾਨ ਮੁੜ ਕੇ ਬਰਸੀ ਨਾ ਬੋਚ ਲਵੇ, ਤੂੰ ਉਹਨੂੰ ਜਾ ਕੇ ਗੱਲੀ ਪਾ ਲੈ, ਅਤੇ ਉਹਨੂੰ ਗੱਲਾਂ 'ਚ ਨਾ ਰੱਖੀ। ਰਾਵਣ ਨੂੰ ਕਿਹਾ ਉਸ ਵੇਲੇ ਤੂੰ ਬਰਸੀ ਮਾਰ ਦੇਈ, ਉਦੋਂ ਫਿਰ ਇਹਨੇ ਜਿਹੜੀ ਸੀ ਆਇਆ ਨਾਰਦ ਨੂੰ ਗੱਲੀ ਪਾ ਲਿਆ ਹਨੂੰਮਾਨ ਨੂੰ, ਅਤੇ ਫਿਰ ਬਰਸੀ ਮਾਰੀ ਰਾਵਣ ਨੇ, ਲਛਮਣ ਮੂਰਛਿਤ ਹੋਇਆ। ਫਿਰ ਉਹੀ ਜਿਹੜਾ ਸੀ ਜਵਾਉਣ ਵਾਸਤੇ ਹੀ ਹਨੂੰਮਾਨ ਫਿਰ ਉਹ ਸੁਜੀਵਨੀ ਬੂਟੀ ਲੈ ਕੇ ਆਇਆ, ਪਹਾੜੇ ਚੱਕ ਲਿਆਇਆ। ਉਹ ਕਹਿ ਰਹੇ ਨੇ ਵੀ ਲਛਮਣ ਜਿਹੜਾ ਸੀ ਉਹ ਬਰਸੀ ਨਾਲ ਮਰਿਆ, ਸੀਤਾ ਨੂੰ ਲੈ ਗਿਆ ਦਹਿਸਰ, ਐਸੀ ਇਹ ਭਾਵੀ ਜਿਹੜੀ ਸੀ ਰਾਮ ਚੰਦਰ ਦੇ ਉੱਤੇ ਵੀ ਮਿਟਣਾ ਨਹੀਂ ਕੀਤੀ, ਹਾਂ, ਉਹ ਸਰਾਪ ਉਹਦਾ ਸੀ ਲਾਗੂ ਹੋਇਆ। ਚਲੋ,
ਨਾਨਕ ਕਰਤਾ ਕਰਨਹਾਰ,
ਕਰਨਹਾਰ ਪਰਮੇਸ਼ਰ ਹੀ ਭਾਈ, ਕਰਨ ਕਰਾਉਣ ਵਾਲਾ ਸਾਰਾ ਕੁਛ ਇਹ, ਜੀ ਤਾਂ ਜਿਹੋ ਜਿਹੀ ਭਾਵੀ ਕਦੀ ਬਣਾ ਦਿੰਦਾ ਕਰਮਾਂ ਦੀ ਭੋਗਣੀ ਪੈਂਦੀ ਹੈ, ਭੋਗੇ ਮੈਨੂੰ ਭਾਗੇ ਨਹੀਂ ਕਰਮਗਤੀ ਬਲਵਾਨ, ਲੇਖ ਨਾ ਮਿੱਟੀ ਹੇ ਸਖੀ ਜੋ ਲਿਖਿਆ ਕਰਤਾਰ। ਗੁਰੂ ਤੋਂ ਬਿਨਾਂ, ਬ੍ਰਹਮ ਗਿਆਨੀ ਤੋਂ ਬਿਨਾਂ ਲੇਖ ਮਿਟਦਾ ਨਹੀਂ, ਅਵਤਾਰਾਂ ਤੋਂ ਵੀ।
ਕਰ ਵੇਖੈ ਥਾਪ ਉਥਾਪ,
ਪਰਮੇਸ਼ਰ ਪਹਿਲਾਂ ਥਾਪ ਬਣਾਉਂਦਾ, ਵੇਖਿਆ ਬਣਾਇਆ ਹੋਇਆ ਨੂੰ, ਫਿਰ ਵੇਖਦਾ ਪਾਲਦਾ ਭਾਵ, ਫਿਰ ਪਾਲ ਕੇ ਉਥਾਪ ਸਾਰਿਆਂ ਨੂੰ ਮਾਰ ਦਿੰਦਾ ਇਕੱਠੇ ਹੀ, ਐਸਾ ਉਹ ਕਰਨਹਾਰ ਪਰਮੇਸ਼ਰ ਕਰਤਾ ਹੈ। ਹਾਂਜੀ, ਜੱਜਾ ਮੂੜਿਆ ਨਾ, ਜੁੱਝ ਕਹਿਣਾ, ਜੂਝ ਨਹੀਂ, ਜੱਜ ਨੂੰ ਕਿਉਂ ਕੜਿਆ ਨਾ, ਜੁੱਝ, ਜੁੱਝ ਨਹੀਂ ਕਹਿਣਾ, ਜੁੱਝ ਨਹੀਂ ਕਹਿਣਾ, ਜੁੱਝ, ਦੂਜਾ ਝੱਜਾ ਜੱਜਾ ਝੱਜ ਸਾਂਝੀ ਵਾ, ਜੁੱਝ। ਹਾਂਜੀ,
ਮਨ ਮਹਿ ਝੂਰ ਹੈ ਰਾਮ ਚੰਦ,
ਇੱਥੇ ਦੁਲੈਂਕੜੇ ਨੇ ਹੁਣ ਝੱਜੇ ਨੂੰ, ਹਾਂਜੀ, ਨਹੀਂ ਰਾਜੇ ਨੂੰ ਦੁਲਾਵਾਂ ਨੇ,
ਝੱਜੇ ਨੂੰ ਦੁਲੈਂ,
ਮੈਂ ਦੁਲੈਂਕੜਿਆਂ ਦੀ ਗੱਲ ਕੀਤੀ ਹੈ, ਅਜੇ ਇਹ ਵੀ ਨਹੀਂ ਨਿਲਣਾ ਹੋਇਆ ਦੁਲਾਵਾਂ ਦੁਲੈਂਕੜਿਆਂ ਦਾ, ਦੁਲਾਵਾਂ ਤਾਂ ਹੇਠਾਂ ਹੀ ਲੱਗਦੇ ਨੇ ਅੱਖਰ ਦੇ ਕਿ ਨਹੀਂ, ਹਾਂਜੀ ਹੇਠਾਂ ਲੱਗਦੀਆਂ ਦੁਲਾਵਾਂ, ਹੇਠਾਂ ਉਹ ਕਹਿੰਦੇ ਥੱਲੇ, ਹੇਠਾਂ ਨਹੀਂ ਲੱਗਦੀਆਂ ਥੱਲੇ ਲੱਗਦੀਆਂ ਨੇ, ਹੇਠਾਂ ਨਹੀਂ ਲੱਗਦੀਆਂ ਥੱਲੇ ਲੱਗਦੀਆਂ ਨੇ ਦੁਲਾਵਾਂ। ਚਲੋ ਜੀ, ਦੁਲੈਂਕੜੇ ਲੱਗਦੇ ਨੇ ਹੇਠਾਂ, ਦੁਲਾਵਾਂ ਲੱਗਦੀਆਂ ਨੇ ਉੱਪਰ। ਚਲੋ, ਇੱਥੇ ਦੁਲੈਂਕੜੇ ਨੇ ਝੱਜੇ ਨੂੰ,
ਹਾਂਜੀ,
ਝੂਰਾ ਨਾ,
ਹਾਂਜੀ,
ਠੀਕ, ਮਨ ਮੈਂ ਝੂਰਾ ਰਾਮ ਚੰਦ,
ਮੈਂ ਝੂਰਾ ਰਾਮ ਚੰਦ,
ਸੀਤਾ ਲਛਮਣ ਜੋਗ,
ਸੀਤਾ ਲਛਮਣ ਜੋਗ।
ਹਾਂ, ਇਹ ਜਿਹੜਾ ਅਸੀਂ ਹੁਣ ਮੰਨਦੇ ਵਿੱਚ ਰਾਮ ਚੰਦਰ ਜੀ ਇਸ ਕਰਕੇ ਹੁਣ ਝੂਰ ਰਹੇ ਨੇ ਕਿ ਸੀਤਾ ਅਤੇ ਲਛਮਣ ਦਾ ਜਿਹੜਾ ਸੀ ਯੋਗ ਨਾਮ ਦੇ ਦੋ ਅਰਥ ਹੋਣਗੇ। ਯੋਗ ਨਾਮ ਵਾਸਤੇ ਸੀਤਾ ਲਛਮਣ ਵਾਸਤੇ ਰਾਮ ਚੰਦਰ ਜੀ ਝੂਰ ਰਹੇ ਨੇ ਮਨ 'ਚ, ਜਾਂ ਯੋਗ ਦੇ ਨਾਲ ਇਸ ਸ਼ੋਰਟ ਫਾਰਮ 'ਚ ਲਿਖਿਆ ਸ਼ਬਦ ਬਣਦਾ ਵਿਯੋਗ। ਹਾਂਜੀ, ਵਿਯੋਗ ਨੂੰ ਯੋਗ, ਵਿਯੋਗ ਦਾ ਵਿਯੋਗ ਬਣਾ ਕੇ। ਸੋ ਸੀਤਾ ਅਤੇ ਲਛਮਣ ਦੇ ਵਿਛੋੜੇ ਕਰਕੇ ਰਾਮ ਚੰਦਰ ਜੀ ਮਨ ਵਿੱਚ ਝੂਰ ਰਹੇ ਨੇ। ਯੋਗ ਦੇ ਦੋ ਅਰਥ ਲਿਖ ਲਿਓ, ਵਾਸਤੇ ਜਾਂ ਵਿਯੋਗ ਕਰਕੇ ਵਿਛੋੜਾ। ਚਲੋ ਜੀ,
ਹਨੁਮੰਤਰ ਆਰਾਧਿਆ।
ਉਸ ਵੇਲੇ ਹਨੂੰਮਾਨ ਨੂੰ ਹਨੁਮੰਤਰ ਮੈਨੇ ਹਨੂੰਮਾਨ
ਆਇਆ ਕਰ ਸੰਯੋਗ।
ਹਾਂਜੀ, ਹਨੂੰਮਾਨ ਨੂੰ ਆਰਾਧਨਾ ਕੀਤਾ ਕਿ ਹਨੂੰਮਾਨ ਜਾ ਪਤਾ ਲੈ ਸੀਤਾ ਕਿੱਥੇ ਆ, ਚੁਰਾ ਕੇ ਲੈ ਗਿਆ ਜਿਹੜਾ ਰਾਵਣ ਹੈ ਕਿੱਥੇ ਆ, ਉਹ ਇਸ ਵੇਲੇ ਕਿਹੜੀ ਥਾਂ 'ਤੇ ਹੈ। ਹਾਂ ਹਾਂ, ਬਣਵਾਸ ਇਕੱਠੇ ਗਏ ਨੇ ਨਾ, ਉਦੋਂ ਚਲਾਈ ਆ ਸੀਤਾ। ਹਾਂ, ਲੈ ਗਿਆ ਇਹਨੂੰ, ਬਰਸੀ ਨਾਲ ਜੁੱਧ ਹੋਇਆ, ਮਾਰਨਾ ਕੀਤਾ। ਉਹ ਦੂਜੀ ਵਾਰੀ ਹੋਇਆ ਜਾਂ, ਹਾਂ ਵਿਸ਼ਿਸ਼ਟ ਪੁਰਾਣ ਵਿੱਚ ਇੱਦਾਂ ਲਿਖਿਆ। ਹਾਂਜੀ, ਹਨੁਮੰਤ ਆਰਾਧਿਆ, ਹਨੂੰਮਾਨ ਨੂੰ ਯਾਦ ਕੀਤਾ, ਆਖਣ ਲੱਗੇ ਜਾਓ ਸੀਤਾ ਜੀ ਦਾ ਪਤਾ ਲੈ ਕੇ ਉਹ ਕਿੱਥੇ ਨੇ। ਹਨੂੰਮਾਨ ਨਾਟਕ ਗ੍ਰੰਥ ਹੈ, ਇੱਕ ਬਹੁਤ ਪੁਰਾਤਨ ਗ੍ਰੰਥ ਹੈ। ਸਮੁੰਦਰ ਵਿੱਚੋਂ ਸ਼ਿਲਾਂ ਵਿੱਚੋਂ ਨਿਕਲਿਆ, ਸਮੁੰਦਰ ਦੇ ਵਿੱਚ ਸ਼ਿਲਾਂ ਪਈਆਂ ਸੀ, ਉਹਦੇ ਉੱਤੇ ਲਿਖਿਆ ਸਾਰਾ ਹਨੂੰਮਾਨ ਨਾਟਕ, ਬਹੁਤ ਪੁਰਾਣਾ। ਉਹ ਬਾਅਦ ਵਿੱਚ ਹਿਰਦਾ ਰਾਮ ਕਵੀ ਕੋਈ ਹੋਇਆ ਬੜਾ ਪੁਰਾਣਾ, ਉਹਨੇ ਉਹ ਸ਼ਿਲਾਂ ਕੱਢ ਕੇ ਜਿਹੜਾ ਸੀ ਫਿਰ ਉਹ ਅੱਖਰਾਂ ਵਿੱਚ ਲਿਖਿਆ। ਪਰ ਉਹ ਗ੍ਰੰਥ ਵਿੱਚ ਲਿਖਿਆ ਹੋਇਆ ਇਹਦੇ ਬਾਰੇ, ਜਿਵੇਂ ਇਹ ਗੱਲ ਕਹੀ ਆ ਨਾ ਵੀ ਹਨੂੰਮਾਨ ਨੂੰ ਯਾਦ ਕੀਤਾ, ਪਤਾ ਲਿਆ ਸੀਤਾ ਦਾ ਕੀਤਾ ਹੈ, ਉਹਦੇ ਲਿਖਿਆ ਆਓ ਹਨੂੰਮਾਨ ਕਹਿਓ ਰਘਵੀਰ ਕੋ ਸ਼ੁੱਧ ਹੋਇਆ ਸੀ ਕਿ ਛਿਤ ਮਾਹੀ। ਅਹਿਮਾਨ ਨੂੰ ਦਾ ਪਤਾ ਲੈ, ਛਿਤ ਨਾਮ ਧਰਤੀ ਦਾ, ਵੀ ਧਰਤੀ ਦੇ ਕਿਹੜੇ ਥਾਂ 'ਤੇ ਸੀਤਾ ਵਾ। ਆਓ ਹਨੂੰਮਾਨ ਕਹਿਓ ਰਘਵੀਰ ਕੋ ਸ਼ੁੱਧ ਹੋਇਆ ਸੀ ਕਿ ਛਿਤ ਮਾਹੀ। ਅੱਗੋਂ ਹਨੂੰਮਾਨ ਕਹਿੰਦਾ ਹੈ ਪ੍ਰਭ, ਕਹਿੰਦੇ ਕਿੱਥੇ ਹੈ ਪ੍ਰਭ ਹੈਗੀ ਆ ਕਿੱਥੇ, ਲੰਕ, ਕਹਿੰਦੇ ਲੰਕਾ 'ਚ ਹੈ। ਹਨੂੰਮਾਨ ਉੱਤਰ ਦਿੱਤਾ ਹੈ ਪ੍ਰਭ ਲੰਕ, ਕਲੰਕ ਬਿਨਾ, ਭੰਨਿਸ ਕਲੰਕ ਹੈ, ਕਲੰਕਤ ਨਹੀਂ ਹੋਈ, ਹੈ ਪ੍ਰਭ ਲੰਕ ਕਲੰਕ ਬਿਨਾ, ਸੋ ਬਸਾ ਤੇ ਰਾਵਣ ਬਾਗ ਕੀ ਸ਼ਾਹੀ। ਉਹ ਰਾਵਣ ਦੇ ਸ਼ੋਕ ਬਾਗ ਵਿੱਚ ਰਹਿ ਰਹੀ ਹੈ, ਭੰਨਿਸ ਕਲੰਕ ਹੈ, ਕਲੰਕਤ ਨਹੀਂ ਹੋਈ ਅਜੇ। ਉਹ ਫਿਰ ਪੁੱਛਿਆ ਰਾਮ ਚੰਦਰ ਨੇ, ਜੀਵਤ ਹੈ, ਉਹ ਜਿਉਂਦੀ ਹੈ? ਫਿਰ ਹਨੂੰਮਾਨ ਕਹਿਣ ਲੱਗਾ ਕਹਿਵੇ ਹੋਈ ਕੋ ਨਾਥ, ਕਹਿਣ ਮਾਤਰੇ ਜਿਉਂਦੀ ਹੈ, ਕਿਉਂ ਨਾ ਮਰੀ ਹਮ ਤੇ ਵਿਸਰਾਹੀ, ਮੇਰੇ ਤੋਂ ਵਿਸਰ ਕੇ ਮਰ ਕਿਉਂ ਨਾ ਗਈ। ਫਿਰ ਉੱਤਰ ਵਿੱਚ ਕਿਹਾ ਪ੍ਰਾਣ ਵਸੈ ਪਦ ਪੰਕਜਮੈਂ, ਜਮ ਆਵਤ ਹੈ ਪਰ ਪਾਵਤ ਨਾਹੀਂ। ਜਮ ਲੈਣ ਵਾਸਤੇ ਆਉਂਦਾ, ਸੀਤਾ ਦੇ ਪ੍ਰਾਣ ਤੁਹਾਡੇ ਚਰਨਾਂ 'ਚ ਵਸ ਰਹੇ ਨੇ, ਇਸ ਕਰਕੇ ਮੁੜ ਜਾਂਦਾ, ਜੇ ਪ੍ਰਾਣ ਹੀ ਨਹੀਂ ਹੈਗੇ ਉੱਥੇ, ਇਉਂ ਕਰਕੇ ਨਹੀਂ ਮਰੀ। ਸੋ ਇਉਂ ਜਿਹੜਾ ਸੀ ਉਹ ਸਾਰਾ ਹਨੂੰਮਾਨ ਨਾਟਕ ਵਿੱਚ ਇਹ ਵੇਰਵਾ ਇਸ ਸਲੋਕ ਦੇ ਸੰਬੰਧ ਵਿੱਚ ਦਿੱਤਾ ਹੈ। ਇੱਥੇ ਵੀ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ ਹਨੁਮੰਤਰ ਆਰਾਧਿਆ,
ਹਨੁਮੰਤਰ ਆਰਾਧਿਆ,
ਹਨੂੰਮਾਨ ਨੂੰ ਚੇਤੇ ਕੀਤਾ, ਆਰਾਧਿਆ ਯਾਦ ਕੀਤਾ ਹੈ, ਆਇਆ ਜਦੋਂ ਹਨੂੰਮਾਨ, ਫਿਰ ਜਿਹੜੇ ਪਤਾ ਕਰਕੇ ਆਇਆ, ਪਤਾ ਕਰਕੇ ਕੀ ਆ ਵੀ ਇੱਥੇ ਰਹਿ ਰਹੀ ਅਸ਼ੋਕ ਬਾਗ ਵਿੱਚ ਆਪਣੇ ਰਾਵਣ ਦੇ, ਕਰ ਸੰਯੋਗ, ਇਉਂ ਜਿਹੜਾ ਸੀ ਸੰਯੋਗ ਕਰਾਉਣਾ ਕੀਤਾ ਪ੍ਰਾਣਾਂ ਦਾ, ਜਾਂ ਆਇਆ ਕਰ ਸੰਯੋਗ, ਜਦੋਂ ਆਪਣੇ ਲਛਮਣ ਨੂੰ ਮਾਰ ਦਿੱਤਾ, ਹਨੂੰਮਾਨ ਜਿਹੜਾ ਸੀ ਸੰਜੀਵਨੀ ਬੂਟੀ ਲੈ ਕਰਕੇ ਆਇਆ, ਕਰ ਸੰਯੋਗ, ਉਹਦੇ ਅੰਦਰ ਪ੍ਰਾਣਾਂ ਦਾ ਸੰਯੋਗ ਕਰ ਦਿੱਤਾ, ਜੀਵਿਤ ਕਰ ਦਿੱਤਾ, ਸੁਖੈਣ ਬੈਣ ਨੂੰ, ਸੁਖੈਣ ਬੈਦ ਰਾਹੀਂ ਪਹਾੜ ਇਹ ਚੱਕ ਲਿਆ ਸੰਜੀਵਨੀ ਬੂਟੀ ਵਾਲਾ, ਸੁਖੈਣ ਬੈਦ ਸੀ ਜਿਹਨੇ ਮੰਗਵਾਈ ਸੀ ਬੂਟੀ, ਉਹਨੇ ਪਛਾਣ ਕਰਕੇ ਇਹਨੂੰ ਜੀਵਿਤ ਕਰ ਦਿੱਤਾ ਸੀ। ਸੋ ਉਹ ਵੀ ਗੱਲ, ਦੂਜਾ ਅਰਥ ਇਹ ਲੱਗਦਾ ਆਇਆ ਲੈ ਕੇ ਆਇਆ ਜੀ ਪਹਾੜ ਚੱਕ ਕੇ ਸੰਜੀਵਨੀ ਬੂਟੀ ਵਾਲਾ, ਕਰ ਸੰਯੋਗ, ਪੁਰਾਣਾ ਦਾ ਸੰਯੋਗ ਕਰ ਦਿੱਤਾ ਲਛਮਣ ਦੇ ਅੰਦਰ, ਇਹ ਦੋਵੇਂ ਅਰਥ। ਚਲੋ ਜੀ,
ਭੋਲਾ ਦੈਤ ਨਾ ਸਮਝ ਈ,
ਇਕੱਠੇ ਹੀ ਪੜ੍ਹਨਾ, ਸਮਝਈ ਹਾਂ,
ਤਿੰਨ ਪ੍ਰਭ ਕੀਏ ਕਾਮ।
ਇਹ ਕੰਮ ਤਾਂ ਸਾਰੇ ਰੱਬ ਨੇ ਆਪ ਹੀ ਕੀਤੇ ਨੇ, ਜਿਹੜਾ ਸੀ ਪਹਿਲਾਂ ਸਰਾਫ ਦਵਾਇਆ, ਮੁੜ ਕੇ ਜਿਹੜਾ ਸੀ ਹਰਨ ਵਗੈਰਾ ਬਣਿਆ, ਸੀਤਾ ਨੂੰ ਚਲਾਉਣ ਦਾ ਸਾਰਾ ਕਾਰਨ ਬਣਾਇਆ। ਸੋ ਇਵੇਂ ਜਿਹੜਾ ਸੀ ਲਛਮਣ ਨੂੰ ਬਰਸੀ ਮਰਵਾਉਣੀ ਕੀਤੀ, ਸੰਜੀਵਨੀ ਬੂਟੀ ਲਿਆਉਣ ਦਾ ਕਾਰਨ, ਉਹ ਸਾਰੇ ਕੰਮ ਕਰਾਏ ਤਾਂ ਪਰਮੇਸ਼ਰ ਨਹੀਂ ਨੇ, ਪਰ ਭੁੱਲਾ ਦਿਆਂ ਤਾਂ ਰਾਵਣ ਜਿਹੜਾ ਸੀ ਸਮਝ ਨਹੀਂ ਸਕਿਆ ਇਸ ਗੱਲ ਨੂੰ। ਹਾਂਜੀ, ਰਾਵਣ ਦਾ ਭੁਲਾ ਦੈ ਰਾਵਣ ਸਮਝ ਨਾ ਸਕਿਆ ਵੀ ਇਹ ਸਾਰਾ ਕੁਛ ਪਰਮੇਸ਼ੁਰ ਹੀ ਇਹ ਕਰਮਾਂ ਅਨੁਸਾਰ ਕਰਾ ਰਿਹਾ ਹੈ ਭਾਵੀ ਬਣਾ ਰਿਹਾ ਇੱਦਾਂ ਆਪੇ ਚਲੋ
ਨਾਨਕ ਬੇਪਰਵਾਹ ਸੋ ਕਿਰਤ ਨਾ ਮਿਟਈ ਰਾਮ
ਸੋ ਤੇ ਵਿਸਰਾਮ ਨਾਨਕ
ਨਾਨਕ
ਬੇਪਰਵਾਹ ਸੋ
ਬੇਪਰਵਾਹ ਸੋ
ਪਰਮੇਸ਼ੁਰ ਪਾਈ ਉਹ ਜਿਹੜਾ ਪਰਮੇਸ਼ੁਰ ਹੈ ਸੋ ਮਨ ਉਹ ਜੋ ਪਰਮੇਸ਼ੁਰ ਹੈ ਬੜਾ ਬੇਪਰਵਾਹ ਹੈ ਪਰਵਾਹ ਨਹੀਂ ਕਿਸੇ ਦੀ ਉਹਨੂੰ ਇਸ ਕਰਕੇ ਕਿਰਤ ਜਿਹੜਾ ਉਹਨੇ ਕਰਮ ਬਣਾ ਦਿੱਤੇ ਲਿਖ ਦਿੱਤੇ ਨਾ ਮਿਟੀ ਰਾਮ ਰਾਮ ਚੰਦਰ ਜੀ ਵਰਗਿਆਂ ਤੋਂ ਵੀ ਨਹੀਂ ਉਹਨਾਂ ਤੋਂ ਮਿਟਣਾ ਕੀਤੇ ਉਹ ਵੀ ਕਿਰਤ ਬਣਨੀ ਸੀ ਇੱਦਾਂ ਸਾਰੀ ਹਾਂ ਉਹ ਕਿਰਤ ਐਜ ਕਿਰਤ ਬਣ ਗਈ ਉਹ ਕਰਮ ਬਣ ਗਿਆ ਤਾਂ ਉਹਨਾਂ ਤੋਂ ਇਹ ਕਰਮ ਹੋ ਗਿਆ ਰਾਵਣ ਤੋਂ ਉਹ ਹੋ ਗਿਆ ਐਸੇ ਕਰਮ ਬਣ ਗਏ ਰਮਾਇਣ ਬਣ ਗਈ ਖੇਲ ਹੋ ਗਿਆ ਇੱਕ ਤਰ੍ਹਾਂ ਦਾ ਖੇਲ ਹੀ ਹੈ ਤਮਾਸਾ ਹੀ ਹੈ ਚਲੋ
ਲਾਹੌਰ ਸ਼ਹਿਰ
ਇੱਥੇ ਜੀ ਦੇਖਿਓ ਸਵੇਰੇ ਚੈੱਕ ਕੀਤਾ ਸੀ ਕੁਝ ਪੋਥੀਆਂ 'ਤੇ ਉੱਤੇ ਹਾਹੇ ਦੇ ਉੱਤੇ ਕਨੌੜਾ ਹੈ ਗੋਰੇ ਕੋਲ ਵੀ ਹੈਗਾ ਅਤੇ ਦੂਜਿਆਂ ਕੋਲ ਜਿਹੜਾ ਹੈ ਟਕਸਾਲ ਵਾਲੀਆਂ 'ਤੇ ਕਹਿੰਦੇ ਸੀ ਹੋੜਾ ਹੈ ਟਕਸਾਲ ਵਾਲਿਆਂ 'ਤੇ ਹੋੜਾ ਹੀ ਆ ਨਾ ਸੋ ਇਹ ਪਾਠ ਚੈੱਕ ਕੀਤਾ ਸੀ ਬਾਬਾ ਦੀਪ ਸਿੰਘ ਜੀ ਵਾਲੇ ਸਰੂਪ 'ਤੇ ਉਹਦੇ ਵਿੱਚ ਹੋੜਾ ਹੀ ਹੈ ਕਨੌੜਾ ਨਹੀਂ ਇੱਥੇ ਹੋੜਾ ਹੀ ਕਰ ਲਿਓ
ਲਾਹੌਰ
ਜੀ ਨਾ ਲਾਹੌਰ ਕਹਿਣਾ
ਲਾਹੌਰ
ਦੋਨੇ ਹੀ ਦੋਹੇ ਪਾਠ ਆਉਣਗੇ ਦੋਹਾਂ 'ਤੇ ਲਾਹੌਰ ਹੀ ਹੈ ਕਨੌੜਾ ਨਹੀਂ ਹੋੜੇ ਨਾਲ ਨੇ ਸੋਹੜੇ ਨਾਲ ਪੜ੍ਹਦੇ ਹੋ ਲਾਹੌਰ ਸ਼ਹਿਰ
ਲਾਹੌਰ ਸ਼ਹਿਰ
ਜ਼ਹਿਰ ਕਹਿਰ
ਜ਼ਹਿਰ ਕਹਿਰ
ਸਵਾ ਪਹਿਰ
ਸਵਾ ਪਹਿਰ
ਸੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇਸ਼ ਦਸੰਤਰਾਂ ਦਾ ਰਟਨ ਕਰਦੇ ਲਾਹੌਰ ਪਹੁੰਚੇ ਨੇ ਨਾ ਤਾਂ ਇੱਥੇ ਕੀ ਹੋਇਆ ਮੁਸਲਮਾਨ ਜਿਹੜੇ ਅੰਮ੍ਰਿਤ ਵੇਲੇ ਤੜਕੇ ਸੱਜ ਰਹੀ ਗਾਵਾਂ ਵੱਢਣ ਲੱਗੇ ਹੋਏ ਨੇ ਰੋਜ਼ ਇਹੀ ਪਾਪ ਕਰਦੇ ਨੇ ਮਾਰਦੇ ਨੇ ਤੜਫਾ ਤੜਫਾ ਕੇ ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਇਹ ਪਾਪ ਕਰਮ ਉਹਨਾਂ ਦਾ ਵੇਖ ਕਰਕੇ ਬਚਨ ਕਰ ਦਿੱਤੇ ਲਾਹੌਰ ਸ਼ਹਿਰ
ਲਾਹੌਰ ਸ਼ਹਿਰ
ਲਾਹੌਰ ਸ਼ਹਿਰ
ਲਾਹੌਰ ਸ਼ਹਿਰ
ਜ਼ਹਿਰ ਕਹਿਰ
ਜ਼ਹਿਰ ਕਹਿਰ
ਸਵਾ ਪਹਿਰ
ਸਵਾ ਪਹਿਰ
ਆਹ ਵਚਨ ਕਰ ਦਿੱਤੇ ਅੜਿਆ ਜਿਹੜਾ ਲਾਹੌਰ ਸ਼ਹਿਰ ਹੈ ਨਾ ਇੱਥੇ ਸਵਾ ਪਹਿਰ ਦਿਨ ਚੜ੍ਹੇ ਤੱਕ ਕਹਿਰ ਜ਼ਹਿਰ ਵਰਗਾ ਕਹਿਰ ਹੁੰਦਾ ਰਹੇਗਾ ਤੁਸੀਂ ਐਡਾ ਪਾਪ ਕਰਦੇ ਹੋ ਅੰਮ੍ਰਿਤ ਵੇਲੇ ਤੋਂ ਹੀ ਇਹ ਵਚਨ ਕਹਿ ਦਿੱਤੇ ਐਸਾ ਹੀ ਵਚਨ ਮਤਲਬ ਪੂਰਾ ਹੋਇਆ ਫਿਰ ਜਿਹੜਾ ਸੀ ਲਾਹੌਰ ਵਿੱਚ ਸਵਾ ਪਹਿਰ ਦਿਨ ਚੜ੍ਹਦੇ ਤੱਕ ਆਪੋ ਵਿੱਚ ਕੱਟ ਮਾਰਦੇ ਜ਼ਹਿਰ ਵਰਗਾ ਕਹਿਰ ਹੁੰਦਾ ਰੋਜ਼ ਫਿਰ ਇਸ ਗੱਲ ਨੂੰ ਫਿਰ ਜਦੋਂ ਸਮਾਂ ਲੰਘ ਗਿਆ ਬਖਸਾਉਣ ਵਾਸਤੇ ਲਾਹੌਰੀਏ ਗੁਰੂ ਅੰਗਦ ਸਾਹਿਬ ਜੀ ਦੇ ਪਾਸ ਆਏ ਨੇ ਸੱਚੇ ਪਾਤਸ਼ਾਹ ਤੁਸੀਂ ਉਹਨਾਂ ਦੀ ਗੱਦੀ 'ਤੇ ਬਿਰਾਜਮਾਨ ਹੋ ਆਓ ਵਚਨ ਕਰ ਗਏ ਨੇ ਵੱਡੇ ਗੁਰੂ ਨਾਨਕ ਸਾਹਿਬ ਜੀ ਅਤੇ ਸਾਡੇ ਤਾਂ ਉਦੋਂ ਤਾਂ ਲੈ ਕੇ ਕਿਹੜਾ ਇਹ ਕਹਿਰ ਹੋ ਰਿਹਾ ਸਵਾ ਪਹਿਰ ਤੱਕ ਜ਼ਹਿਰ ਵਰਗਾ ਤੁਸੀਂ ਬਖਸ਼ਿਸ਼ ਕਰ ਦਿਓ ਸ਼ਰਾਪ ਨੂੰ ਮੋੜ ਦਿਓ ਉਹਨਾਂ ਬਚਨਾਂ ਨੂੰ ਆਪ ਜੀ ਬਖਸ਼ਿਸ਼ ਕਰ ਦਿਓ ਸਾਡੇ 'ਤੇ ਉਸ ਵੇਲੇ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਸੀ ਤੁਸੀਂ ਸਾਰੇ ਜਿਹੜੇ ਹੋ ਨਾ ਗੁਰੂ ਮਹਾਰਾਜ ਪਾਸਾ ਬੇਮੁਖ ਹੋਏ ਹੋ ਸਿੱਖੀ ਉਹਨਾਂ ਦੀ ਅਜੇ ਤੱਕ ਆਪ ਜੀ ਨੇ ਧਾਰਨ ਨਹੀਂ ਕੀਤੇ ਉਹਨਾਂ ਦੀ ਸਿੱਖਿਆ 'ਤੇ ਨਹੀਂ ਚੱਲਣਾ ਕਰਦੇ ਉਸ ਵੇਲੇ ਫਿਰ ਆਪਾਂ ਪਿੱਛੇ ਪੜ੍ਹ ਕੇ ਆਏ ਸੀ ਨਾ ਗੌੜੀ ਦੀ ਵਾਰ ਵਿੱਚ ਪਹਿਲੀ ਗੌੜੀ ਦੀ ਵਾਰ ਵਿੱਚ ਉੱਥੇ ਇਸ ਸੰਬੰਧ ਵਿੱਚ ਸਲੋਕ ਆਉਂਦਾ ਹੈ ਪੌੜੀ ਆਉਂਦੀ ਹੈ ਗੁਰ ਬਾਬੇ ਫਿੱਟ ਕੇ ਸੇ ਫਿੱਟੇ ਗੁਰ ਅੰਗਦ ਕੀਤੇ ਕੁੜਿਆਰੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਫਟਕਾਰੇ ਹੋਏ ਸੀ ਨਾ ਉਹਨਾਂ ਨੂੰ ਗੁਰੂ ਅੰਗਦ ਸਾਹਿਬ ਜੀ ਨੇ ਵੀ ਜਿਹੜਾ ਸੀ ਮੂੰਹ ਨਹੀਂ ਲਾਇਆ ਉਹਨਾਂ ਵੀ ਉਹਨਾਂ ਨੂੰ ਕੂੜੇ ਕੀਤਾ ਫਿਰ ਸਮੇਂ ਨਾਲ ਜਿਹੜੇ ਸੀ ਗੁਰੂ ਅਮਰਦਾਸ ਜੀ ਕੋਲ ਆਏ ਜਦੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੇਵਾ ਵਿੱਚ ਆ ਗਏ ਸੀ ਗੁਰੂ ਅਮਰਦਾਸ ਜੀ ਦੀ ਕਿਉਂ ਗੁਰੂ ਰਾਮਦਾਸ ਜੀ ਵੀ ਲਾਹੌਰ ਦੇ ਰਹਿਣ ਵਾਲੇ ਸੀ ਚੂਨਾ ਮੰਡੀ ਦੇ ਸੋ ਉਹਨਾਂ ਨੇ ਕਿਹਾ ਵੀ ਹੁਣ ਇੱਥੋਂ ਦੇ ਰਹਿਣ ਵਾਲੇ ਉਹਨਾਂ ਦੀ ਸੇਵਾ ਵਿੱਚ ਗਏ ਨੇ ਉਹਨਾਂ ਨੇ ਗੁਰੂ ਅਮਰਦਾਸ ਜੀ ਨੂੰ ਖੁਸ਼ ਕਰ ਲਿਆ ਹੋਇਆ ਉਹ ਬਖਸ਼ ਦੇਣਗੇ ਉਸ ਵੇਲੇ ਫਿਰ ਆਏ ਫਿਰ ਲਾਹੌਰੀ ਇਕੱਠੇ ਹੋ ਕੇ ਗੁਰ ਅਮਰਦਾਸ ਦੀ ਸ਼ਰਨ ਵਿੱਚ ਉਸ ਵੇਲੇ ਗੁਰੂ ਅਮਰਦਾਸ ਜੀ ਨੇ ਕਿਹਾ ਫਿਰ ਉਹ ਵੀ ਉੱਥੇ ਵਾਰ ਵਿੱਚ ਕਿਹਾ ਗੌੜੀ ਦੀ ਵਾਰ ਗੁਰ ਤੀਜੀ ਪੀੜ੍ਹੀ ਵਿਚਾਰਿਆ ਕਿਆ ਇਹਨਾਂ ਹੱਥ ਵਿਚਾਰੇ ਇਹਨਾਂ ਵਿਚਾਰਿਆਂ ਦੇ ਕੀ ਹੱਥ ਹੈ ਗੁਰੂ ਅਮਰਦਾਸ ਜੀ ਨੇ ਵਿਚਾਰਿਆ ਵੀ ਕਰਮਾਂ ਦੀ ਮਾਰ ਪੈ ਗਈ ਇਹਨਾਂ 'ਤੇ ਉਸ ਵੇਲੇ ਫਿਰ ਕੀਤਾ ਗੁਰ ਚੌਥੀ ਪੀੜ੍ਹੀ ਟਿੱਕਿਆ ਅਤੇ ਨਿੰਦਕ ਦੁਸ਼ਟ ਸਭ ਤਾਰੇ ਇਹ ਨਿੰਦਕ ਅਤੇ ਦੁਸ਼ਟ ਸੀ ਚੌਥੇ ਪਾਤਸ਼ਾਹ ਜੀ ਦੇ ਸਰੂਪ ਚੌਥੇ ਪਾਤਸ਼ਾਹ ਨੂੰ ਗੱਦੀ ਬਖਸ਼ਣ ਵਾਲੇ ਗੁਰੂ ਅਮਰਦਾਸ ਜੀ ਨੇ ਬਖਸ਼ ਦਿੱਤੇ ਕੀ ਉਦੋਂ ਫਿਰ ਬਚਨ ਕਹੇ ਕਿਵੇਂ ਬਖਸ਼ੇ ਹੁਣ ਇੱਥੇ ਲਿਖਿਆ ਮਹੱਲਾ ਤੀਜਾ ਪੜ੍ਹੋ ਕੀ ਬਚਨ ਕੀਤੇ ਗੁਰੂ ਅਮਰਦਾਸ ਜੀ ਨੇ
ਮਹੱਲਾ ਤੀਜਾ
ਹਾਂਜੀ
ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ
ਆਹ ਬਚਨ ਕਹਿ ਕੇ ਬਖਸ਼ਦੇ ਕਹਿੰਦੇ ਜੇ ਲਾਹੌਰ ਸ਼ਹਿਰ ਹੈ ਨਾ ਇਹ ਜਿਹੜਾ ਗੁਰੂ ਰਾਮਦਾਸ ਜੀ ਸਿਫਤੀ ਦਾ ਘਰ ਅੰਮ੍ਰਿਤਸਰ ਸਾਹਿਬ ਵਸਾਉਣਗੇ ਇਹਦੇ ਨੇੜੇ ਵਸਣ ਕਰਕੇ ਉਹ ਜਿਹੜਾ ਜ਼ਹਿਰ ਕਹਿਰ ਬਚਨ ਸੀ ਉਹ ਬਦਲ ਕੇ ਮੁੜ ਕੇ ਸ਼ਹਿਰ ਹੋ ਜਾਏਗਾ ਲਾਹੌਰ, ਜ਼ਹਿਰ ਘਰ ਵਿੱਚੋਂ ਹਟ ਜਾਏਗਾ। ਅੰਮ੍ਰਿਤਸਰ ਸਿਫਤੀ ਦਾ ਘਰ ਹੈ ਪਰਮੇਸ਼ਰ ਦਾ। ਹਾਂਜੀ, ਇਹਦੇ ਵਸਣੇ ਕਰਕੇ, ਕਿਉਂ ਨੇੜੇ ਹੀ ਆ ਲਾਹੌਰ ਦੀ ਦੂਰ ਨਹੀਂ, ਅੰਮ੍ਰਿਤਸਰ ਸਾਹਿਬ ਤੋਂ 20-22 ਮੀਲ ਦੂਰ ਹੈ ਇੰਨਾ ਕੁ। ਸੋ ਉਹਦੇ ਨੇੜੇ ਹੋਣ ਕਰਕੇ, ਸਿਫਤੀ ਦਾ ਘਰ ਹੋਣ ਕਰਕੇ ਇਹ ਸ਼ਹਿਰ ਬਣ ਗਿਆ। ਹੁਣ ਫਿਰ ਬਚਨ ਜਿਹੜੇ ਸੀ ਨਿਵਿਰਤ ਕਰ ਦਿੱਤੇ, ਗੁਣ ਉਹ ਜਿਹੜੇ ਸੀ ਬਖਸ਼ ਦਿੱਤੇ ਕਹਿ ਲਓ। ਹਾਂਜੀ, ਇੱਥੇ ਵੀ ਹੋੜਾ ਹੀ ਹੈ। ਜਾਂ ਇਹਦਾ ਅੰਤਰੀ ਅਰਥ ਦਮਨੀ ਟਕਸਾਲ 'ਚ ਇੱਦਾਂ ਵੀ ਕੀਤਾ ਜਾਂਦਾ ਹੈ, ਇਹ ਸੀ ਉਸ ਜਿਹੜਾ ਉਥਾਨਕਾ ਦੇ ਮੁਤਾਬਕ ਅਰਥ। ਹੁਣ ਅੰਤਰੀ ਅਰਥ ਇਹ ਵੀ ਕੀਤਾ ਜਾਂਦਾ ਹੈ, ਲਾਹੌਰ ਅਤੇ ਸ਼ਹਿਰ, ਜਿਹਨਾਂ ਨੇ ਸਰੀਰ ਰੂਪੀ ਸ਼ਹਿਰ ਨੂੰ ਹੋਰ ਮੈਨੇ ਹੋਰ ਪਾਸੇ ਲਾ ਮੈਨੇ ਲਾਉਣਾ ਕੀਤਾ, ਉਹ ਸਰੀਰ ਰੂਪੀ ਸਰੀਰ ਦੀ ਜ਼ਿੰਦਗੀ ਦੇ ਪਹਿਰ ਦੇ ਵਿੱਚ ਜ਼ਹਿਰ ਕਹਿਰ, ਜ਼ਹਿਰ ਵਰਗਾ ਕਹਿਰ ਬਣਿਆ ਰਹੇਗਾ। ਜਿਹਨਾਂ ਨੇ ਮਨ ਨੂੰ ਸਰੀਰ ਨੂੰ ਹੋਰ ਪਾਸੇ ਵਿੱਚ ਲਾਇਆ, ਮਾੜੇ ਪਾਸੇ ਲਾਇਆ, ਕੁਸੰਗ ਦੇ ਪਾਸੇ ਲਾਇਆ, ਉਹਨਾਂ ਦੇ ਜ਼ਿੰਦਗੀ ਦੇ ਪਹਿਰ ਵਿੱਚ ਸਦਾ ਹੀ ਕਹਿਰ ਵਰਤਦਾ ਰਹੇਗਾ, ਜ਼ਹਿਰ ਵਰਗਾ। ਇਹ ਅਰਥ ਹੋ ਗਿਆ। ਅੱਗੇ ਫਿਰ ਮਹੱਲਾ ਤੀਜਾ, ਉਹਦੇ ਵਿੱਚ ਫਿਰ ਲਾਹੌਰ ਸ਼ਹਿਰ, ਜਿਹਨਾਂ ਨੇ ਭਾਈ ਸਰੀਰ ਰੂਪੀ ਸ਼ਹਿਰ ਨੂੰ ਅਤੇ ਜਿਹੜਾ ਸੀ ਹੋਰ ਪਾਸਿਓਂ ਜਿਹੜਾ ਸੀ ਲਾਉਣੋਂ ਲਾ ਦਿੱਤਾ, ਲਾ ਮੈਨੇ ਲਾ ਦਿੱਤਾ, ਹੋਰ ਪਾਸੇ ਲਾਉਣ ਤੋਂ ਲਾ ਹੀ ਦਿੱਤਾ, ਨਹੀਂ ਲਾਇਆ, ਫਿਰ ਉਹਨਾਂ ਦਾ ਸਰੀਰ ਜਿਹੜਾ ਸੀ ਕੈਸਾ ਬਣ ਗਿਆ, ਅੰਮ੍ਰਿਤਸਰ ਨਾਮ ਰੂਪੀ ਜਿਹੜਾ ਅੰਮ੍ਰਿਤ ਦਾ ਸਰੋਵਰ ਹੈ, ਗੁਰੂ ਕੀ ਸਾਧ ਸੰਗਤ ਜਿੱਥੋਂ ਸਿਫਤੀ ਦੇ ਘਰ ਦੀ ਪ੍ਰਾਪਤੀ ਹੁੰਦੀ ਹੈ, ਉਹ ਪ੍ਰਾਪਤੀ ਹੋ ਗਈ। ਇਹ ਅੰਤਰੀ ਵਰਤ ਨੇ, ਠੀਕ ਹੈ, ਆ ਗਈ ਸਮਝ। ਹਾਂ, ਚੱਲਾਂਗੇ ਫਿਰ ਅੱਗੇ। ਤਾਂ ਹੀ ਉੱਥੇ ਲਾਹੌਰ ਹੋੜੇ ਨਾਲ ਹੈ, ਵੀ ਹੋਰ ਪਾਸੇ ਲਾ ਮੈਨੇ ਲਾਇਆ। ਹਾਂਜੀ,
ਮਹੱਲਾ ਪਹਿਲਾ
ਜੀ,
ਉਦੋਂ ਸਾਹ ਹੈ ਕਿਆ ਨਿਸ਼ਾਨੀ,
ਸ਼ਾਨੀ ਨਹੀਂ ਕਹਿਣਾ ਬਿਨਾਂ ਮਿੰਦੀ ਤੋਂ ਪੜ੍ਹਦੇ,
ਨਿਸ਼ਾਨੀ
ਨਿਸ਼ਾਨੀ
ਨਿਸ਼ਾਨੀ,
ਠੀਕ ਹੈ। ਹੁਣ
ਤੋਟ ਨਾ ਆਵੇ ਅੰਨੀ,
ਇਹ ਅੰਨੀ ਪੜ੍ਹਨਾ, ਅੰਨੀ ਨਹੀਂ ਕਹਿਣਾ, ਪਹਿਲਾਂ ਮੁੱਖ ਪਾਠ ਅੰਨੀ ਹੈ,
ਅੰਨੀ
ਦੂਜੇ ਅਰਥ 'ਚ ਅੰਨੀ ਕਰਕੇ ਅਰਥ ਕੀਤਾ ਜਾਂਦਾ ਭਾਵੇਂ, ਪਰ ਮੁੱਖ ਪਾਠ ਅੰਨੀ ਹੈ, ਅੰਨ ਦਾ ਭਾਵ ਹੈ। ਇੱਕ ਵਾਰੀ ਉੱਥੇ ਲਾਹੌਰ ਵਿਖੇ ਹੀ ਗੁਰੂ ਨਾਨਕ ਸਾਹਿਬ ਨੇ ਸਿੱਖਾਂ ਨੇ ਪੁੱਛਿਆ, ਮਹਾਰਾਜ ਜੀ ਇੱਥੇ ਇੱਕ ਸਾਹ ਵੱਸਦਾ, ਪਤਾ ਲੱਗਿਆ ਵੀ ਉਹਦਾ ਨਾਮ ਉਦੋ ਹੈ, ਉਹਦੀ ਕੋਈ ਨਿਸ਼ਾਨੀ ਦੱਸੋ, ਕੀ ਨਿਸ਼ਾਨੀ ਹੈ ਉਹਦੀ, ਉਹੋ ਜਿਹੇ ਕਰਮ ਕਹੇ ਜਾਂਦੇ ਉਹਦੇ। ਹੁਣ ਸਤਿਗੁਰ ਜੀ ਪਾਤਸ਼ਾਹ ਜੀ ਕਹਿ ਰਹੇ ਨੇ, ਉਦੋ ਸਾਹ ਹੈ ਕਿਆ ਨਿਸ਼ਾਨੀ,
ਹੈ ਕਿਆ ਨਿਸ਼ਾਨੀ,
ਉਸ ਉਦੋ ਸਾਹ ਦੀ ਕੀ ਨਿਸ਼ਾਨੀ ਦੱਸੀ ਹੈ। ਪਹਿਲੀ ਹੈ ਵੀ ਤੋਟ ਨਾ ਆਵੇ ਅੰਨੀ,
ਨਾ ਆਵੇ ਅੰਨੀ,
ਉਹਦੇ ਅੰਨ ਦੀ ਤੋਟ ਨਹੀਂ ਆ ਰਹੀ, ਬੜਾ ਅੰਨ ਦੇ ਭੰਡਾਰ ਭਰੇ ਪਏ ਨੇ। ਹਾਂਜੀ, ਫਿਰ
ਉਦੋ ਸੇ
ਸੀ, ਉਦੋ ਸੀ,
ਉਦੋ ਸੀ,
ਸੀ ਪਾਠ ਵੱਖਰਾ ਹੋਣਾ,
ਅਲੱਗ ਇਕੱਠਾ ਆ ਜੀ,
ਦੂਜਿਆਂ 'ਤੇ ਟਕਸਾਲ ਵਾਲੀ 'ਤੇ
ਇਕੱਠਾ ਜੀ,
ਉਦੋ ਸੀ ਇਕੱਠਾ,
ਇਕੱਠਾ
ਦੂਜਿਆਂ ਦੀ ਵੀ ਇਕੱਠਾ, ਚਲੋ ਇਕੱਠ ਵੱਖਰਾ ਤਾਂ ਨਹੀਂ ਕਿਸੇ ਕੋਲ, ਹਾਂ ਪਰ ਅਰਥ ਵੱਖਰੇ ਕਰਕੇ ਹੋ ਜਾਣਗੇ। ਚਲੋ, ਉਦੋ ਸੀ ਘਰੇ ਹੀ ਬੁੱਠੀ,
ਉਦੋ ਸੀ ਘਰੇ ਹੀ ਬੁੱਠੀ,
ਅੱਗੇ
ਕੂੜਾਈ ਰੰਨੀ ਧਾਮੀ,
ਇਲੀ 'ਤੇ ਉੱਤੇ ਕੁਛ ਲੱਗਿਆ, ਈ ਬਿੰਦੀ ਲੱਗਿਆ, ਈ ਪੜਾਂਗੇ, ਕੁੜਈ
ਕੁੜੀ,
ਕੁੜਈ
ਕੁੜੀ,
ਰੰਨੀ ਧਾਮੀ,
ਰੰਨੀ ਧਾਮੀ,
ਬੋਲੋ ਸਾਰੇ। ਉਦੋ ਸੀ ਘਰੇ ਹੀ ਬੁੱਠੀ,
ਉਦੋ ਸੀ ਘਰੇ ਹੀ ਬੁੱਠੀ,
ਕੁੜਈ ਰੰਨੀ ਧਾਮੀ,
ਕੁੜੀ ਰੰਨੀ ਧਾਮੀ।
ਇਹ ਜਿਹੜਾ ਉਦੋ ਸ਼ਾਹ ਹੈ ਨਾ, ਇਹਦੇ ਸੀ ਸੀ ਨਾਮ ਹੈ ਸ਼ਾਹੂਕਾਰੀ, ਇਹਦੇ ਘਰ ਵਿੱਚ ਸ਼ਾਹੂਕਾਰੀ ਬੁੱਠੀ ਮੈਨੇ ਵੱਸ ਰਹੀ ਹੈ, ਜਾਂ ਸੀ ਨਾਮ ਹੈ ਸਿਆਹੀ ਦਾ, ਇਹ ਸਾਹ ਜਿਹੜਾ ਹੈ ਇਹਦੇ ਪਾਪਾਂ ਦੀ ਸਿਆਹੀ ਕਰੇ ਵੱਸ ਰਹੀ ਹੈ, ਕਾਲਖ ਜਿਹੜੀ ਹੈ ਸੀ ਨਾਮ ਜਿਹੜੀ ਹੈ ਕਾਲਖ, ਅਤੇ ਸੀ ਨਾਮ ਹੱਡੀਆਂ ਦਾ ਵੀ ਹੁੰਦਾ। ਸੋ ਪੁਰਾਣੀ ਰੀਤ ਸੀ, ਜੱਟਾਂ ਦੇ ਬੋਲ ਵਿੱਚ ਜੇ ਕੋਈ ਹੱਡੀਆਂ ਦਾ ਮਿਲਾਪ ਹੋ ਜਾਏ ਨਾ, ਦੁਸ਼ਟ ਲੋਕ ਮਿਲਾ ਜਾਂਦੇ ਸੀ, ਉਹ ਹੁੰਦਾ ਸੀ ਉਹ ਅੰਨ ਜਿਹੜਾ ਕੋਈ ਖਾ ਲਵੇ ਘਰ 'ਚ ਜੀ ਮਰੇ ਜਾਂਦੇ, ਬੋਲ ਵਿੱਚ ਕੋਈ ਰੱਖ ਜਾਂਦੇ ਇੱਦਾਂ। ਇਸ ਲਈ ਉਹ ਵੀ ਭਾਵ ਇੱਥੇ ਤੀਜੇ ਅਰਥ 'ਚ ਲਿਆ ਜਾਂਦਾ। ਉਦੋਂ ਸੀ ਦੇ ਪਾ ਜਿਹੜਾ ਅੰਨ ਸੀ ਨਾ, ਤੋਟ ਤਾਂ ਆਈ ਨਹੀਂ, ਬਹੁਤ ਅੰਨ ਸੀ ਪਰ ਉਹ ਹੱਡੀਆਂ ਵਾਲਾ ਅੰਨ ਸੀ, ਜਿਸ ਕਰਕੇ ਘਰੇ ਹੀ ਬੁੱਠੇ ਉਹਦੇ ਘਰੇ ਵਿੱਚ ਇਹ ਅੰਨ ਵਸਿਆ, ਉਹਦੇ ਵਸਣੇ ਕਰਕੇ ਕੁੜਈ ਰੰਨੀ ਧੰਮੀ, ਕੁੜੀਆਂ ਦਾ ਰੰਨੀ ਰੰਨਾਂ ਦਾ ਜਿਹੜਾ ਧੰਮੀ, ਮੈਨੂੰ ਧਮਾਚੜਾ ਹੀ ਪਿਆ ਰਿਹਾ, ਪਰ ਜੀ ਬਹੁਤੇ ਮਰਦੇ ਰਹੇ ਮਗਲੇ ਅਰਥ ਮੁਤਾਬਕ। ਪਹਿਲੇ ਅਰਥ ਮੁਤਾਬਕ ਉਹਦੇ ਸੀ ਜਿਹੜਾ ਸੀ ਸਾਹੂਕਾਰੀ ਘਰੇ ਵੱਸਦੀ ਹੈ, ਕੁੜੀ ਬਹੁਤੀਆਂ ਕੁੜੀਆਂ ਘਰੇ ਨੇ, ਰੰਨੀ ਕਦੀ ਰੰਨ ਨਹੀਂ ਉਹਨੇ ਵਿਆਹੀ, ਬਹੁਤ ਸਾਰੀਆਂ ਰੰਨਾਂ ਵਾਲਾ ਵਿਆਹ ਕੀਤਾ ਸੀ ਇਸਤਰੀਆਂ ਨਾਲ। ਅੱਗੇ ਅਗਲੀ ਪੰਕਤੀ 'ਚ ਆਓ, ਕਿੰਨੀਆਂ ਇਸਤਰੀਆਂ ਨੂੰ ਵਿਆਹ ਲਿਆਇਆ ਸਾਹੂਕਾਰ ਹੋਣ ਕਰਕੇ। ਸੋ ਇਸ ਕਰਕੇ ਕੁੜੀਆਂ ਦਾ ਅਤੇ ਬੁੜੀਆਂ ਦਾ, ਰੰਨਾਂ ਦਾ, ਇਸਤਰੀਆਂ ਦਾ ਧੰਮੀ ਧਮੱਛੜਾ ਇੱਕ ਪਿਆ ਹੋਇਆ, ਸ਼ੋਰ ਸ਼ਰਾਬਾ ਹੀ ਬਣਿਆ ਹੋਇਆ, ਧੰਮੀ ਧਮੱਛੜਾ, ਰੌਲਾ ਰੱਪਾ, ਖੜਕਾ ਦੜਕਾ ਲਿਖ ਲੈ ਬਹੁਤ ਅੱਛਾ। ਚਲ ਅੱਗੇ ਜੀ,
ਸਤੀ ਰੰਨੀ
ਹੁਣ ਆ ਗਿਆ ਨਾ, ਦੇਖੋ ਕਿੰਨੀਆਂ ਕੁ ਵਿਆਹੀਆਂ ਸੀ। ਸੱਤੀ, ਸੱਤੀ ਨਾਮ ਸੱਤ ਦਾ ਵੀ ਹੁੰਦਾ, ਸੱਤੀ ਨਾਮ ਸੌ ਦਾ ਵੀ ਹੁੰਦਾ, ਪੰਜਾਬੀ ਵਿੱਚ ਸੱਤੀ ਕਹਿ ਦਿੰਦੇ ਨੇ, ਸੰਸਕ੍ਰਿਤ ਦਾ ਅੱਖਰ ਲਵਾਂਗੇ ਤਾਂ ਸੌ ਹੋ ਜਾਂਦਾ, ਪਰ ਚਲੋ ਸੱਤੀ ਲਾ ਲਓ ਵਾਲੇ ਇੰਨੇ ਕੁ ਬਹੁਤ ਨੇ। ਸੱਤੀ ਰੰਨੀ,
ਸੱਤੀ ਰੰਨੀ
ਘਰੇ ਸਿਆਪਾ,
ਘਰੇ ਸਿਆਪਾ,
ਕਹਿੰਦੇ ਕਾਬੂ 'ਤੇ ਕਦੀ ਨਹੀਂ ਆਉਂਦੀ ਸੱਤ ਨੇ, ਅਤੇ ਸਿਆਪਾ ਤਾਂ ਪਿਆ ਹੀ ਰਹਿਣਾ।
ਹਾਂਜੀ, ਰੋਵਨ ਕੂੜੀ ਕੰਮੀ,
ਅਤੇ ਕਿਉਂਕਿ ਜਿਹੜੀਆਂ ਸੌਂਕਣਾਂ ਨੇ ਹੁਣ ਆਪੋ ਵਿੱਚ ਲੈਣੀ ਜਾਂਦੀਆਂ ਨੇ, ਇੱਕ ਦੀ ਕੁੜੀ ਦਾ ਵਿਆਹ ਕਰ ਦਿੱਤਾ, ਕਹਿੰਦੀ ਇਹਦੀ ਵਾਲੀ ਨੂੰ ਇੰਨਾ ਵੱਧਾ ਦਾਨ ਦੇ ਦਿੱਤਾ, ਬਹੁਤਾ ਦਾਜ ਤਾਂ ਮੇਰੀ ਨੂੰ ਘੱਟ ਦਿੱਤਾ। ਸੋ ਇੱਦਾਂ ਦਾ ਰੌਲਾ ਰੱਪਾ ਜਿਹੜੇ ਸੀ ਉਹ ਸੌਂਕਣਾਂ ਆਪੋ ਵਿੱਚ ਲੜਦੀਆਂ ਨੇ, ਅਤੇ ਇਹ ਸਿਆਪਾ ਘਰ 'ਚ ਪਿਆ ਹੀ ਹੋਇਆ। ਰੋਵਣ ਕੁੜੀ ਕੰਮੀ, ਘਰ ਵਾਲੇ ਵਾਸਤੇ ਜਿਹੜੇ ਨੇ ਪਤੀ ਨੂੰ ਰੋਂਦੀਆਂ ਰਹਿੰਦੀਆਂ ਨੇ, ਅਤੇ ਕਿ ਮੇਰੇ ਵਾਲੇ ਨੂੰ ਘੱਟ ਦਿੱਤਾ, ਮੈਨੂੰ ਘੱਟ ਮਾਣ ਦਿੱਤਾ, ਉਹਨੂੰ ਵੱਧ ਦੇ ਦਿੱਤਾ। ਸੋ ਕੂੜੀਆਂ ਕੰਮਾਂ ਵਾਸਤੇ ਜੀ ਪਿੱਟਦੀਆਂ ਰਹਿੰਦੀਆਂ ਨੇ, ਹਾਂ ਰੋਈ ਜਾਂ ਚੀਕ ਚੀਕ ਚਿਹਾੜਾ ਹੀ ਹੈ। ਚਲੋ,
ਜੋ ਲੇਵੈ ਸੋ ਦੇਵੈ, ਨਾਹੀਂ ਖੱਟੇ ਦਮੀ ਸਹਮੀ,
ਦਮੀ ਨਹੀਂ ਦਮੀ,
ਦਮ ਸਹਮੀ,
ਜੋ ਲੇਵੈ,
ਜੋ ਲੇਵੈ
ਸੋ ਦੇਵੈ ਨਾਹੀਂ,
ਜੋ ਦੇਵੈ ਨਾਹੀਂ।
ਇਸ ਕਰਕੇ ਇਹ ਸੇਠ ਜਿਹੜਾ ਸੀ ਲੋਕਾਂ ਤੋਂ ਮਾਨਤ ਤਾਂ ਲੈ ਲੈਂਦਾ ਹੈ, ਪਰ ਦੇਵੈ ਨਾਹੀਂ ਵਾਪਸ ਨਹੀਂ ਮੋੜਦਾ। ਖੱਟੇ ਦਮ ਸਹਮੀ, ਦਮ ਮੈਨੇ ਦਮੜੇ, ਸਹਮੀ ਮੈਨੇ ਦੁੱਖ ਦੇ ਕੇ, ਇਉਂ ਗਰੀਬਾਂ ਨੂੰ ਦੁੱਖ ਦੇ ਕੇ ਇਹਨੇ ਦਮੜੇ ਖੱਟੇ ਨੇ। ਜਾਂ ਦੂਜੇ ਅਰਥ ਵਿੱਚ ਜੋ ਲੇਵੈ, ਜੋ ਪਰਮੇਸ਼ਰ ਤੋਂ ਸਵਾਸ ਲਏ ਸੀ ਸੋ ਦੇਵੈ ਨਾਹੀਂ, ਵਾਪਸ ਮੋੜਦਾ ਨਹੀਂ ਕੀਤੇ, ਇਮਾਨਤ ਤੌਰ 'ਤੇ ਸਿਮਨ ਵਿੱਚ ਲਾ ਕੇ, ਭਜਨ ਵਿੱਚ ਲਾ ਕੇ ਉਹ ਸਵਾਸ ਵਾਪਸ ਇੱਦਾਂ ਦਿੱਤੇ ਨਹੀਂ, ਸਫਲੇ ਨਹੀਂ ਕੀਤੇ। ਖੱਟੇ ਦਮ ਸਹਮੀ, ਦਮ ਜਿਹੜੇ ਸਾਹ ਸੀ ਜੋ ਖੱਟੇ ਸੀ ਨਾ ਪ੍ਰਾਪਤ ਕੀਤੇ ਸੀ, ਸੋ ਉਹ ਸਿਮਨ ਵਿੱਚ ਨਹੀਂ ਲਾਏ, ਇਸ ਕਰਕੇ ਸਹਮੀ ਦੁੱਖ ਹੀ ਛੇੜ ਰਹੇ ਹੈ। ਇਹ ਦੂਜਾ ਅਰਥ। ਚਲੋ ਜੀ ਅੱਗੇ,
ਬੱਬਰ ਤੂੰ ਹਰੀਆਵਲਾ,
ਠੀਕ ਹੈ,
ਕਵਲਾ ਕੰਚਨ ਵਨ,
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੁਰੇ ਆ ਰਹੇ ਨੇ ਜੰਗਲ ਵਿੱਚ, ਅਤੇ ਕੀ ਹੋਇਆ ਉੱਥੇ ਇੱਕ ਮਹਾਤਮਾ, ਸਾਧੂ ਮਹਾਤਮਾ ਸੀ, ਪਹਿਲਾਂ ਬੜਾ ਭਗਤੀ ਕਰਦਾ ਸੀ, ਸਿਮਨ ਕਰਦਾ ਸੀ, ਅਤੇ ਪ੍ਰਭੂ ਸਮਾਰਗ 'ਤੇ ਤੁਰਿਆ ਹੋਇਆ ਸੀ, ਫਿਰ ਮੁੜ ਕੇ ਹੰਕਾਰ ਹੋ ਗਿਆ ਆਪਣੀ ਭਗਤੀ ਦਾ, ਛੱਡ ਬੈਠਾ ਸਾਰੇ ਸਾਧਨ ਜਿਹੜੇ ਸੀ, ਅਤੇ ਮੁੜ ਕੇ ਉਹਦੀ ਹਾਲਤ ਐਸੀ ਹੋ ਗਈ। ਸੋ ਹੁਣ ਗੁਰੂ ਮਹਾਰਾਜ ਪਾਤਸ਼ਾਹ ਜੀ ਅਨੁਕਤੀ ਅਲੰਕਾਰ ਵਿੱਚ ਇਹ ਸਲੋਕ ਉਚਾਰ ਕੇ ਦੱਸ ਰਹੇ ਨੇ। ਅਨੁਕਤੀ ਅਲੰਕਾਰ ਕੀ ਹੁੰਦਾ ਤੁਹਾਨੂੰ ਪਹਿਲਾਂ ਦੱਸਿਆ ਹੋਇਆ, ਬਹੁਤ ਵਾਰੀ ਆਏ ਨੇ, ਕਹਿਣੇ ਕਿਸੇ ਨੂੰ ਸੁਣਾਉਣਾ, ਕਿਸੇ ਨੂੰ ਸੇ ਕਹਿਣਾ, ਧੀ ਨੂੰ ਸੁਣਾਉਣਾ, ਨੂੰਹ ਨੂੰ, ਉਹ ਵੀ ਅਨੁਕਤੀ ਅਲੰਕਾਰ ਹੁੰਦੇ ਆ ਮਾਈਆਂ ਦੇ, ਇਸ ਲਈ ਇੱਥੇ ਵੀ ਅਨੁਕਤੀ ਅਲੰਕਾਰ ਹੈ। ਹੁਣ ਇਹ ਕਹਿ ਕਿਹਨੂੰ ਰਹੇ ਨੇ ਗੁਰੂ ਨਾਨਕ ਸਾਹਿਬ? ਪੱਬਰ, ਪੱਬਰ ਨਾਮ ਹੈ ਕਵਲ ਫੁੱਲ ਦਾ। ਕਵ ਲਾਗੇ ਇੱਕ ਜਿਹੜਾ ਸੀ ਤਲਾਅ ਸੀ, ਸੁੱਕਿਆ ਪਿਆ ਪਾਣੀ ਤੋਂ ਬਿਨਾਂ ਸੀ, ਉਹਦੇ ਵਿੱਚ ਜਿਹੜਾ ਪੱਬਰ ਸੀ ਕਮਲ ਦਾ ਫੁੱਲ ਮੁਰਝਾਇਆ ਪਿਆ, ਸੜਿਆ ਪਿਆ, ਉਹਨੂੰ ਵੇਖ ਕੇ ਸੰਬੋਧਨ ਕਰਕੇ ਕਹਿ ਫੁੱਲ ਨੂੰ ਰਹੇ ਨੇ, ਸਮਝਾ ਮਹਾਤਮਾ ਨੂੰ ਰਹੇ ਨੇ, ਕੀ ਕਹਿ ਰਹੇ ਨੇ? ਪੱਬਰ ਤੂੰ ਹਰੀਆਵਲਾ,
ਤੂੰ ਹਰੀਆਵਲਾ,
ਐ ਕਮਲ ਫੁੱਲ ਕਿਸੇ ਵੇਲੇ ਤੂੰ ਬੜਾ ਹਰਿਆਵਲਤਾ ਸਹਿਤ ਸੀ, ਕਵਲਾ ਕੰਚਨ ਵਨ, ਕਮਲ ਫੁੱਲਾ ਤੇਰਾ ਕੰਚਨ ਸੋਨੇ ਵਰਗਾ ਰੰਗ ਸੀ, ਵਨ ਮੈਨੇ ਰੰਗ, ਸੋਨਾ ਰੰਗਾ ਸੀ ਕਿਸੇ ਵੇਲੇ ਤੂੰ, ਕੀ ਹੋ ਗਿਆ ਤੈਨੂੰ? ਅੱਗੇ ਫਿਰ
ਕਹਿ ਦੋ ਖੜੈ ਸੜਿਓ ਹੋਏ,
ਸੜਿਓ
ਸੜਿਓ,
ਹਾਂ,
ਕਾਲੀ ਹੋਈ ਆ ਦਿਹੁਰੀ ਨਾਨਕ ਮੈਂ ਤਨ ਭੰਗ,
ਹਾਂ ਦਿਹੁਰੀ ਦੇ ਵਿਸ਼ਰਾਮ ਕਰੋ, ਕਹਿ ਦੁਖੜਾ ਸੜਿਓ ਹੈ,
ਕਹਿ ਦੁਖੜੇ ਸੜਿਓ ਹੈ,
ਕਾਲੀ ਹੋਈ ਆ ਦੇ, ਕਾਲੀ ਹੋਈ ਆ ਦੇਹੁਰੀ,
ਕਾਲੀ ਹੋਈ ਆ ਦੇਹੁਰੀ,
ਨਾਨਕ
ਨਾਨਕ
ਮੈਂ ਤਨ ਭੰਗ,
ਮੈਂ ਤਨ ਭੰਗ।
ਹੁਣ ਇਹ ਉੱਤਰ ਦਿੱਤਾ ਕਮਲ ਫੁੱਲ ਨੇ ਜਦੋਂ ਗੁਰਨਾਥ ਸਾਹਿਬ ਨੇ ਕਿਹਾ ਨਾ, ਜਾਣੀ ਫੁੱਲ ਵੱਲੋਂ ਉੱਤਰ ਆਇਆ, ਪਹਿਲਾਂ ਸਵਾਲ ਫਿਰ ਗੁਰਨਾਥ ਸਾਹਿਬ ਨੇ ਕਹਿ ਦੁਖੜਾ ਸੜਿਓ ਹੈ, ਐ ਕਮਲ ਫੁੱਲ ਕਿਹੜੇ ਦੁੱਖਾਂ ਕਰਕੇ ਸੜ ਗਿਆ ਤੂੰ? ਕਾਲੀ ਹੋਈ ਆ ਦੇਹੁਰੀ,
ਕਾਲੀ ਹੋਈ ਆ ਦੇਹੁਰੀ,
ਜਿਸ ਕੇ ਤੇਰੀ ਦੇਹ ਕਾਲੀ ਹੋ ਗਈ, ਹੁਣ ਉੱਤਰ 'ਚ ਕਹਿੰਦਾ ਫੁੱਲ ਨਾਨਕ
ਨਾਨਕ
ਮੈਂ ਤਨ ਭੰਗ
ਮੈਂ ਤਨ
ਮੇਰਾ ਸਰੀਰ ਆ ਜਿਹੜਾ ਅਸੀਂ ਫੁੱਕ ਸੋਹਣਾ ਇੰਨਾ ਬਣਿਆ ਸੀ ਕੰਚਨ ਵਰਗਾ, ਇਹ ਭੰਗ ਨਾਸ ਹੋ ਗਿਆ ਕਿ ਮੈਨੂੰ ਪਾਣੀ ਤੋਂ ਮੈਂ ਸਖਣਾ ਹੋ ਗਿਆ, ਪਾਣੀ ਦੇ ਨਾਲ ਮੇਰਾ ਮਿਲਾਪ ਨਹੀਂ ਹੋਇਆ, ਉਦੋਂ ਮੇਰਾ ਭੰਗ ਹੋ ਗਿਆ, ਇਸ ਕਰਕੇ ਮੇਰੀ ਹਾਲਤ ਹੋ ਗਈ। ਸੋ ਇਹ ਹੁਣ ਦੋ ਤਰ੍ਹਾਂ ਦੇ ਅਲੰਕਾਰ ਹੋ ਗਏ, ਇੱਕ ਅਨੁਕਤੀ ਅਲੰਕਾਰ, ਦੂਜਾ ਹੋ ਗਿਆ ਪ੍ਰਸ਼ਨੋਤਰੀ ਅਲੰਕਾਰ। ਉਹ ਕਿਹੜਾ ਹੁੰਦਾ ਜਿਹਦੇ ਵਿੱਚ ਸਵਾਲ ਵੀ ਹੋਵੇ ਨਾਲ ਉੱਤਰ ਵੀ ਉਹਦੇ ਵਿੱਚ ਹੋਵੇ। ਹੁਣ ਸਵਾਲ ਹੈ ਕੈਦ ਉਖੜਾ ਸੜਿਆ ਉਹ ਕਾਲੀ ਹੋਈ ਆ ਦੇਹੁਰੀ, ਦੋ ਸਵਾਲ ਨੇ, ਉੱਤਰ ਵੀ ਇਹਦੇ ਵਿੱਚ ਪਿਆ ਨਾਨਕ ਮੈਂ ਤਨ ਭੰਗ। ਸੋ ਇਹ ਦੋ ਤਰ੍ਹਾਂ ਦੇ ਅਲੰਕਾਰ ਹੋ ਗਏ, ਪਹਿਲਾਂ ਕਿਹੜਾ ਸੀ ਅਨੁਕਤੀ ਅਲੰਕਾਰ, ਹੁਣ ਇਹ ਕਿਹੜਾ ਹੈ ਪ੍ਰਸ਼ਨੋਤਰ ਅਲੰਕਾਰ। ਚਲੋ
ਜਾਣਾ ਪਾਣੀ ਨਾ ਲਹਾਂ,
ਹੁਣ ਉੱਤਰ ਦਿੱਤਾ ਫੁੱਲ ਨੇ ਹੋਰ, ਜਾਣਾ
ਜਾਣਾ
ਜਾਣਾ ਪਾਣੀ ਨਹੀਂ ਕਹਿਣਾ, ਜਾਣਾ ਤਾਂ ਜਮਕ ਲਾ ਕੇ ਤਾਂ ਅਰਥ ਬਣੂਗਾ, ਜਾਣਾ
ਜਾਣਾ
ਕੀ ਜਾਣਾ
ਪਾਣੀ ਨਾ ਲਹਾਂ,
ਪਾਣੀ ਨਾ ਲਹਾਂ ਹੋ ਗਏ। ਜੈ ਛੇਤੀ ਮੇਰਾ ਸੰਗ,
ਜੈ ਛੇਤੀ ਮੇਰਾ ਸੰਗ,
ਉੱਥੇ ਜੈ ਦਾ ਅਰਥ ਜਿੱਤਣਾ ਨਹੀਂ, ਇੱਥੇ ਜੈ ਨਾ ਜਿਹਦੇ ਨਾਲ, ਛੇਤੀ ਮੈਨੇ ਨਾਲ, ਜੈ ਮੈਨੇ ਜਿਸ ਦੇ। ਹੁਣ ਅਰਥ ਬਣਿਆ ਜਾਣਾ ਪਾਣੀ ਨਾਲ ਹਾਂ, ਫੁੱਲ ਕਹਿੰਦਾ ਹੈ ਜੀ ਮੈਂ ਜਾਣਦਾ ਵਾਂ, ਇਹ ਤਾਂ ਮੈਂ ਜਾਣਦਾ, ਮੈਂ ਇਹ ਜਾਣਨਾ ਕੀਤਾ ਕਿ ਪਾਣੀ ਨਾਲ ਹਾਂ, ਮੈਨੂੰ ਪਾਣੀ ਦੀ ਪ੍ਰਾਪਤੀ ਨਹੀਂ ਹੋਈ, ਲਹਾਂ ਮੈਨੇ ਪ੍ਰਾਪਤ ਹੋਣਾ, ਪਾਣੀ ਦੀ ਨਾ ਪ੍ਰਾਪਤੀ ਕਰਕੇ ਮੇਰਾ ਇਹ ਹਾਲ ਹੋਇਆ, ਮੈਂ ਸੜਿਆ ਵਾਂ। ਜੈ ਛੇਤੀ ਮੇਰਾ ਸੰਗ, ਜਿਸ ਪਾਣੀ ਦੇ ਨਾਲ ਮੇਰਾ ਸੰਗ ਸੀ ਉਹਦਾ ਮੇਰਾ ਸੰਗ ਟੁੱਟ ਗਿਆ ਕਿ ਪਾਣੀ ਸੁੱਕ ਗਿਆ ਤਲਾਅ 'ਚ, ਤਦ ਕਰਕੇ ਮੇਰੀ ਹਾਲਤ ਹੋਈ ਹੈ। ਜਦੋਂ ਇਹ ਸਲੋਕ ਉਚਾਰਿਆ ਫੁੱਲ ਨੂੰ ਸੰਬੋਧਨ ਕਰ ਰਹੇ ਨੇ ਮਹਾਰਾਜ ਜੀ, ਫਿਰ ਮਹਾਤਮਾ ਨੇ ਸੋਚਿਆ ਵੀ ਇਹ ਫੁੱਲ ਨੂੰ ਕਾਹਨੂੰ ਕਹਿੰਦੇ ਤਾਂ ਜੜ ਵਸਤੂ ਹੈ, ਇਹ ਤਾਂ ਸਾਰਾ ਕੁਛ ਮੇਰੇ 'ਤੇ ਲੱਗ ਗਿਆ, ਮੇਰੇ 'ਤੇ ਟੁਕਾਇਆ ਇਹਨਾਂ ਨੇ, ਨੇੜੇ ਆ ਕੇ ਕਹਿੰਦਾ ਮਹਾਰਾਜ ਦੱਸੋ ਇਹ ਕੀ ਕੀ ਗੱਲ ਹੈ, ਫਿਰ ਮੈਨੂੰ ਕੀ ਕਰਨਾ ਚਾਹੀਦਾ ਹੈ, ਮੇਰੇ ਬਾਰੇ ਤੁਸੀਂ ਸਲੋਕ ਉਚਾਰਿਆ ਇਹ। ਫਿਰ ਮਹਾਰਾਜ ਜੀ ਫਿਰ ਹੁਣ ਫਿਰ ਮੁੜ ਤੋਂ ਉੱਥੋਂ ਚੱਲੋ ਜਿੱਥੋਂ ਪੱਬਲ ਤੂੰ ਹਰਿਆਵਲਾ ਅਰਥ ਕਰੀਏ,
ਤੂੰ ਹਰਿਆਵਲਾ ਕੰਚਨ ਵਨ ਕਹਿ ਦੋਖੜੇ ਸੜਿਆ ਹੋਏ,
ਬਸ ਇੰਨੀ ਬਹੁਤ ਹਾਲੇ, ਪੱਬਰ ਤੂੰ ਹਰਿਆਵਲਾ ਐ ਮਹਾਤਮਾ ਕਮਲ ਫੁੱਲ ਵਰਗਿਆ, ਤੂੰ ਜਿਹੜਾ ਸੀ ਬੜਾ ਹਰਿਆਵਲਤਾ ਸਹਿ ਸੀ, ਕਦੇ ਵੇਲੇ ਸ਼ੁਭ ਗੁਣ ਸੀ ਤੇਰੇ ਅੰਦਰ, ਭਗਤੀ ਵਾ ਭਗਤੀ ਕਰਕੇ ਹਰਿਆਵਲਤਾ ਸੀ ਤੇਰੇ ਵਿੱਚ, ਸੋ ਸਾਰੇ ਇੰਦਰੇ ਤੇਰੇ ਹਰਿਆਵਲਤਾ ਸਹਿ ਸਨ, ਕਮਲਾ ਕੰਚਨ ਵਨ ਹਾਂ ਕਮਲ ਫੁੱਲ ਵਰਗਿਆ, ਤੇਰਾ ਕੰਚਨ ਸੋਨੇ ਵਰਗਾ ਸੋਹਣਾ ਰੰਗ ਸੀ ਭਗਤੀ ਦਾ ਚੜਿਆ ਹੋਇਆ ਤੈਨੂੰ, ਚੋ ਚੋ ਚੂਆ ਨਾਮ ਦਾ। ਹਾਂਜੀ ਫਿਰ ਹੁਣ ਬੋਲੋ ਕਹਿ
ਕਹਿ ਦੁੱਖੜੈ ਸੜਿਓ ਹੈ,
ਕਿਹੜੇ ਦੁੱਖਾਂ ਨੇ ਸਾੜਤਾ ਮਹਾਤਮਾ ਤੈਨੂੰ,
ਕੀ ਹੋਈ ਆ ਦੇਹੁਰੀ,
ਜਿਸ ਕਰਕੇ ਤੇਰੀ ਬੁੱਧੀ ਰੂਪੀ ਦੇਹ ਜਿਹੜੀ ਸੀ ਬੁੱਧੀ ਕਾਲੀ ਹੋ ਗਈ ਵਿਕਾਰਾਂ ਕਰਕੇ। ਮਹਾਤਮਾ ਕਹਿੰਦਾ ਮੇਰੇ ਤੋਂ ਇੱਕ ਭੰਗ ਹੋ ਗਿਆ ਜੀ, ਭਗਤੀ ਵਿੱਚ ਭੰਗ ਪੈ ਗਿਆ ਕਿ ਮੈਂ ਹੰਕਾਰ ਕਰ ਬੈਠਾ ਆਪਣੇ ਸਾਧਨਾਂ ਦਾ, ਜਿਸ ਕਰਕੇ ਮੇਰੀ ਇਹ ਹਾਲਤ ਹੋਈ ਹੈ, ਮੈਨੂੰ ਹੰਕਾਰ ਨੇ ਛਾੜ ਦਿੱਤਾ, ਜਾਣਾ ਸੱਚ ਕਰਕੇ ਕਈ ਨੂੰ ਪਾਠੀ ਜਾਣਾ ਵੀ ਨਹੀਂ ਦੇਖਦੇ, ਦਾਣਾ ਪਾਣੀ ਉਹ ਕਹੀ ਜਾਂਦੇ ਨੇ, ਐਸੇ ਪਾਠ ਵੀ ਹੁੰਦੇ ਵੇਖੇ ਨੇ, ਦਾਣਾ ਪਾਣੀ ਨਾਲ ਹਾਂ ਮੈਨੂੰ ਦਾਣਾ ਪਾਣੀ ਨਹੀਂ ਮਿਲਦਾ ਜਿਹਦੇ ਨਾਲ ਮੇਰਾ ਸੰਗ ਸੀ, ਖਿਆਲ ਨਹੀਂ ਕਰਦੇ ਸਤਿਆਨ ਕਰਨਾ, ਦਾਣਾ ਪਾਣੀ ਦੀ ਲੋੜ ਹੈ ਤਾਂ ਹੀ ਇੱਥੇ ਬੈਠੇ ਹੋਏ ਹਾਂ। ਸੋ ਇਹ ਦਾਣਾ ਨਹੀਂ ਜਾਣਾ, ਜਾਣਾ ਤਾਂ ਜਮਕ ਲਾ ਕੇ ਜਾਣਾ
ਜਾਣਾ
ਪਾਣੀ ਨਾਲ ਹਾਂ
ਪਾਣੀ ਨਾਲ,
ਉਹ ਕਹਿੰਦਾ ਮੈਂ ਜਾਣ ਮੈਨੂੰ ਮੈਂ ਇਹ ਜਾਣਨਾ ਕੀਤਾ ਮੇਰੀ ਹਾਲਤ ਇਹ ਹੋਈ ਹੈ ਕਿ ਜਿਹੜਾ ਪਾਣੀ ਕਿਹੜਾ ਨਾਮ ਰੂਪੀ, ਨਾਮ ਰੂਪੀ ਜਿਹੜਾ ਜਲ ਸੀ ਉਹ ਹੁਣ ਮੈਨੂੰ ਉਹਦੀ ਪ੍ਰਾਪਤੀ ਨਹੀਂ ਰਹਿ ਗਈ ਜਿਹਦੇ ਨਾਲ ਮੇਰਾ ਸੰਗ ਬਣਿਆ ਹੋਇਆ ਸੀ ਪਹਿਲਾਂ। ਹਾਂਜੀ ਮੈਨੂੰ ਹੰਕਾਰ ਨੇ ਮਾਰ ਲਿਆ,
ਜਿਤ ਡਿੱਠ ਹੈ ਤਨ ਪਰ ਫੁੜੈ,
ਹਾਂ ਜਿਸ ਪਾਣੀ ਨੂੰ ਨਾਮ ਰੂਪੀ ਜਲ ਨੂੰ ਵੇਖਣੇ ਕਰਕੇ ਮੇਰਾ ਤਨ ਜਿਹੜਾ ਸੀ ਪ੍ਰਫੁੱਲਤ ਰਹਿੰਦਾ ਸੀ, ਮੈਨੂੰ ਆਸ ਸੀ ਕਿ ਨਾਮ ਰੂਪੀ ਜਲ ਨਾਲ ਮੈਨੂੰ ਪ੍ਰਭੂ ਪ੍ਰਾਪਤੀ ਹੋਵੇਗੀ, ਮੈਂ ਪ੍ਰਫੁੱਲਤ ਸੀ ਇਸ ਕਰਕੇ ਚੜ੍ਹੈ
ਚੜ੍ਹੈ ਚਵਗਣ ਵਨ,
ਹਾਂ ਇਹਨੂੰ ਚਵਗਣ ਪੜ੍ਹਨਾ,
ਚਵਗਣ
ਚਵਗਣ ਨਹੀਂ ਚਵਗਣ
ਚਵਗਣ
ਬਵੇ ਤੇ ਅਦਕ ਲਾ ਕੇ ਪੜ੍ਹ ਲਓ ਸਾਰੇ, ਜਿਹਦੇ ਡਿੱਠਾ ਤਨ ਪਰਫੁੜੈ,
ਜਿਹਦੇ ਡਿੱਠੇ ਤਨ ਪਰਫੁੜੈ,
ਕਮਲ ਫੁੱਲ ਕਹਿੰਦਾ ਜਿਹਦੇ ਕਰਕੇ ਮੇਰਾ ਤਨ ਪ੍ਰਫੁੱਲਤ ਹੁੰਦਾ ਸੀ ਪਾਣੀ ਕਰਕੇ, ਚੜ੍ਹੈ ਚਵਗਣ ਵਨ,
ਚੜ੍ਹੈ ਚਵਗਣ ਵਨ,
ਚਵਗਣ ਮੈਨੇ ਚਾਰ ਗੁਣਾ ਵੱਧ ਕੇ, ਵਨ ਮੈਨੇ ਰੰਗ, ਜਿਸ ਕਰਕੇ ਮੇਰਾ ਚਾਰ ਗੁਣਾ ਵੱਧ ਕੇ ਰੰਗ ਬਣਿਆ ਹੋਇਆ ਸੀ, ਹਾਂਜੀ ਉਹ ਪਾਣੀ ਦੀ ਪ੍ਰਾਪਤੀ ਨਹੀਂ ਹੋ ਰਹੇਗੀ ਮੈਨੂੰ। ਇਵੇਂ ਮਹਾਤਮਾ ਵੱਲੋਂ ਜਿਤ ਦਿੱਠਾ ਤਨ ਪਰਫੁੜੈ, ਪਰ ਮਹਾਤਮਾ ਜੀ ਕਹਿੰਦੇ ਜਿਹੜੇ ਨਾਮ ਜਲ ਕਰਕੇ ਮੇਰਾ ਤਨ ਪ੍ਰਫੁੱਲਤ ਰਹਿੰਦਾ ਸੀ। ਚੜ੍ਹਿਆ ਚਵਗਣ ਬੰਨ ਚਾਰ ਗੁਣਾ ਵੱਧ ਚੌਥੀ ਭੂਮਿਕਾ ਦਾ ਰੰਗ ਮੇਰੇ 'ਚ ਬਣਿਆ ਰਹਿੰਦਾ ਸੀ। ਉਹ ਤੋਂ ਮੈਂ ਖੁੰਝ ਗਿਆ, ਤਾਂ ਮੇਰੀ ਇਹ ਹਾਲਤ ਹੋਈ ਹੈ। ਅੱਗੇ ਜੀ,
ਰੱਜ ਨਾ ਕੋਈ ਜੀਵਿਆ,
ਸੰਸਾਰ 'ਚ ਜੀਵਨ ਕਰਕੇ ਕੋਈ ਥੋੜ੍ਹਾ ਰੱਜਿਆ, ਭਾਵੇਂ ਕੋਈ 150 ਸਾਲ ਦਾ ਵੀ ਹੋ ਗਿਆ, ਕਹਿੰਦਾ ਹੋਰ ਜੀ ਲਾਂ ਜੇ। ਜੀਵਨ ਵੱਲੋਂ ਕੋਈ ਰੱਜਿਆ ਨਹੀਂ, ਭਾਵੇਂ ਕਿੰਨੀ ਵੱਧ ਤੋਂ ਵੱਧ ਉਮਰ ਪਾ ਲਈ, ਭਾਵੇਂ ਮੰਜੇ 'ਤੇ ਪਿਆ ਹੋਇਆ, ਕਹਿੰਦਾ ਜਿੰਨਾ ਜੇ ਮੈਂ ਨਹੀਂ ਅਜੇ ਜਾਣਾ, ਹੋਰ ਜੀਣਾ ਜੇ ਮੈਂ। ਸੋ ਜੀਣ ਕਰਕੇ ਨਹੀਂ ਕੋਈ ਰੱਜਿਆ ਜੇ।
ਪਹੁੰਚ ਨਾ ਚੱਲਿਆ ਕੋਏ,
ਹਾਂ ਪਰ ਪਹੁੰਚ ਨਾ ਚੱਲਿਆ ਕੋਏ, ਕੰਮ ਪੂਰੇ ਕਰਕੇ ਨਹੀਂ ਕੋਈ ਗਿਆ। ਜੋ ਜੋ ਦਿਸਾ ਵੱਡੇ ਵਡੇਰੂ ਵੱਡੇ ਵੱਡੇ ਵਡੇਰਿਆਂ ਨੇ ਵੀ, ਹਾਂਜੀ ਉਹਨਾਂ ਦੇ ਵੀ ਕੰਮ ਜਿਹੜੀ ਸੀ ਇੱਥੇ ਪੂਰੇ ਕਰਕੇ ਨਹੀਂ ਕੋਈ ਗਿਆ। ਕਿਨ੍ਹਾਂ ਨਾ ਕੀਏ ਕਾਜ ਮਾਇਆ ਪੂਰੇ, ਜੋ ਜੋ ਦਿਸਾ ਵੱਡੇ ਵਡੇਰੇ ਕਿਨ੍ਹਾਂ ਨਾ ਕੀਏ ਕਾਜ ਮਾਇਆ ਪੂਰੇ। ਸੋ ਕਿਸੇ ਦੇ ਕੰਮ ਪੂਰੇ ਨਹੀਂ, ਬੰਦਾ ਪੂਰਾ ਹੋ ਜਾਂਦਾ ਹੈ ਪਰ ਕੰਮ ਨਾ ਨਹੀਂ ਪੂਰੇ ਹੋਏ ਭਾਈ।
ਗਿਆਨੀ
ਹਾਂਜੀ, ਹਾਂ ਕਰ ਕਰ ਥੱਕੇ ਵੱਡੇ ਵਡੇਰੇ ਕਿਨ੍ਹਾਂ ਨਾ ਕੀਏ ਕਾਜ ਮਾਇਆ ਪੂਰੇ। ਚਲੋ ਜੀ, ਬਥੇਰੇ ਵੱਡੇ ਵਡੇਰੇ ਕੰਮ ਥੱਕ ਕਰਕੇ ਥੱਕ ਗਏ ਨੇ ਪਰ ਮਾਇਆ ਦੇ ਵਾਲੇ ਕੰਮ ਪੂਰੇ ਨਹੀਂ ਕਿਸੇ ਦੇ ਹੋਏ। ਹਾਂਜੀ,
ਗਿਆਨੀ ਜੀਵ ਹੈ ਸਦਾ ਸਦਾ,
ਕੰਮ ਪੂਰੇ ਕਰਕੇ ਨਹੀਂ ਕੋਈ ਪੂਰੇ ਪਹੁੰਚਿਆ ਉੱਥੇ, ਪਹੁੰਚ ਨਾ ਚੱਲਿਆ ਕੋਈ, ਕੋਈ ਵੀ ਆਪਣੇ ਕੰਮ ਪੂਰੇ ਕਰਕੇ ਉੱਥੇ ਨਹੀਂ ਪਹੁੰਚਿਆ। ਹਾਂਜੀ, ਹੁਣ ਪੜੋ ਅਗਨੀ ਲੈਣ।
ਗਿਆਨੀ ਜੀਵ ਹੈ ਸਦਾ ਸਦਾ,
ਪਰ ਸਦੀ ਵੀ ਕੌਣ ਜੀਂਦਾ ਹੈ ਜਿਹੜਾ ਭਾਈ ਬ੍ਰਹਮ ਗਿਆਨੀ ਹੈ। ਬ੍ਰਹਮ ਗਿਆਨੀ ਸਦ ਜੀਵ ਹੈ, ਨਹੀਂ ਮਰਦਾ। ਹਾਂ,
ਸੁਰਤੀ ਹੀ ਪਤ ਹੋਏ,
ਕਿਉਂਕਿ ਉਹ ਉਹਨਾਂ ਦੀ ਸੁਰਤ ਪਰਮੇਸ਼ਰ ਨਾਲ ਲੱਗੀ ਰਹਿੰਦੀ ਹੈ, ਇਸ ਕਰਕੇ ਉਹਨਾਂ ਦੀ ਪਤ ਜਿਹੜੀ ਹੈ ਬਣੀ ਰਹਿੰਦੀ ਹੈ। ਜਾਂ ਸੁਰਤੀ ਸੋ ਰੱਤੀ, ਸੋ ਮੈਨੂੰ ਸ੍ਰੇਸ਼ਟ ਰੱਤ ਮੇਰੇ ਪ੍ਰੀਤੀ, ਉਹਨਾਂ ਦੀ ਸ੍ਰੇਸ਼ਟ ਪ੍ਰੀਤੀ ਪਰਮੇਸ਼ਰ ਨਾਲ ਲੱਗੀ ਹੋਣ ਕਰਕੇ ਉਹਨਾਂ ਦੀ ਪਾਈ ਇਹ ਲੋਕ ਵਿੱਚ ਪਤ, ਪਰਲੋਕ ਵਿੱਚ ਪਤ, ਉਹ ਪੂਰੇ ਕਰਕੇ ਜਾਂਦੇ ਨੇ, ਕੰਮ ਪੂਰੇ ਹੋ ਕੇ ਜਾਂਦੇ ਨੇ।
ਸਰਫ ਹੈ ਸਰਫ ਹੈ ਸਦਾ ਸਦਾ,
ਹਾਂ
ਇਹ ਵਾਹ ਗਈ ਵਿਹਾਏ।
ਸੋ ਕਹਿੰਦੇ ਨਾਮ ਜਪਣ ਵੱਲੋਂ ਸਵਾਸਾਂ ਦਾ ਜਿਹੜਾ ਅਸੀਂ ਲਾਉਣੇ ਸੀ ਨਾ, ਨਾਮ ਜਪਣ ਵਿੱਚ ਸਰਫਾ ਹੀ ਕੀਤਾ, ਲਾਏ ਨਹੀਂ, ਕਿਰਸੇ ਕਰ ਲਈ ਇਹਦੇ ਪਿੱਛੇ, ਸਰਫਾ ਹੀ ਕਰ ਲਿਆ, ਸਿਮਰਨ ਵਿੱਚ ਨਾ ਲਾਏ, ਸਵਾਸ ਜਿਹੜੇ ਸੀ ਹੋਰ ਪਾਸੇ ਲਾ ਦਿੱਤੇ, ਸਰਫਾ ਕਰ ਲਿਆ ਸਿਮਰਨ ਵੱਲੋਂ। ਸੋ ਇਸ ਕਰਕੇ ਜ਼ਿੰਦਗੀ ਜਿਹੜੀ ਸੀ ਇਹ ਵਹਿ ਗਈ ਵਿਹਾਏ, ਐਵੇਂ ਹੀ ਵਿਅਰਥੇ ਜਿਹੜੀ ਹੈ ਚਲੀ ਗਈ ਹੈ।
ਨਾਨਕ
ਸੋ ਹੁਣ ਤਾਂ ਇਹ ਰੋਜ਼ ਨਿਰਣਾ ਕਰਿਆ ਕਰਿਆ ਵੀ ਕਿੰਨੇ ਕੁ ਸਵਾਸ ਉਹਦੇ ਸਿਮਰਨ 'ਚ ਲੱਗਦੇ ਨੇ, ਸਰਫਾ ਤਾਂ ਨਹੀਂ ਨਾ ਹੋ ਰਿਹਾ, ਕੰਜੂਸੀ ਕਰਨੀ, ਕਿਰਸ ਕਰ ਲੈਣੀ, ਕਹਿੰਦਾ ਆ ਮਾਇਆ ਨਹੀਂ ਦਿੰਦਾ ਬੜਾ ਸਰਫਾ ਕੀਤਾ। ਹਾਂਜੀ, ਸੋ ਸੰਕੋਚਣਾ ਕਹਿ ਲਓ, ਲਿਖ ਲਓ, ਕਿਰਸ ਕਰ ਲਓ, ਕਿਆ ਸਰਫਾ ਕਰ ਲਿਆ ਜੀ, ਪੰਜਾਬੀ ਬੋਲੀ ਆ ਪਿੰਡਾਂ ਦੀ, ਬਹੁਤ ਨਾ ਉਹ ਸਰਫਾ ਕਰਿਆ ਕਰ, ਚਲੋ ਉਹੀ ਹੈ। ਸੋ ਹੁਣ ਸਰਫਾ ਨਾ ਕਰੀਏ, ਲਾ ਦਈਏ ਜਿੰਨੇ ਵੱਧ ਤੋਂ ਵੱਧ ਲੱਗਦੇ ਨੇ, ਜਿੰਨੇ ਤੱਕ ਹੋ ਗਏ ਸਰਫੇ 'ਚ ਲੰਘੇ ਵੱਖਰੀ ਗੱਲ ਹੈ, ਰਹਿੰਦੇ ਤਾਂ ਹੁਣ ਲਾ ਦਈਏ, ਸਰਫਾ ਨਾ ਕਰੀਏ। ਚਲੋ ਜੀ,
ਨਾਨਕ ਕਿਸ ਨੂੰ ਆਖੀਏ ਬਿਨ
ਦਲਾਵਾਂ ਲਾਈਆਂ, ਕਿਸ ਨੂੰ ਆਖੀ ਹੈ,
ਕਿਸ ਨੂੰ ਆਖਿਆ ਬਿਨ ਪੁੱਛਿਆ ਹੀ ਲੈ ਜਾਏ।
ਪੜ੍ਹੋ ਸਾਰੇ, ਨਾਨਕ
ਨਾਨਕ
ਕਿਸ ਨੂੰ ਆਖੀ ਹੈ,
ਕਿਸ ਨੂੰ ਆਖੀਏ
ਬਿਨ ਪੁੱਛਿਆ ਹੀ ਲੈ ਜਾਏ,
ਪੁੱਛਿਆ ਹੀ ਲੈ ਜਾਏ।
ਇਹ ਜੀਵ ਦਾ ਦੁੱਖ ਮਰਨ ਵਾਲਾ ਕਿਹਦੇ ਕੋਲ ਆਖੀਏ ਭਾਈ, ਉਹ ਤਾਂ ਬਿਨਾਂ ਪੁੱਛਿਆ ਹੀ ਲੈ ਜਾਂਦਾ, ਜਿੱਦਾਂ ਲਿਜਾਂਦਾ, ਪੁੱਛ ਕੇ ਥੋੜ੍ਹਾ ਲਿਜਾਂਦਾ ਘਰਦਿਆਂ ਨੂੰ, ਆਹ ਤੁਹਾਡੇ ਬੰਦੇ ਨੂੰ ਲੈ ਕੇ ਚੱਲਿਆ ਜੀ, ਲੈ ਜਾਈਏ ਕਿ ਨਾ, ਹਾਂ ਬਿਨ ਪੁੱਛਿਆ ਹੀ ਲੈ ਜਾਂਦਾ, ਨਹੀਂ ਸਲਾਹ ਕਰਦਾ ਬਾਕੀ ਦੇ ਜੀਆਂ ਨਾਲ। ਉਹਨੂੰ ਜ਼ਰੂਰ ਕਹਿੰਦਾ ਵੀ ਤਿਆਰ ਹੋ ਜਾ, ਸੱਜਣਾ ਆ ਗਿਆ ਮੈਂ, ਚੱਲ, ਉਹਨੂੰ ਤਾਂ ਸੱਦਾ ਦਿੰਦਾ ਆ ਕੇ। ਚਲੋ ਜੀ,
ਦੋਸ ਨਾ ਦੇਹੋ ਰਾਏ ਨੋ,
ਦੇਹੋ ਨਹੀਂ, ਦੇ ਕਹਿ ਕੇ ਨਾ ਡੈਸ ਲਾ ਕੇ, ਦੇ ਆਹੋ
ਦੇ ਆਹ,
ਹਾਂ ਹੁਣ ਹੋ ਗਿਆ,
ਦੋਸ ਨਾ ਦੇ ਰਾਏ ਨੋ,
ਹਾਂ ਥੋੜ੍ਹਾ ਜਿਹਾ ਘੱਟ ਬੋਲਿਆ ਹੁੰਦਾ, ਇਹ ਗਲੇ 'ਚੋਂ ਬੋਲੂਗਾ, ਇਹ ਗਲੇ 'ਚ ਲਿਆ ਕੇ ਆਵਾਜ਼ ਨੂੰ ਮਾਰੋ ਖੜਕਾ ਕੇ, ਆਹ ਬੋਲ ਪੂ, ਦੇ ਆਹੋ
ਦੇ ਆਹ,
ਬੋਲ ਗਿਆ ਕਿ ਨਹੀਂ ਬੋਲ ਗਿਆ, ਜੇ ਗਲੇ 'ਚ ਗੜਬੜਾ ਫਿਰ ਨਹੀਂ ਬੋਲਿਆ ਜਾਂਦਾ। ਚਲੋ,
ਰਾਏ ਨੋ ਮਤ ਚੱਲੇ ਜਾਂ ਬੁੱਢਾ ਹੋਵੇ,
ਹਾਂ ਵਿਸ਼ਰਾਮ ਵੀ ਠੀਕ ਕਰ ਲਓ, ਦੋਸ ਨਾ ਦੇ ਆਹੋ ਰਾਏ ਨੋ,
ਦੋਸ ਨਾ ਦੇ ਆਹੋ ਰਾਏ ਨੋ,
ਹਾਂ ਨੋ ਪੜ੍ਹਨਾ, ਨੂੰ ਨਹੀਂ ਪੜ੍ਹਨਾ, ਮਤ ਚੱਲੇ,
ਮਤ ਚੱਲੇ
ਜਾਂ ਬੁੱਢਾ ਹੋਵੇ,
ਜਾਂ ਬੁੱਢਾ ਹੋਵੇ।
ਜਿਹੜਾ ਰਾਏ ਬਲਾਰ ਸੀ, ਗੁਰੂ ਨਾਨਕ ਸਾਹਿਬ ਦਾ ਸੇਵਕ ਸੀ, ਰਾਜਾ ਸੀ ਉੱਥੋਂ ਦਾ, ਤਲਵੰਡੀ ਦਾ, ਅਤੇ ਬੁੱਢਾ ਹੋ ਗਿਆ ਉਹਦੇ ਬਾਰੇ ਗੁਰੂ ਨਾਨਕ ਸਾਹਿਬ ਮਹਾਰਾਜ ਮਹਾਰਾਜ ਜੀ ਰਾਏ ਨੂੰ ਕੀ ਹੋ ਗਿਆ ਬੜੀਆਂ ਉਲਟੀਆਂ ਇੱਧਰ ਦੀਆਂ ਗੱਲਾਂ ਮਾਰੀ ਜਾਂਦਾ ਆਪੇ ਤੋਂ ਬਾਹਰ ਦੀਆਂ ਗੱਲਾਂ ਕਰੀ ਜਾਂਦਾ ਹੈ ਸਤਿਗੁਰੂ ਜੀ ਕਹਿ ਦੇਣੇ ਭਾਈ ਰਾਏ ਬਲਿਹਾਰ ਨੂੰ ਦੋਸ਼ ਨਾ ਦਿਓ ਮਤ ਚੱਲੇ ਜਾਂ ਬੁੱਢਾ ਹੋਵੇ ਜਦੋਂ ਕੋਈ ਬੁੱਢਾ ਹੋ ਜਾਂਦਾ ਹੈ ਮਤ ਇੱਦਾਂ ਚੱਲੀ ਜਾਂਦੀ ਹੈ ਬੁੱਧੀ ਖੀਣ ਹੋ ਜਾਂਦੀ ਹੈ ਜਿਸ ਕਰਕੇ ਫਿਰ ਯਾਦ ਸ਼ਕਤੀ ਨਹੀਂ ਰਹਿੰਦੀ ਦਿਮਾਗ ਦੀ ਫਿਰ ਅਲਪਲਾਲੀਆਂ ਮਰ ਜਾਂਦਾ ਇੱਧਰ ਉੱਧਰ ਦੀਆਂ ਗੱਲਾਂ ਮਾਰੀ ਜਾਂਦਾ ਹਾਂਜੀ ਅਤੇ ਨਿਆਣੇ ਫਿਰ ਹੋਰ ਕੁਛ ਕਹਿੰਦੇ ਨੇ ਹਾਂਜੀ
ਗੱਲਾਂ ਕਰੇ ਘਨੇਰੀਆਂ
ਹਾਂ ਘਨੇਰੀਆਂ ਗੱਲਾਂ ਕਰਦਾ ਫਿਰ ਇੱਧਰ ਉੱਧਰ ਦੀਆਂ ਗੱਲਾਂ ਬਹੁਤ ਮਾਰਦਾ ਹਾਂਜੀ
ਤਾਂ ਅੰਨੇ ਪਵਣਾ ਖਾਤੀ ਟੋਵੇ
ਫਿਰ ਹੋਰ ਕੀ ਹੁੰਦਾ ਅੱਖਾਂ ਵੀ ਜੋਤ ਚਲੀ ਜਾਂਦੀ ਆ ਬੁਢੇਪੇ 'ਚ ਸਾਰੇ ਅੰਦਰੇ ਜਵਾਬ ਦੇਣ ਲੱਗ ਜਾਂਦੇ ਨੇ ਜਦੋਂ ਅੰਨਾ ਹੀ ਹੋ ਗਿਆ ਫਿਰ ਕਿੱਥੇ ਪਵਣਾ ਕਿੱਥੇ ਕਿੱਥੇ ਪੈਣਾ ਹੋ ਗਿਆ ਤਾਂ ਅੰਨੇ ਉਹ ਅੰਨੇ ਦਾ ਪਵਣਾ ਖਾਤੀ ਟੋਵੇ ਖਾਤੀ ਜਿਹੜੇ ਵੱਡੇ ਵੱਡੇ ਖਤਾਨ ਵੱਡੇ ਟੋਏ ਹੁੰਦੇ ਨੇ ਉਹਨੂੰ ਕਹਿੰਦੇ ਨੇ ਟੋਵੇ ਛੋਟੇ ਟੋਇਆਂ ਨੂੰ ਉਹ ਵਿਚਾਰੇ ਅੰਨੇ ਦਾ ਫਿਰ ਇਹਨਾਂ ਥਾਵਾਂ 'ਚ ਡਿੱਗਣਾ ਹੋ ਜਾਂਦਾ ਹਾਂਜੀ ਜਾਂ ਫਿਰ ਜਿਹੜਾ ਹੈ ਬੁਢੇਪੇ ਤੱਕ ਆ ਗਿਆ ਨਾਮ ਜਪਿਆ ਕੋਈ ਨਹੀਂ ਐਸਾ ਹਿਉ ਦਾ ਇੰਨਾ ਹੋ ਗਿਆ ਅਗਿਆਨ ਕਰਕੇ ਇੰਨਾ ਹੋ ਗਿਆ ਜਿਸ ਕਰਕੇ ਨਰਕਾਂ ਰੂਪੀ ਖਾਤਿਆਂ ਵਿੱਚ ਪੈਂਦਾ ਟੋਏ ਕਿਹੜੇ ਨੇ ਮਾਂ ਦੇ ਗਰਭ ਉਹਨਾਂ 'ਚ ਆ ਕੇ ਡਿੱਗਣਾ ਪੈਂਦਾ ਹਾਂਜੀ ਦੂਜੇ ਅਰਥ ਵਿੱਚ ਦੋਏ ਇਸ ਲਾਈਨ ਨੂੰ ਦੁਬਾਰੇ ਪੜ੍ਹ ਦਿਓ ਦੋਸ਼ ਨਾ ਦੇ ਉਹ ਰਾਏ ਨੂੰ ਰਾਏ ਦਾ ਅਰਥ ਇੱਥੇ ਜੀਵ ਜੀਵ ਵਿਚਾਰੇ ਨੂੰ ਕੀ ਦੋਸ਼ ਦੇਣਾ ਮਤ ਚੱਲੇ ਜਾਂ ਬੁੱਢਾ ਹੋਵੇ
ਜਾਂ ਬੁੱਢਾ ਹੋਵੇ
ਹਾਂ ਜਦੋਂ ਬੁੱਢੇ ਦਾ ਅਰਥ ਹੈ ਹੰਕਾਰੀ ਇਹ ਜੀਵ ਜਦੋਂ ਹੰਕਾਰੀ ਹੋ ਜਾਂਦਾ ਫਿਰ ਇਹਦੀ ਮਤ ਜਿਹੜੀ ਹੈ ਨਾ ਭਾਈ ਸਿੱਧੀ ਨਹੀਂ ਰਹਿੰਦੀ ਪੁੱਠੀ ਹੋ ਜਾਂਦੀ ਹੈ ਜਿਹਦੇ ਕਰਕੇ ਗੱਲਾਂ ਕਰੇ ਘਨੇਰੀਆਂ ਹੰਕਾਰ ਦੀਆਂ ਬੜੀਆਂ ਗੱਲਾਂ ਕਰਦਾ ਫਿਰ ਅਤੇ ਹੰਕਾਰ ਵਿੱਚ ਅੰਨਾ ਹੋਇਆ ਤਾਂ ਅੰਨਾ ਹੋਇਆ ਹੰਕਾਰ ਵਿੱਚ ਨਰਕਾਂ ਦੇ ਖਾਤੇ 'ਚ ਡਿੱਗਦਾ ਅਤੇ ਮਾਂ ਦੇ ਗਰਭ ਦੇ ਪੇਟ ਵਿੱਚ ਟੋਏ 'ਚ ਆ ਕੇ ਡਿੱਗਦਾ ਦੂਜਾ ਅਰਥ ਇਹ ਹੈ ਉਹ ਥਾਨਕਾ ਮੁਤਾਬਕ ਅਰਥ ਸੀ ਰਾਏ ਬਲਾਰ ਦੇ ਮੁਤਾਬਕ ਅਤੇ ਇਹ ਜਿਹੜਾ ਸੀ ਅੰਤਰੀ ਅਰਥ ਚਲੋ
ਪੂਰੇ ਕਾ ਕੀਆ ਸਭ ਕਿਛ ਪੂਰਾ ਘੱਟ ਵੱਧ ਕਿਛ ਨਾ
ਹਾਂ ਪੂਰਾ ਤੇ ਵਿਸ਼ਰਮ ਕਰ ਲਓ ਪੂਰੇ ਕਾ ਕੀਆ
ਸਭ
ਕਿਛ ਪੂਰਾ ਘੱਟ ਵੱਧ ਕਿਛ ਨਾ ਹੀ
ਘੱਟ ਵੱਧ ਕਿਛ ਨਾ
ਪੂਰੇ ਪਰਮੇਸ਼ਰ ਦਾ ਪੂਰੇ ਵਾਹਿਗੁਰੂ ਨੇ ਪਾਏ ਉਹ ਪੂਰਨ ਹੈ ਆਪ ਜੋ ਉਹਨੇ ਕੀਤਾ ਸੰਸਾਰ ਪੂਰਾ ਹੀ ਕੀਤਾ ਪਰਫੈਕਟ ਕੀਤਾ ਘੱਟ ਵੱਧ ਕਿਛ ਨਾ ਹੀ ਉਹਦੇ 'ਚ ਕੁਝ ਘੱਟ ਨਹੀਂ ਕੀਤਾ ਕੋਈ ਵੱਧ ਨਹੀਂ ਕੀਤਾ ਜੋ ਕੀਤਾ ਪੂਰਾ ਹੀ ਕੀਤਾ ਜਾਂ ਕੀਤੇ ਹੋਏ 'ਚ ਕੋਈ ਘਟਾ ਨਹੀਂ ਸਕਦਾ ਕੋਈ ਵਧਾ ਨਹੀਂ ਸਕਦਾ ਜੋ ਉਹਨੇ ਕਰ ਦਿੱਤਾ ਹਾਂਜੀ ਅੱਖਾਂ ਦੀ ਥਾਂ ਕੁਝ ਹੋਰ ਨਹੀਂ ਕੋਈ ਲਾ ਸਕਦਾ ਕੰਨ ਵੱਢ ਕੇ ਕੋਈ ਜਿਹੜਾ ਸੀ ਕੁਛ ਹੋਰ ਜਿਹੜਾ ਸੀ ਸੇਵਾ ਤੱਤ ਨਹੀਂ ਕੋਈ ਬਣਾ ਸਕਦਾ ਹਾਂਜੀ
ਨਾਨਕ ਗੁਰਮੁਖ ਐਸਾ ਜਾਣਾ ਪੂਰੇ ਮਾਹੇ ਸਮਾਹੀ
ਪਰ ਇਹ ਗੱਲ ਮਹਾਰਾਜ ਜੀ ਕਹਿੰਦੇ ਭਾਈ ਗੁਰਮੁਖ ਬਣ ਕੇ ਗੁਰਾਂ ਦੁਆਰਾ ਇਸ ਗੱਲ ਨੂੰ ਕੋਈ ਜਿਹੜਾ ਕੋਈ ਜਾਣਦਾ ਅਤੇ ਪੂਰੇ ਮਾਹੇ ਸਮਾਹੀ ਜਿਹੜਾ ਹਾਂ ਜਿਹੜਾ ਵੀ ਪੂਰੇ ਵਿੱਚ ਸਮਾਇਆ ਹੋਵੇ ਗੁਰੂ ਜੀ ਕਹਿੰਦੇ ਨੇ ਜੋ ਪੁਰ ਸਤਿਗੁਰਾਂ ਦੁਆਰਾ ਪੂਰਨ ਸਰੂਪ ਨੂੰ ਜਾਣ ਲੈਂਦਾ ਜਾਂ ਦੂਜਾ ਐਸਾ ਜਾਣਾ ਐਸਾ ਜਿਹੜਾ ਸਰੂਪ ਸੀ ਪੂਰਨ ਵਾਹਿਗੁਰੂ ਜਿਹੜਾ ਆਪ ਪੂਰਾ ਉਹਦੇ ਐਸੇ ਸਰੂਪ ਨੂੰ ਜਿਨ੍ਹਾਂ ਨੇ ਜਾਣ ਲਿਆ ਪੂਰੇ ਮਾਹੇ ਸਮਾਹੀ ਉਹ ਪੂਰੇ ਵਾਹਿਗੁਰੂ ਦੇ ਵਿੱਚ ਫਿਰ ਪਾਈ ਸਮਾ ਜਾਂਦਾ ਆਪ ਹਾਂਜੀ
ਸਲੋਕ
ਇੱਥੇ ਤੱਕ 33 ਸਲੋਕ 12 ਤੋਂ ਵਧੇ ਜਿਹੜੇ ਸੀ ਗੁਰੂ ਨਾਨਕ ਸਾਹਿਬ ਜੀ ਦੇ ਇੱਥੇ ਪੂਰਨ ਹੋ ਗਏ ਨੇ ਹੁਣ ਗੁਰੂ ਅੰਗਦ ਸਾਹਿਬ ਸੱਚ ਜੀ ਦੇ ਜਿਹੜੇ ਸੀ ਉਹ ਪਹਿਲਾਂ ਹੀ 12  'ਚ ਪੂਰੇ ਹੋ ਗਏ ਸੀ ਹੁਣ ਤੀਜੇ ਪਾਤਸ਼ਾਹ ਜੋ 12 ਤੋਂ ਬਾਅਦ ਵਧੇ ਨੇ ਜਿਹੜੇ ਸਲੋਕ ਉਹ ਇੱਥੇ ਹੁਣ ਸ਼ੁਰੂ ਹੋਣ ਲੱਗੇ ਨੇ ਪੜ੍ਹੋ ਹੁਣ
ਸਲੋਕ ਮਹੱਲਾ ਤੀਜਾ
ਹਾਂਜੀ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਠੀਕ
ਅਭਿਆਗਤ
ਅਭਿਆਗਤ ਨਹੀਂ ਪੜ੍ਹਨੇ ਨੂੰ ਅਭਿਆਗਤ ਪੜ੍ਹਨੇ
ਅਭਿਆਗਤ
ਹੈੜੇ ਤੱਕ ਅੱਗੇ ਵਿਚਾਲੇ ਡੈਸ ਲਾ ਕੇ ਨਾ
ਅਭਿਆਗਤ ਇਹ ਨਾ ਆਖੀਏ ਹੈ
ਠੀਕ ਹੈ
ਜਿਨਕੇ ਮਨ ਮਹਿ ਭਰਮ
ਜਿਨਕੇ ਕਿੰਦਲਾ ਵਾਲਾ
ਜਿਨਕੇ ਮਨ ਮਹਿ ਭਰਮ
ਸੋ ਇਹ ਇਹਦੀ ਥਾਨਕਾ ਵਾ ਸੋ ਇੱਕ ਤਾਂ ਸਾਈਂ ਦਾਸ ਵੈਰਾਗੀ ਹੋਇਆ ਉਹਦੇ ਸੰਬੰਧ ਵਿੱਚ ਇਹ ਥਾਨਕਾ ਵਾ ਦੂਜੀ ਜਿਹੜਾ ਸੀ ਇੱਕ ਅਭਿਆਗਤ ਸਾਧੂਆਂ ਦਾ ਟੋਲਾ ਜਿਹੜਾ ਸੀ ਗੁਰੂ ਅਮਰਦਾਸ ਜੀ ਦੇ ਹਜ਼ੂਰ ਆਇਆ ਉਸ ਵੇਲੇ ਮਾਰਦਾ ਰੂਲ ਸੀ ਕਿ ਪਹਿਲਾਂ ਭਾਈ ਜਿਹੜਾ ਹੈ ਲੰਗਰ 'ਚ ਪ੍ਰਸ਼ਾਦਾ ਛਕੋ ਫਿਰ ਗੁਰੂ ਸਾਹਿਬ ਦੇ ਦਰਸ਼ਨ ਹੋਣਗੇ ਲੰਗਰ 'ਚ ਪਹਿਲਾਂ ਪ੍ਰਸ਼ਾਦਾ ਛਕਣਾ ਪੈਂਦਾ ਸੀ ਭਾਵੇਂ ਅਕਬਰ ਬਾਦਸ਼ਾਹ ਵੀ ਆਇਆ ਪਹਿਲਾਂ ਲੰਗਰ 'ਚ ਪ੍ਰਸ਼ਾਦਾ ਛਕਦਾ ਫਿਰ ਦਰਸ਼ਨ ਗੁਰੂ ਅਮਰਦਾਸ ਜੀ ਨੇ ਦਿੱਤੇ ਸਾਰੇ ਸੋਚਦੇ ਵੀ ਆਹ ਗੱਲ ਬੜੀ ਫਿੱਟ ਹੈ ਵੀ ਲੰਗਰ ਵਾਲੀ ਗੱਲ ਜਿਹੜੀ ਆ ਪਹਿਲਾਂ ਇਹੀ ਇਹ ਹੋਣੀ ਚਾਹੀਦੀ ਹੈ, ਪਹਿਲਾਂ ਚੱਕੀਏ ਚੁਕਾਈਏ ਫਿਰ ਮੱਥਾ ਟੇਕੀਏ, ਫਿੱਟ ਬੈਠੀ ਆ ਗੱਲ ਹੈ ਨਾ। ਪਰ ਗੁਰੂ ਸਾਹਿਬ ਜੀ ਦੇ ਵੇਲੇ ਇਹ ਨਿਜਮ ਸੀ, ਗੁਰੂ ਅਮਰਦਾਸ ਜੀ ਦੇ ਟਾਈਮ 'ਤੇ ਪਹਿਲਾਂ ਲੰਗਰ ਸੰਗਤ ਪੰਗਤ ਫਿਰ ਗੁਰੂ ਕੇ ਦਰਸ਼ਨ। ਪਰ ਉਦੋਂ ਇਹ ਸੀ ਭੁੰਜੇ ਬਹਿ ਕੇ ਲੰਗਰ ਸਕਦੇ ਸਾਰੇ, ਅਸੀਂ ਅਜੇ ਵੀ ਟੇਬਲ ਲਾਏ ਹੋਏ ਨੇ ਬਹਿ ਜਾਂਦੇ ਹਾਂ ਕਈ, ਚਲੋ ਜਿਹੜੇ ਨਹੀਂ ਵਿਚਾਰੇ ਬੈਠ ਸਕਦੇ ਹੇਠਾਂ ਔਖਾ ਹੀ ਆ, ਬਹੁਤਾ ਔਖੇ ਉਹ ਵੀ ਨਹੀਂ ਹੁੰਦੇ, ਡਿਫਰ ਜੀ ਹੁੰਦੀ ਆ ਉਹਨਾਂ ਦੀ ਵੀ, ਇੱਥੇ ਬੈਠ ਕੇ ਵਧੀਆ ਛਕਿਆ ਜਾਂਦਾ ਕਿ ਚੰਗੇ ਭਲੇ ਬੀਬੀਆਂ ਚੰਗੇ ਭਲੇ ਬੰਦੇ ਵੀ ਉਹ ਬੈਂਚਾਂ 'ਤੇ ਬੈਠੀ ਜਾਂਦੇ ਨੇ ਉੱਥੇ। ਇਹ ਪੁਰਾਣੀ ਪ੍ਰਥਾ ਸੀ ਮਹਾਰਾਜ ਦੀ ਲੰਗਰ ਦੀ। ਹਾਂਜੀ, ਇਸ ਲਈ ਕੋਬਿਆ ਕਰਦਿਆਂ ਨਾਲ ਜਿਹੜਾ ਟੋਲਾ ਜਿਹੜਾ ਅਸੀਂ ਸਾਧੂਆਂ ਦਾ ਆਇਆ, ਮਹਾਰਾਜ ਜਿਹੜਾ ਇਹ ਰੂਲ ਹੁੰਦਾ ਸੀ ਵੀ ਜਿੰਨਾ ਲਾਈਨਾਂ ਲੱਗੀਆਂ ਹੁੰਦੀਆਂ ਗੱਡੀਆਂ ਦੀਆਂ, ਰਸਦਾ ਭਰ ਕੇ ਲੋਕ ਲਿਆਉਂਦੇ ਸੀ, ਕੁਝ ਗਰੀਬ ਵੀ ਆਉਂਦੇ ਵਿਚਾਰੇ ਉਹ ਆਪਣਾ ਰਾਸ਼ਨ ਪਾਣੀ ਲੈ ਕੇ ਆਉਂਦੇ, ਜਦੋਂ ਤਾਂ ਗਰੀਬ ਦੀ ਵਾਰੀ ਆ ਗਈ ਰਾਸ਼ਨ ਪਾਣੀ ਵਾਲੀ, ਜਿਹਾ ਜਿਹਾ ਉਹਨਾਂ ਵਿਚਾਰਿਆਂ ਲੈਂਦਾ ਹੋਇਆ ਰੁੱਖਾ ਮਿਸਾ ਲੰਗਰ ਬਣਦਾ, ਜੇ ਕਿਸੇ ਅਮੀਰ ਵਾਲਾ ਵਧੀਆ ਪਦਾਰਥ ਲਿਆ ਧਮਾਲ ਪੂੜੇ ਬਣ ਜਾਂਦੇ। ਜਦੋਂ ਇਹ ਜਮਾਤ ਆਈ ਇਹਨਾਂ ਦੀ ਅਭਿਆਗਤਾਂ ਦੀ, ਤਾਂ ਉਸ ਵੇਲੇ ਜਿਹੜਾ ਸੀ ਵਾਰੀ ਜਿਹੜੀ ਸੀ ਮਰੁੱਖੇ ਮਿਸਿਆਣਾ ਦੀ ਆਈ ਹੋਈ ਸੀ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਹਜ਼ਾਰ ਲੰਗਰ ਪਾਣੀ ਰਸ ਜਿਹੜੀ ਰੁੱਖੀ ਮਿਸੀ ਉਹ ਰਸ ਦੇ ਕੇ ਭੇਜਤਾ, ਭਾਈ ਸਕਾ ਬਣਾ ਲਿਓ। ਅਤੇ ਮੁੜ ਕੇ ਸ਼ਾਮ ਦੀ ਜਦੋਂ ਆਈ ਦੂਜੇ ਗੱਡੇ ਦੀ ਵਾਰੀ ਆ ਗਈ ਮਾਲਪੂੜੇ ਵਾਲਿਆਂ ਦੀ, ਉਹਨਾਂ ਕੋਲ ਵਧੀਆ ਰਾਸ਼ਨ ਜਿਹੜਾ ਸੀ, ਅਤੇ ਮਾਰੇ ਮਾਰੇ ਮਾਲਪੂੜੇ ਬਣਾਤੇ ਸ਼ਾਮ ਨੂੰ। ਇਹ ਜਿਹੜੇ ਅੱਬਿਆ ਜਮਾਤ ਸਾਧੂਆਂ ਦੀ ਸੀ, ਵੇਖ ਕਹਿੰਦੇ ਵੇਖੋ ਸਾਡੇ ਨਾਲ ਇਹਨਾਂ ਨੇ ਬੜਾ ਜਿਹੜਾ ਸੀ ਫਿਰ ਵਿਤਕਰਾ ਖੜਿਆ, ਸਾਨੂੰ ਆ ਸਵੇਰ ਵਾਲੇ ਦਾ ਸੁੱਕਾ ਰਾਸ਼ਨ ਪਾਣੀ ਦੇ ਕੇ ਮਿੱਸੇ ਪ੍ਰਸ਼ਾਦਿਆਂ ਵਾਲੀ ਦੇ ਦਿੱਤਾ, ਹੁਣ ਆਪ ਜਿਹੜੇ ਨੇ ਅਤੇ ਸਿੱਖ ਜਿਹੜੇ ਨੇ ਇਕੱਠੇ ਹੋ ਕੇ ਮਾਲਪੂੜੇ ਛੱਕ ਲੈਣ ਜਲੇਬੀਆਂ ਖਾਂਦੇ ਨੇ। ਆ ਕੇ ਮਾਰੂ ਕਹਿੰਦੇ ਇਹ ਇੱਥੇ ਵੀ ਵਿਤਕਰਾ ਹੋ ਰਿਹਾ, ਮਾਰ ਕਹਿੰਦੇ ਨਹੀਂ ਭਾਈ ਵਿਤਕਰਾ ਨਹੀਂ, ਸਾਡੇ ਇਹ ਰੂਲ ਹੈ ਵਾਰੀ ਲੱਗੀ ਹੋਈ ਹੈ ਜਿਹਦੀ ਜਿੱਦਾਂ ਦਾ ਰਾਸ਼ਨ ਆ ਜਾਂਦਾ ਉਹ ਜਿਹਾ ਅਸੀਂ ਵਰਤਾ ਦਿੰਦੇ। ਹੋਰ ਕੀ ਰੂਲ ਹੁੰਦਾ ਸੀ, ਜਿੰਨਾ ਵਰਤ ਗਿਆ ਅਤੇ ਉਹ ਸੁਕਾ ਦਿੱਤਾ, ਉਦੋਂ ਬਾਅਦ ਜਿਹੜਾ ਵਧਿਆ ਹੋਇਆ ਅੰਨ ਪਾਣੀ ਹੁੰਦਾ ਸੀ ਮਾਰੇ ਪਸ਼ੂਆਂ ਨੂੰ ਪਾ ਦਿੰਦੇ, ਪੰਛੀਆਂ ਨੂੰ ਪਾ ਦਿੰਦੇ, ਜਮ੍ਹਾਂ ਨਹੀਂ ਸੀ ਕਰਦੇ। ਜੇ ਫਿਰ ਵੀ ਵੱਜ ਜਾਣਾ ਫਿਰ ਵਿਆਸਾ ਦਿਆ 'ਚ ਰੋੜ ਦਿੰਦੇ, ਪਾਂਡੇ ਧੋ ਕੇ ਮੂਧੇ ਮਾਰ ਦਿੰਦੇ। ਇਹ ਗੁਰੂ ਅਮਰਦਾਸ ਜੀ ਦੇ ਵੇਲੇ ਲੰਗਰ ਦਾ ਰੂਲ ਸੀ। ਅਗਲਾ ਜਿਹੜਾ ਨਵਾਂ ਆਉਣੀਆਂ ਵਾਰੀ ਨਵਾਂ ਫਿਰ ਤਿਆਰ ਕਰਦੇ। ਇਉਂ ਭੀੜ ਲੱਗੀ ਰਹਿੰਦੀ ਸੀ ਦਰ 'ਤੇ ਗੱਡਿਆਂ ਦੀ ਰਸਣ ਦੀ ਦੂਰ ਤੱਕ ਗੋਇੰਦਵਾਲ ਸਾਹਿਬ ਵਿਖੇ, ਅਤੇ ਹੁਣ ਵੀ ਉੱਥੇ ਨਿਯਮ ਹੈ ਜੇ ਗੁਰੂ ਮਹਾਰਾਜ ਦਰਸ਼ਨ ਕਰਨੇ ਗੋਇੰਦਵਾਲ ਸਾਹਿਬ ਜਾਵੋ ਤਾਂ ਪਹਿਲਾਂ ਲੰਗਰ ਛਕ ਲਿਆ ਕਰੋ ਫਿਰ ਦਰਸ਼ਨ ਕਰੇ। ਇਸ ਲਈ ਉਹ ਅਭਿਆਗਤਾਂ ਨੇ ਰੋਸ ਕੀਤਾ, ਉਹ ਰੋਸ ਦੇ ਵਜੋਂ ਮਹਾਰਾਜ ਜੀ ਕਹਿੰਦੇ ਰੋਸ ਨਾ ਕਰੋ, ਅੰਨ ਪਾਣੀ ਜਿਹੜਾ ਤੈਨੂੰ ਹੋਰ ਬਾਅਦ 'ਚ ਹੁਣ ਸ਼ਾਮ ਨੂੰ ਆ ਜਾਓ, ਹੁਣ ਇਹ ਦੇ ਦਿੰਦੇ ਹਾਂ, ਇਹ ਲੈ ਗਏ, ਪਰ ਲਾਲਚ ਨਹੀਂ ਕਰਨਾ ਚਾਹੀਦਾ। ਉਸ ਸੰਬੰਧ ਸਮਝਾਉਂਦੇ ਨੇ ਅਭਿਆਗਤ ਇਹ ਨਾ ਆਖੀ ਹੈ,
ਇਹ ਨਾ ਆਖੀ ਹੈ।
ਅਭਿਆਗਤ ਹੁੰਦਾ ਜਿਹੜਾ ਵੀ ਅਬ ਮੈਨੇ ਹਿਰਦੇ ਦਾ, ਹਿਰਦੇ ਵਿੱਚ ਦੱਸੇ ਤੋਂ ਬਿਨਾਂ ਹੀ ਜਿਹੜਾ ਅਸੀਂ ਆਗਤ ਆ ਜਾਵੇ, ਭਾਵ ਜਿਵੇਂ ਹੁਣ ਦੇ ਸਮੇਂ ਮੁਤਾਬਕ ਬਿਨਾਂ ਟੈਲੀਫੋਨ ਕਰੇ ਕੋਈ ਆ ਜਾਏ, ਅਪੁਆਇੰਟਮੈਂਟ ਬਣਾਏ ਬਿਨਾਂ ਕੋਈ ਆ ਜਾਏ, ਉਹ ਅਭਿਆਗਤ ਹੁੰਦਾ, ਡੇਟ ਦੱਸੇ ਬਿਨਾਂ ਆ ਜਾਏ। ਇਹ ਐਸੇ ਜਿਹੜੇ ਉਹ ਆਏ ਨੇ, ਇਹ ਮਾਰੀ ਕਹਿੰਦੇ ਇਹਨਾਂ ਨੂੰ ਅਭਿਆਗਤ ਨਹੀਂ ਆਖੀਦਾ ਜਿੱਦਾਂ ਦੇ ਤੁਸੀਂ ਹੋ, ਜਿਨ੍ਹਾਂ ਦੇ ਮਨ ਵਿੱਚ ਖਾਣ ਛਕਣ ਛਕਾਉਣ ਦਾ ਹੀ ਭਰਮ ਬਣਿਆ ਹੋਇਆ, ਗੁਰੂ 'ਤੇ ਹੀ ਸ਼ੰਕਾ ਕਰੀ ਜਾਂਦੇ ਹੋ, ਗੁਰੂ ਦੇ ਦਰ ਦੇ ਲੰਗਰ 'ਤੇ ਸ਼ੰਕਾ ਕਰੀ ਜਾਂਦੇ ਹੋ। ਚਲੋ ਅੱਗੇ,
ਤਿਨਕੇ ਦਿੱਤੇ ਨਾਨਕਾ,
ਇਹੋ ਜਿਹੇ ਨੂੰ ਜੇ ਦਾਨ ਕਰ ਦਈਏ ਦੇ ਦਈਏ ਮਹਾਰਾਜ ਜੀ ਕਹਿੰਦੇ,
ਅਤੇ ਉਹ ਜਿਹਾ ਧਰਮ,
ਉਹੋ ਜਿਹਾ ਧਰਮ ਹੋ ਜਾਂਦਾ ਉਹਨਾਂ ਦਾ, ਉਹੋ ਜਿਹਾ ਫਲ ਮਿਲ ਜਾਂਦਾ ਹੈ।
ਅਭੈ ਨਿਰੰਜਨ,
ਅਭੈ ਅਭੈ ਪੜ੍ਹਨ, ਅਭੈ ਦੀ ਪੂਰੀ ਆਵਾਜ਼,
ਅਭੈ ਨਿਰੰਜਨ ਪਰਮ ਪਦ ਤਾਕਾ ਭੀਖਕ ਹੋਏ।
ਜਿਹੜਾ ਅਭੈ ਡਰ ਤੋਂ ਰਹਿਤ ਹੈ, ਨਿਰੰਜਨ ਸ਼ੁੱਧ ਸਰੂਪ ਪਰਮੇਸ਼ੁਰ ਹੈ, ਜਿਹੜਾ ਪਰਮ ਪਦਵੀ ਨੂੰ ਦੇਣ ਵਾਲਾ ਹੈ, ਤਾਕਾ ਭੀਖਕ ਹੋਏ, ਉਹਦਾ ਭਾਈ ਭਿਖਾਰੀ ਬਣੇ, ਉਹਦਾ ਮੰਗਤਾ ਬਣੇ ਉਹਦੇ ਦਰ ਦਾ। ਹਾਂਜੀ,
ਤਿਸਕਾ ਭੋਜਨ ਨਾਨਕਾ,
ਹਾਂ ਫਿਰ ਉਹਦਾ ਜਿਹੜਾ ਭੋਜਨ ਹੋਵੇਗਾ,
ਵਿਰਲਾ ਪਾਏ ਕੋਏ,
ਕੋਈ ਵਿਰਲਾ ਹੀ ਪਾਉਣਾ ਕਰਦਾ। ਪਰਮ ਪਦਵੀ ਦੀ ਪ੍ਰਾਪਤੀ ਵਾਲਾ ਭੋਜਨ ਕਿੰਨੇ ਕੁ ਪਾਉਂਦੇ ਨੇ, ਵਿਰਲੇ ਹੀ ਹਨ, ਸੋਹੀ ਗੱਲ ਨੂੰ ਕਹਿ ਦਿੰਦੇ। ਹਾਂਜੀ ਹਾਂਜੀ, ਨਾਮ ਦਾ ਮਹੱਤਵ ਦੱਸਣਗੇ ਸ਼ਲੋਕ ਵਿੱਚ, ਪੜ੍ਹੋ।
ਹੋਵਾਂ ਪੰਡਤ ਜੋਤ ਜੋਤ ਕੀ ਜੋਤ ਕੀ ਵੇਦ ਪੜ੍ਹਾ ਮੁੱਖ ਚਾਰ।
ਹਾਂ, ਇਹ ਕਹਿੰਦੇ ਭਾਵੇਂ ਕੋਈ ਪੰਡਿਤ ਵੀ ਹੋ ਜਾਵੇ ਵਿੱਦਿਆ ਦਾ, ਸਾਰੇ ਵੇਦ ਪੜ੍ਹ ਲਵੇ, ਸ਼ਾਸਤਰ ਪੜ੍ਹ ਲਵੇ, ਪੁਰਾਣ ਪੜ੍ਹ ਲਵੇ, ਪੰਡਿਤ ਹੋ ਜਾਵੇ, ਇਹ ਉਪਾਧੀ ਲੈ ਲਵੇ ਵਿੱਦਿਆ ਦੀ, ਪਰ ਨਾਮ ਤੋਂ ਬਿਨਾਂ ਅੱਗੇ ਜੋਤ ਕੀ, ਭਾਵੇਂ ਜੋਤਸ਼ੀ ਵੀ ਬਣ ਜਾਵੇ, ਜੋਤ ਅਸਟ੍ਰੋਲੋਜਰ ਚੰਗਾ ਤਕੜਾ ਬਣ ਜਾਵੇ, ਰੇਖਕ ਗਿਆਨ ਉਹਨੂੰ ਪੂਰਾ ਹੋ ਜਾਵੇ, ਵੇਦ ਪੜ੍ਹਾ ਮੁੱਖ ਚਾਰ, ਅਤੇ ਚਾਰੇ ਵੇਦ ਉਹਨੂੰ ਮੁੱਖ ਹੋ ਜਾਣ, ਭਾਵ ਕੰਠ ਹੋ ਜਾਣ ਪੜ੍ਹ ਕੇ, ਨਾਮ ਤੋਂ ਬਿਨਾਂ ਪਰ ਨਿਸਫਲ ਹੈ ਸਾਰਾ ਕੁਛ।
ਨਵਾਂ ਨਵਾਂ ਖੰਡਾਂ ਵਿੱਚ ਜਾਣੀ ਹੈ,
ਨੌ ਖੰਡਾਂ ਵਿੱਚ ਜਾਣਾ ਜਾਵੇ। ਬੜਾ ਪੰਡਿਤ ਹੈ, ਬੜਾ ਤਖੜਾ ਜੋਤਸ਼ੀ ਹੈ, ਪਰ ਨਾਮ ਤੋਂ ਬਿਨਾਂ
ਆਪਣੇ ਰਚ ਚੱਜ ਵਿਚਾਰ,
ਹਾਂ ਆਪਣੇ ਸੋਹਣੇ ਚੱਜਾਂ ਕਰਤੱਬਾਂ ਕਰਕੇ ਉਹ ਜਾਣਿਆ ਵੀ ਜਾਵੇ ਵਿਚਾਰ ਕਰਕੇ। ਪਰ ਮਹਾਰਾਜ ਜੀ ਕਹਿੰਦੇ ਨਾਮ ਤੋਂ ਬਿਨਾਂ ਸਾਰਾ ਕੁਛ ਇਹਦਾ ਨਿਸਫਲ ਹੀ ਹੈ। ਦੂਜੇ ਤਾਂ ਦੇਖਿਓ ਟਕਸਾਲਾ ਜੀ ਨਵਾਂ ਤਾਂ ਬਿੰਦੀ
ਲੱਗੀ,
ਫਿਰ ਨਵਾਂ ਪੜ੍ਹ ਦਿਓ। ਨਵਾਂ ਖੰਡਾਂ,
ਨਵਾਂ ਖੰਡਾਂ
ਜਾਣੀਆਂ ਤੇ ਵੀ ਜਾਣੀਆਂ
ਜਾਣੀਆਂ
ਐਡੇ ਦੇ ਕੰਨੇ ਤੇ
ਨਹੀਂ ਜੀ
ਲੱਗੀ,
ਹਾਂ ਜਾਣੀਆਂ ਪੜ੍ਹੋ ਫਿਰ। ਦੂਜਿਆਂ 'ਤੇ ਹੈ ਨਹੀਂ ਹੈ ਨਾ, ਬਿੰਦੀਆਂ ਲਾ ਕੇ ਪੜ੍ਹ ਦਿਓ ਫਿਰ ਜੇ ਹੈਗੀ ਆ। ਨਵਾਂ ਖੰਡਾਂ ਵਿੱਚ ਜਾਣੀਆਂ
ਵਿੱਚ ਜਾਣੀਆਂ ਆਪਣੇ
ਆਪਣੇ ਚੱਜ ਵਿਚਾਰ
ਚੱਜ ਵਿਚਾਰ।
ਚਲੋ ਅੱਗੇ
ਬ੍ਰਾਹਮਣ ਕੈਲੀ ਘਾਤ
ਕਪਿਲਾਵਾਂ ਕੈਲੀ
ਕੈਲੀ ਘਾਤ ਕਵ ਕਵ
ਵਾਹਵਾ ਨਹੀਂ ਹੈਗਾ ਨਿਆਂ ਇਹ ਨਿਆਂ ਹੀ ਬੁਲਾਓ ਨੱਕ ਚੋਂ ਬੋਲੂਗਾ ਪੀਪੀ ਵੀ ਨੱਕ ਚੋਂ, ਹਾਂ ਹੋ ਗਿਆ ਹੋ ਗਿਆ ਹਾਂ
ਕੰਜ ਕਾਂ
ਲੈ ਇੰਨੇ ਕੰਮ ਸੀ ਦੇਖ ਲਓ
ਅਣਚਾਰੀ ਕਾ ਤਾਨ,
ਉਹ ਕਈ ਵਾਰੀ ਵਾਹਵਾ ਜਿਹਾ ਲੱਗਦਾ ਨਿਆਂ ਹੈ ਨਿਆਂ ਨੱਕ ਚੋਂ ਬੋਲੂ ਬੋਲੋ ਸਾਰੇ ਬ੍ਰਾਹਮਣ ਕੈਲੀ ਕਾਤ ਕੰਜ ਕਾਂ
ਬ੍ਰਾਹਮਣ ਕੈਲੀ ਕਾਤ ਕੰਜ ਕਾਂ
ਅਣਚਾਰੀ ਕਾ ਤਾਨ
ਅਣਚਾਰੀ ਕਾ ਤਾਨ।
ਆਪਾਂ ਅੱਗੇ ਤੁਸੀਂ ਸਾਰਿਆਂ ਨੇ ਕਾਪੀ 'ਤੇ ਲਿਖੇ ਨਾ ਚਾਰ ਵੱਡੇ ਪਾਪ ਕਿਲਫ ਜਿਹਨੂੰ ਕਹਿੰਦੇ ਨੇ ਉਹ ਇਹ ਨੇ ਇੱਥੇ ਲਿਖਾਏ ਨੇ ਜਿਹੜੇ ਤੁਹਾਨੂੰ ਬ੍ਰਾਹਮਣ ਕਿਹਾ ਸੀ ਨਾ ਵੀ ਬ੍ਰਾਹਮਣ ਕਿਹਨੂੰ ਕਹਿੰਦੇ ਨੇ ਕਿਸੇ ਆਇਆ ਸੀ ਬ੍ਰਾਹਮਣ ਸੋ ਜੋ ਬਿੰਦਾ ਬ੍ਰਹਮ ਜਪ ਤਪਸੀਲ ਕਮਾਵੇ ਕਰਮ ਜਿਹਨੇ ਰੱਬ ਨੂੰ ਜਾਣ ਲਿਆ ਐਸਾ ਜਿਹੜਾ ਬ੍ਰਾਹਮਣ ਹੈ ਐਸਾ ਜਿਹੜਾ ਬ੍ਰਹਮ ਗਿਆਨੀ ਹੈ ਉਹਨੂੰ ਮਾਰ ਦੇਣਾ ਵੱਡਾ ਪਾਪ ਹੈ। ਕੈਲੀ ਕੈਲੀ ਕਾਲੀ ਗਾਂ ਨੂੰ ਕਹਿੰਦੇ ਨੇ ਜਿਵੇਂ ਉਹ ਵਿਚਾਰੀ ਗਰੀਬ ਹੁੰਦੀ ਹੈ ਮਜਲੂਬ ਹੁੰਦੀ ਹੈ ਉਹਦੇ ਵਾਂਗੂ ਕਿਸੇ ਗਰੀਬ ਨੂੰ ਮਾਰ ਦੇਣਾ ਕਿਸੇ ਮਜਲੂਬ ਨੂੰ ਕਤਲ ਕਰ ਦੇਣਾ ਇਹ ਵੱਡਾ ਪਾਪ। ਕੈਲੀ ਕਾਲੀ ਗਾਂ ਲਿਖ ਲਓ ਪਰ ਭਾਅ ਵਿੱਚ ਲਿਖੋ ਗਰੀਬ ਅਤੇ ਮਜਲੂਮ ਬਰੈਕਟ 'ਚ ਪਾ ਲਿਓ। ਘਾਤ ਕੰਜਕਾਂ ਕੰਜਕਾਂ ਦੀਆਂ ਲੜਕੀਆਂ ਜੰਮਦੀਆਂ ਲੜਕੀਆਂ ਨੂੰ ਮਾਰ ਦੇਣਾ ਜਿਵੇਂ ਐਬੋਰਸ਼ਨ ਕਰਾਈ ਜਾਂਦੇ ਨੇ ਸੋ ਭਰੂਣ ਹੱਤਿਆ ਸੋ ਜਿਹੜੀ ਸਭ ਤੋਂ ਵੱਡਾ ਪਾਪ ਇਹ ਗਿਣਿਆ ਇਸ ਕਰਕੇ ਤੀਜਾ ਪਾਪ ਹੋ ਗਿਆ ਇਹ। ਪਹਿਲਾ ਬ੍ਰਹਮ ਗਿਆਨੀ ਨੂੰ ਮਾਰਨਾ ਦੂਜਾ ਗਰੀਬ ਜਾਂ ਮਜ਼ਲੂਮ ਨੂੰ ਮਾਰਨਾ ਤੀਜਾ ਹੋ ਗਿਆ ਜੰਮਦੀਆਂ ਕੁੜੀਆਂ ਨੂੰ ਮਾਰਨਾ ਜਾਂ ਐਬੋਰਸ਼ਨ ਕਰਾਉਣੇ ਭਰੂਣ ਹੱਤਿਆ ਚੌਥਾ ਅਣਚਾਰੀ ਕਾ ਧਾਨ ਅਚਾਰ ਤੋਂ ਗਿਰੇ ਹੋਏ ਪੁਰਸ਼ ਦੇ ਘਰ ਦਾ ਅੰਨ ਖਾ ਲੈਣਾ ਜਾਂ ਵੇਸਵਾ ਦੇ ਘਰ ਦਾ ਅੰਨ ਖਾ ਲੈਣਾ ਇਹ ਵੱਡਾ ਪਾਪ ਹੈ। ਇਹ ਚਾਰ ਵੱਡੇ ਪਾਪ ਵੀ ਜਿਹੜੇ ਹੋ ਜਾਂਦੇ ਨੇ। ਅੱਗੇ
ਫਿਟਕ ਫਿਟਕਾ ਕੋੜ ਬੱਦੀਆਂ
ਉਹਨਾਂ ਨੂੰ ਭਾਈ ਫਟਕਾਰਾਂ ਹੀ ਫਟਕਾਰਾਂ ਪੈਂਦੀਆਂ ਨੇ ਫਿਟਕ ਫਿਟਕਾ ਮੈਨੇ ਫਟਕਾਰਾਂ ਹੀ ਫਟਕਾਰਾਂ ਕੋੜ ਬੱਦੀਆਂ ਕੋੜ ਮੈਨੇ ਕਰੋੜਾਂ ਹੀ ਬੱਦੀਆਂ ਉਹਨਾਂ ਨੇ ਮੰਨ ਕਰ ਲਈਆਂ ਜੇ ਚਾਰ ਪਾਪ ਕਰ ਲਏ ਸਦਾ ਸਦਾ
ਸਦਾ ਸਦਾ ਅਭਿਮਾਨ
ਉਹਨਾਂ ਨੂੰ ਸਦਾ ਹੀ ਅਭਿਮਾਨ ਬਣਿਆ ਰਹਿੰਦਾ ਹੰਕਾਰੀ ਬਣੇ ਰਹਿੰਦੇ ਨੇ ਜਾਂ ਜਿਨ੍ਹਾਂ ਨੇ ਭਾਈ ਬ੍ਰਹਮ ਗਿਆਨੀ ਦਾ ਮਾਰਨਾ ਕੀਤਾ ਉਹਨੂੰ ਫਟਕਾਰਾਂ ਪੈਂਦੀਆਂ ਹੀ ਨੇ। ਜਿਹਨੇ ਜਿਹੜਾ ਸੀ ਗਰੀਬ ਨੂੰ ਕਤਲ ਕੀਤਾ ਕਿਸੇ ਨੂੰ ਮਜ਼ਲੂਮ ਨੂੰ ਮਾਰ ਦਿੱਤਾ ਉਹਨੂੰ ਵੀ ਫਿਟਕਾ ਫਟਕਾਰਾਂ ਹੀ ਕੋੜ ਵਧੀਆਂ ਜਿਹੜੇ ਜੰਮਦੀਆਂ ਕੁੜੀਆਂ ਨੂੰ ਮਾਰ ਦਿੰਦੇ ਨੇ ਮੋਸ਼ਨ ਕਰਾਉਂਦੇ ਨੇ ਭਰੂਣ ਹੱਤਿਆ ਕਰਦੇ ਨੇ ਉਹਨਾਂ ਨੇ ਕਰੋੜਾਂ ਵਧੀਆਂ ਉਹਨਾਂ ਨੂੰ ਭਾਈ ਕਰੋੜਾਂ ਵਧੀਆਂ ਕਰ ਲਈਆਂ ਉਹਨੇ ਮੰਨ ਲਓ ਇੱਕ ਅੱਧੀ ਵਧੀ ਨਹੀਂ ਕਰੋੜਾਂ ਵਧੀਆਂ ਸਦਾ ਸਦਾ ਮਹਾਨ ਅਤੇ ਸਦਾ ਹੀ ਅਹੰਕਾਰੀ ਬਣੇ ਰਹਿੰਦੇ ਨੇ। ਹੋਰ
ਅਭਿਮਾਨ ਵਿੱਚ ਇੱਥੇ ਭੱਬੇ ਨੂੰ ਸਿਆਰੀ ਨਹੀਂ ਹੈਗੀ ਪਰ ਇਹਦੇ 'ਚ ਹੈਗੀ ਆ
ਟਕਸਾਲ ਵਾਲੀ ਤਾਂ ਹੈਗੀ
ਨਾ ਟਕਸਾਲੀ ਵਾਲੀ ਨਹੀਂ ਹੈਗੀ
ਫਿਰ ਅਭਿਮਾਨ ਪੜਿਓ ਅਭਿਮਾਨ ਅਭਿਮਾਨ ਇਹ ਪਾਠ ਵੀ ਚੈੱਕ ਕਰ ਲਾਂਗੇ ਨੋਟ ਕਰ ਲਿਓ ਦੋ ਬਿੰਦੀਆਂ ਵਾਲੇ ਅਤੇ ਭੱਬੇ ਨੂੰ ਸਿਆਰੀ ਹੈਗੀ ਕਿ ਨਹੀਂ ਬਾਬਾ ਦੀਪ ਸਿੰਘ ਦੇ ਸਰੂਪ 'ਤੇ। ਚਲੋ
ਪਾਏ
ਪਾਪਾ ਹੈ
ਪਾਹੇ ਏਤਾ ਜਾਹੇ ਏਤੇ ਜਾਹੇ ਬਿਸਰ ਨਾਨਕਾ
ਵਿਸ਼ਰਾਮ ਠੀਕ ਕਰ ਲਓ ਸਾਰੇ ਪਾਹੇ ਏਤੇ
ਪਾਏ ਏਤੇ
ਜਾਹੇ ਬਿਸਰ
ਜਾਏ ਬਿਸਰ
ਨਾਨਕਾ
ਨਾਨਕਾ
ਇੱਕ ਨਾਮ
ਇੱਕ ਨਾਮ
ਜਿੰਨੇ ਉੱਪਰ ਪਾਪ ਕਹੇ ਨੇ ਨਾ ਕਿਹਨੂੰ ਮਿਲਦੇ ਨੇ ਜਾਹੇ ਬਿਸਰ ਜਿਹਨਾਂ ਨੂੰ ਨਾਮ ਵਿਸਰ ਗਿਆ ਉਹਨਾਂ ਨੂੰ ਸਾਰੇ ਪਾਪ ਉਹਨਾਂ ਨੂੰ ਮਿਲ ਗਏ ਕਰੋੜਾਂ ਵਧੀਆਂ ਕਿਲਵਖ ਪਾਪ ਸਾਰੇ ਭਾਵੇਂ ਨਹੀਂ ਵੀ ਕੀਤੇ ਜੇ ਨਾਮ ਨਹੀਂ ਨਾ ਸਿਮਰਦਾ ਮਨੋ ਐਡਾ ਪਾਪੀ ਆ ਉਹ ਪਾਹੇ ਅਤੇ ਇੰਨੇ ਪਾਪ ਪਾਉਂਦਾ ਉਹ ਵੀ ਜਾਹੇ ਵਿਸਰ ਜੇ ਨਾਮ ਵਿਸਰ ਗਿਆ ਨਾਨਕਾ ਇੱਕ ਨਾਮ ਜਿਹੜਾ ਇੱਕ ਨਾਮ ਸੀ ਜੇ ਉਹਨਾਂ ਨੂੰ ਵਿਸਰ ਗਿਆ ਮਨੋ ਉਹਨੇ ਚਾਰੇ ਕਿਲਵਖ ਪਾਪ ਕਰ ਲਏ ਕਰੋੜਾਂ ਵਧੀਆਂ ਕਰ ਲਈਆਂ। ਖਿਆਲ ਕਰੋ ਇੰਨਾ ਨਾਮ ਨੂੰ ਭੁੱਲਣਾ ਇੰਨੇ ਪਾਪਾਂ ਦਾ ਫਲ ਮਿਲਦਾ ਸੋ ਜਪਣਾ ਚਾਹੀਦਾ ਕਿ ਨਹੀਂ
ਚਾਹੀਦਾ ਜੀ
ਫਿਰ ਕਰ ਤੋਂ ਕਰ ਦਿਓ ਸ਼ੁਰੂ ਫਿਰ ਭੱਜਾ ਪੈ ਜਾਓ ਗੁਰੂ ਵਾਲੇ ਬਣ ਕੇ। ਜਿਹੜੇ ਬਣ ਗਏ ਉਹ ਗੁਰੂ ਦਾਸ ਲੈ ਕੇ ਜਪੀ ਚੱਲੋ, ਜਿਹੜੇ ਨਹੀਂ ਬਣੇ ਉਹ ਤਿਆਰੀ ਕਰ ਲਓ 21 ਤਰੀਕ ਨੂੰ, ਦੱਸ ਦਿਓ ਜਾ ਕੇ ਜਿਹੜੇ ਘਰਦਿਆਂ ਨੂੰ ਜਿਨ੍ਹਾਂ ਜਿਨ੍ਹਾਂ ਦੇ ਨਹੀਂ ਜਪੇ ਸਕੇ ਹੋਏ। ਚਲੋ,
ਸਭ ਬੁੱਧੀ ਜਲੀ
ਜਾਲੀਆ ਹੈ,
ਜਾਲੀ ਹੈ
ਉਹ ਸਾਰੀਆਂ ਬੁੱਧੀਆਂ ਭਾਈ ਇੱਦਾਂ ਦੀਆਂ ਨਾਮ ਜਿਹੜੇ ਨਹੀਂ ਜਪਦੇ ਸਾਰੀਆਂ ਜਾਂਦੀਆਂ ਨੇ ਕੀਰਤਨ 'ਚ ਪੜ੍ਹਦੇ ਨੇ ਕੀਰਤਨੀਆਂ।
ਗਿਆਨ
ਇੱਕ ਰਹੇ ਤੱਤ ਗਿਆਨ,
ਇੱਕ ਰਹੇ ਤੱਤ ਗਿਆਨ,
ਕਿਹੜੀ ਬੁੱਧੀ ਰਹਿੰਦੀ ਹੈ ਜਿਹੜੀ ਤੱਤ ਗਿਆਨ ਵਾਲੀ ਹੈ, ਯਥਾਰਥ ਗਿਆਨ ਵਾਲੀ ਹੈ, ਤੱਤ ਸਰੂਪ ਦੀ ਪ੍ਰਾਪਤੀ ਵਾਲੀ ਹੈ। ਹਾਂ ਚਲੋ ਅੱਗੇ,
ਪਾਹੇ ਇੱਥੇ
ਇਹ ਹੋ ਗਏ, ਇਹ ਪਾ ਲੇ
ਮਾਥੇ ਜੋ
ਤੁਰਾਵਾਂ ਵੀ ਲਾ ਦਿਓ,
ਮਾਥੇ ਜੋ ਤੁਰ ਲਿਖਿਆ,
ਜੋ ਤੁਰੋਂ ਹੀ ਮੱਥੇ 'ਤੇ ਲਿਖਿਆ ਜੀ,
ਸੋ ਮੇਟ ਨਾ ਸਕਿਆ ਕੋਈ,
ਉਹ ਨਹੀਂ ਕੋਈ ਮੇਟ ਸਕਦਾ, ਰਾਮ ਚੰਦਰ ਦੀ ਆਇਆ ਸੀ ਭਾਈ ਉਹਨਾਂ ਦੇ ਨਹੀਂ ਮਿੱਟੇ। ਹਾਂਜੀ,
ਨਾਨਕ ਜੋ ਲਿਖਿਆ ਸੋ ਵਰਤਦਾ,
ਜੋ ਲਿਖ ਦਿੱਤਾ ਮੱਥੇ 'ਤੇ ਪਿਆਰੇ ਵਰਤਦਾ ਵਰਤਾਰਾ ਉਹੀ ਹੈ,
ਸੋ ਬੁੱਝੈ ਜਿਸ ਨੂੰ ਨਜ਼ਰ ਹੋ,
ਜੇ ਤੇ ਰੱਬ ਦੀ ਕਿਰਪਾ ਹੋ ਜਾਏ ਭਾਈ ਉਹ ਇਸ ਗੱਲ ਨੂੰ ਬੁੱਝਦਾ ਹੈ,
ਜਿੰਨੀ ਨਾਮ ਵਿਸਾਰਿਆ,
ਜਿਨ੍ਹਾਂ ਨੇ ਨਾਮ ਭੁਲਾ ਦਿੱਤਾ,
ਕੂੜੇ ਲਾਲਚ ਲੱਗ
ਕੇ ਕੂੜੇ ਲਾਲਚ ਮਾਇਆ ਦੇ ਵਿੱਚ,
ਧੰਦਾ ਮਾਇਆ ਮੋਹਣੀ,
ਮਾਇਆ ਮੋਹਣੀ ਜਿਹੜੀ ਸੀ ਧੰਦਿਆਂ ਵਿੱਚ ਪਾ ਦਿੱਤਾ ਇਹਨੇ ਜੀਵ ਨੂੰ, ਮਾਇਆ ਦੇ ਮੋਹ ਕਰਕੇ ਪੈ ਗਿਆ ਧੰਦਿਆਂ 'ਚ, ਰੱਬ ਨੂੰ ਭੁੱਲ ਗਿਆ,
ਅੰਤਰ ਤਿਸਨਾ ਅੱਗ,
ਅਤੇ ਅੰਦਰ ਤਿਸਨਾ ਦੀ ਇਹਦੀ ਅੱਗ ਬਣੀ ਹੋਈ ਆ ਮਾਇਆ ਦੀ,
ਜਿਨ੍ਹਾਂ ਵੇਲ ਨਾ ਤੁੰਬੜੀ ਮਾਇਆ ਠੱਗੇ ਠੱਗ,
ਹਾਂ ਜਿਨ੍ਹਾਂ ਨੂੰ ਜਿਹੜੀ ਵੇਲ ਦੇ ਨਾਲ ਤੂੰਬੜੀ ਕੋਈ ਫਲੇ ਨਹੀਂ ਲੱਗਿਆ, ਸੋ ਇੱਥੇ ਅੰਤਰੀ ਵਰਥ ਵੇਲ ਕਿਹੜੀ, ਸਰਦਾ ਰੂਪੀ, ਜਿਨ੍ਹਾਂ ਨੂੰ ਭਾਈ ਸਰਦਾ ਰੂਪੀ ਵੇਲ ਨਹੀਂ ਲੱਗੀ, ਤੂੰਬੜੀ ਭਗਤੀ ਰੂਪੀ ਤੂੰਬੜੀ ਨਹੀਂ ਲੱਗੀ, ਮਾਇਆ ਠੱਗੇ ਠੱਗ, ਉਹ ਮਾਇਆ ਰੂਪੀ ਠੱਗਣੀ ਨੇ ਠੱਗ ਲਏ, ਸੋ ਪਹਿਲਾਂ ਵੇਲ ਹੋਵੇਗੀ ਤਾਂ ਹੀ ਫਲ ਲੱਗੂਗਾ ਨਾ, ਵੇਲ ਬਣਾਓ ਸਰਦਾ ਦੀ, ਭਗਤੀ ਦੀ ਲਾ ਲਈਏ ਲੱਗੂਗਾ ਫਲ, ਫਿਰ ਠੱਗਣੀ ਤੋਂ ਬਚ ਲਵਾਂਗੇ।
ਮਨਮੁਖ ਬੰਨ ਚਲਾਈਆ ਹੈ,
ਹਾਂ
ਨਾ ਮਿਲਹੀ ਵਗ ਸੱਗ,
ਇਹ ਪਾਠਾਂ ਦਾ ਬੜਾ ਜ਼ਰੂਰੀ ਹੈ, ਵਗ ਨੂੰ ਭਾਰਾ ਕਰਕੇ ਪਾਣ ਅਧਿਕ ਲਾ ਕੇ, ਸੱਗ ਨੂੰ ਸੱਗ ਨਹੀਂ ਕਹਿਣਾ, ਸੱਗ ਫਾਰਸੀ ਬੋਲੀ ਸੱਗ ਕੁੱਤੇ ਨੂੰ ਕਹਿੰਦੇ ਨੇ, ਸੋ ਸੱਗ ਕਹਿਣਾ, ਸੱਗ ਸੱਗ ਮੈਨੇ ਕੁੱਤਾ ਫਾਰਸੀ ਬੋਲੀ ਆ। ਇਹ ਮਨਮੁਖ ਬੰਨ ਚਲਾਈਆ ਹੈ,
ਮਨਮੁਖ ਬੰਨ ਚਲਾਈਆ ਹੈ,
ਐਸੇ ਜਿਨ੍ਹਾਂ ਨੂੰ ਭਾਈ ਸਰਦਾ ਰੂਪੀ ਬੇਲ ਨਹੀਂ, ਭਗਤੀ ਰੂਪੀ ਤੂੰਬੜੀ ਕੋਲ ਨਹੀਂ, ਐਸੇ ਜਿਹੜੇ ਮਨਮੁੱਖ ਨੇ ਉਹਨਾਂ ਨੂੰ ਜਮਦੂਤ ਬੰਨ ਕੇ ਮੂਹਰੇ ਤੋੜ ਕੇ ਅੱਗੇ ਲੈ ਕੇ ਜਾਣਗੇ। ਨਾ ਮਿਲ ਹੀ ਵਗ,
ਨਾ ਮਿਲ ਹੀ ਵਗ,
ਉਹਨਾਂ ਨੂੰ ਵਗ ਹੁੰਦਾ, ਵਗ ਕੀ ਹੁੰਦਾ, ਗਊਆਂ ਦਾ ਬਹੁਤੇ ਝੁੰਡ ਨੂੰ ਇਕੱਠਿਆਂ ਹੋਈਆਂ ਨੂੰ ਵਗ ਕਹਿ ਦਿੰਦੇ, ਵਗ ਫਿਰਦਾ। ਹਾਂਜੀ, ਸੋ ਉਹ ਜਿਹੜੇ ਵਗ ਕੀ ਹੈ, ਸਾਧੂ ਮਹਾਤਮਾ ਦਾ ਵਗ ਜਿਹੜਾ ਸੀ, ਨਾ ਮਿਲ ਹੀ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦਾ, ਫਿਰ ਕੀ ਨੇ ਉਹ ਸੱਗ ਕੁੱਤਿਆਂ ਵਰਗੇ ਹੀ ਨੇ, ਸੱਗ ਮੈਨੇ ਕੁੱਤੇ, ਸੋ ਸੱਗ ਪੋਲਾ ਪੜ੍ਹ ਲੈ, ਵਗ ਭਾਰਾ ਕਰਕੇ ਫਿਰ ਪੜ੍ਹ ਕੇ ਦਿਖਾਇਓ ਭਲਾ।
ਧੰਦਾ
ਮਨਮੁਖ,
ਮਨਮੁਖ ਬੰਨ ਚਲਾਈਆ ਹੈ, ਨਾ ਮਿਲਹੀ ਵਗ ਸੱਗ,
ਹਾਂ ਸੱਗ ਪੋਲਾ, ਜਾਂ ਦੂਜੇ ਅਰਥ ਵਿੱਚ ਨਾ ਮਿਲਹੀ ਵਗ, ਉਹਨਾਂ ਨੂੰ ਜਿਹੜਾ ਸੀ ਵਗ ਨਾਮ ਵਗਲੇ ਦਾ ਵੀ ਹੁੰਦਾ, ਇਹ ਵੀ ਲਿਖ ਲਓ ਦੂਜਾ ਅਰਥ, ਉਹ ਜਿਹੜੇ ਨੇ ਭਾਈ ਪੂਰਨ ਮਹਾਤਮਾ ਨਾਲ ਤਾਂ ਮਿਲੇ ਨਹੀਂ, ਉਹ ਵਗਲੇ ਹੀ ਨੇ, ਪਖੰਡੀ ਹੋਏ ਨੇ, ਸੱਗ ਕੀ ਨੇ, ਕੁੱਤੇ ਹੀ ਨੇ, ਲੋਭੀ ਲਾਲਚੀ, ਸੋ ਨਾ ਮਿਲੇ ਸਾਧੂ ਨਾਲ ਤਾਂ ਮਿਲੇ ਨਾ ਪੂਰੇ ਨਾਲ ਕਿਸੇ ਨਾਲ, ਪੂਰੇ ਗੁਰੂ ਨੂੰ ਨਹੀਂ ਮਿਲੇ ਵਗ, ਫਿਰ ਕੀ ਨੇ ਉਹ ਪਖੰਡੀ ਵਗਲੇ ਨੇ, ਅਤੇ ਸੱਗ ਕੁੱਤੇ ਨੇ ਲੋਭੀ। ਚਲੋ ਅੱਗੇ,
ਆਪ ਭੁਲਾਏ ਭੁੱਲੀ ਹੈ,
ਭਾਈ ਜੀ ਨੂੰ ਰੱਬ ਭੁਲਾ ਦੇਵੇ, ਉਹ ਉਹਨਾਂ ਕਰਮਾਂ 'ਚ ਪ੍ਰਵਿਰਤ ਕਰ ਦੇਵੇ, ਭੁੱਲ ਜਾਂਦਾ ਹੈ ਮਾੜਿਆਂ 'ਚ,
ਆਪੇ ਮੇਲ ਮਿਲਾ,
ਆਪੇ ਚੰਗੇ ਕਰਮਾਂ 'ਚ ਪਾ ਕੇ ਮਿਲਾ ਦਿੰਦਾ,
ਨਾਨਕ ਗੁਰਮੁਖ ਛੁੱਟੀ ਹੈ,
ਗੁਰਾਂ ਦੁਆਰਾ ਭਾਈ ਗੁਰਮੁਖ ਬਣ ਕੇ ਛੁਟਕਾਰਾ ਹੁੰਦਾ ਮਾਇਆ ਤੋਂ,
ਜੇ ਚੱਲੇ ਸਤਿਗੁਰੂ ਭਾਏ,
ਜੇ ਸਤਿਗੁਰਾਂ ਦੇ ਭਾਏ ਮੇਰੇ ਭਾਣੇ ਵਿੱਚ ਚੱਲੇ, ਹੁਕਮ ਵਿੱਚ ਚੱਲੇ, ਆਗਿਆ 'ਚ ਚੱਲੇ, ਪ੍ਰੇਮ ਵਿੱਚ ਚੱਲੇ। ਚਲੋ,
ਸਾਲਾਹੀ ਸਾਲਾਹਣਾ,
ਕੱਲੇ ਲਾ ਦਿਓ, ਸਾਲਾਹੀ ਸਾਲਾਹਣਾ,
ਸਾਲਾਹੀ ਸਾਲਾਹਣਾ,
ਜੋ ਸਾਲਾਹੀ ਸਲਾਉਣੇ ਯੋਗ ਪਰਮੇਸ਼ਰ ਹੈ ਉਹਨੂੰ ਸਲਾਉਣਾ ਕਰੀਏ,
ਵੀ ਸੱਚਾ
ਪੀ ਪੱਬੇ ਨੂੰ, ਪੱਬੇ ਨੂੰ ਬਿਹਾਰੀ ਪੀ
ਪੀ ਸੱਚਾ ਸਾਲਾਹੇ,
ਪੀ ਮੈਨੇ ਫਿਰ ਬੜੋ ਸੱਚੇ ਪਰਮੇਸ਼ਰ ਨੂੰ ਹੀ ਸਲਾਉਣਾ ਕਰੀਏ ਮਨ ਕਰਕੇ। ਨਾਨਕ,
ਨਾਨਕ ਸੱਚਾ ਏਕ ਦਰ,
ਉਹ ਜਿਹੜਾ ਸੱਚਾ ਦਰ ਵਾਹਿਗੁਰੂ ਦਾ ਭਾਈ, ਉਹੀ ਇੱਕ ਸੱਚਾ ਦਰ ਹੈ, ਉਹਨੂੰ ਛੱਡ ਕੇ
ਬੀਬਾ
ਬੀਬਾ, ਇਹਨੂੰ ਬੀਬਾ ਵੀ ਨਹੀਂ ਪੜ੍ਹਨਾ, ਬੀਬਾ ਤਾਂ ਬੀਬਾ ਹੋ ਜਾਂਦੀ ਆ ਭਾਈ, ਬੀਬਾ ਕੀ ਕਰਦੀ ਹੈ, ਜਾਂ ਵੀ ਭਾਵ ਨਹੀਂ ਪੜ੍ਹਨਾ,
ਬੀਬਾ ਪਰਹਰ ਆਹੇ।
ਬੀਬਾ ਮੈਨੇ ਦੂਜਾ, ਆ ਜਿਹੜਾ ਦੂਜਾ ਦਾ ਰਹਿਣਾ, ਇਹਨੂੰ ਪਰ ਮੈਨੇ ਵਿਸ਼ੇਸ਼ ਕਰਕੇ, ਹਰ ਮੈਨੇ ਦੂਰ ਵਿਸ਼ੇਸ਼ ਕਰਕੇ ਇਹਨੂੰ ਤਿਆਗ ਦੇਣਾ ਚਾਹੀਦਾ ਹੈ। ਆਹੇ ਮੈਨੇ ਹੈ ਜਿਹੜਾ ਹੋਰ ਦੂਜਾ ਦਰ ਹੈ ਪਰਮੇਸ਼ੁਰ ਦਾ ਦਰ ਛੱਡ ਕੇ, ਜਿਹੜਾ ਸੱਚਾ ਦਰ ਆ ਪਰਮੇਸ਼ੁਰ ਦਾ, ਉਹ ਤਾਂ ਗ੍ਰਹਿਣ ਕਰੀਏ, ਮੰਨ ਲਈਏ ਉਹ ਦਰ ਨੂੰ, ਅਤੇ ਬੀਬਾ ਜਿਹੜਾ ਦੂਜਾ ਦਰ ਹੈ ਪਰਮੇਸ਼ੁਰ ਦਰ ਤੋਂ ਹੋਰ, ਉਹਦਾ ਤਿਆਗ ਕਰ ਦਈਏ, ਇੱਕ ਦਾ ਆਸਰਾ ਰੱਖੀਏ।
ਨਾਨਕ ਜਹ ਜਹ ਮੈਂ ਫਿਰ ਉਹ
ਮਹਾਰਾਜ ਕਹਿੰਦੇ ਜਿੱਥੇ ਜਿੱਥੇ ਵੀ ਅਸੀਂ ਫਿਰ ਕੇ ਆਏ ਘੁੰਮ ਕੇ ਨਾ ਸਾਰੀਆਂ ਉਦਾਸੀਆਂ 'ਚ,
ਤਹਿ ਤਹਿ ਸਾਚਾ ਸੋਏ,
ਉੱਥੇ ਉੱਥੇ ਸੱਚਾ ਵਾਹਿਗੁਰੂ ਮੌਜੂਦ ਹੈ ਸਾਰੇ।
ਜੈ ਦੇਖਾਂ ਤਹਿ ਏਕ ਹੈ,
ਜਿੱਥੇ ਵੀ ਦੇਖਦੇ ਹਾਂ ਇੱਕੋ ਹੀ ਆ ਵਾਹਿਗੁਰੂ ਸਾਰਿਆਂ 'ਚ ਵਿਆਪਕ।
ਗੁਰਮੁਖ ਪ੍ਰਗਟ ਹੋਏ,
ਪਰ ਦੀਂਦਾ ਨਹੀਂ ਜੀ, ਮਹਾਰਾਜ ਕਹਿੰਦੇ ਗੁਰੂ ਵਾਲੇ ਬਣ ਜਾਓ, ਪ੍ਰਗਟ ਹੋ ਜਾਵੇਗਾ, ਦਿਖ ਪਵੇਗਾ। ਚਲੋ
ਦੁੱਖ ਵਿਸਾਰਨ ਸ਼ਬਦ ਹੈ
ਜੀ, ਦੁੱਖ ਨਹੀਂ ਵਿਸਰਦੇ, ਕਿਵੇਂ ਦੁੱਖਾਂ ਤੋਂ ਦੂਰ ਹੋਈਏ, ਮਨ ਕਹਿੰਦੇ ਦੁੱਖਾਂ ਦੀ ਦਵਾ ਦਾਰੂ ਹੈ ਸ਼ਬਦ, ਇਹ ਜਪਿਆ ਕਰੋ ਜੀ, ਸ਼ਬਦ ਦਾ ਆਸਰਾ ਲਓ।
ਜੇ ਮਨ ਵਸਾਈ ਕੋਈ,
ਪਰ ਜੇ ਸ਼ਬਦ ਨੂੰ ਮਨ 'ਚ ਵਸਾ ਕੇ ਕੋਈ ਪੜ੍ਹੇ, ਫਿਰ ਦੁੱਖ ਨਹੀਂ ਰਹਿੰਦੇ, ਆਉਂਦੇ ਨਹੀਂ।
ਗੁਰ ਕਿਰਪਾ 'ਤੇ ਮਨ ਵਸੇ ਕਰਮ ਪ੍ਰਾਪਤ ਹੋਏ,
ਬਸ ਹੈ ਸੱਚਮ ਦਲਾਮਾ, ਬਸ ਹੈ
ਗੁਰ ਕਿਰਪਾ 'ਤੇ ਮਨ ਵਸੇ ਕਰਮ ਪ੍ਰਾਪਤ ਹੋਏ।
ਸ਼ਬਦ ਜਿਹੜਾ ਗੁਰੂ ਦੀ ਕਿਰਪਾ ਨਾਲ ਮਨ 'ਚ ਵਸਦਾ, ਪ੍ਰਾਪਤ ਕਿਵੇਂ ਹੁੰਦਾ, ਜੇ ਪਿਛਲੇ ਚੰਗੇ ਕਰਮ ਹੋਣ, ਭਾਗ ਚੰਗੇ ਹੋਣ। ਚਲੋ ਜੀ ਇੱਕ ਹੋਰ ਪੜ੍ਹ ਦੇਣਾ ਸੀ। ਚਲੋ
ਨਾਨਕ ਹਾਂ ਹਾਂ ਕਰਦੇ ਖੱਪ ਮੂਏ,
ਹਾਂ ਹਾਂ ਕਰਦੇ ਭਾਈ ਖੱਪ ਕੇ ਮਰ ਗਏ, ਹਾਂ ਹਾਂ ਵਿੱਚੇ ਮੈਂ ਮੇਰੀ ਵਿੱਚੇ,
ਖੂਹਣ ਲੱਖ ਅਸੰਖ,
ਕਿੰਨੇ ਕੁ ਮਰ ਗਏ ਕਹਿੰਦੇ, ਖੂਹਣੀਆਂ ਦੇ ਖੂਹਣੀਆਂ ਲੋਕ, ਅਣਗਿਣਤ ਖੂਹਣੀਆਂ ਜਿਹੜੇ ਸੀ ਲੋਕ, ਇੱਦਾਂ ਉਹਦੇ ਵਿੱਚ ਮਰ ਗਏ ਨੇ।
ਸਤ
ਅਸੰਖ ਮੈਨੇ ਅਣਗਿਣਤ ਖੂਹਣੀ, ਖੂਹਣੀ ਜਿਹੜੀ ਆ ਨਾ, ਹਾਂ ਖੂਹਣੀ ਹੁੰਦੀ ਆ, ਜਿਵੇਂ ਦੋ ਭਾਵ ਨੇ ਖੂਹਣੀ ਦੇ, ਇੱਕ ਤਾਂ ਇਹ ਸੀ ਕਿ ਜਿਹੜਾ ਕਿ ਇੱਕ ਬਾਂਸ ਦਾ ਟੁਕੜਾ ਲੈ ਕੇ ਉਹਨੂੰ ਦੜ ਦਈਏ, ਬਰੀਕ ਟੁਕੜੇ ਜਿੰਨੇ ਬਣ ਜਾਣ, ਗਿਣੇ ਨਾ ਜਾਣ, ਉਹ ਖੂਹਣੀ ਬਣਦੀ ਹੈ। ਜਾਂ ਜਿਹੜਾ ਸੀ ਖੂਨ ਜਿਹੜਾ ਬਣਦਾ, 2,17,800, ਇੰਨੀ ਗਿਣਤੀ ਨੂੰ ਖੂਹਣੀ ਕਹਿੰਦੇ ਨੇ। ਹਾਂਜੀ
ਸਤਿਗੁਰ ਮਿਲੇ ਸੋ ਉਭਰੇ,
ਜਿਹੜੇ ਭਾਈ ਸਤਿਗੁਰੂ ਨੂੰ ਮਿਲੇ ਨੇ ਉਹ ਉਭਰੇ, ਮੈਨੇ ਬਚ ਗਏ। ਇੱਕ ਮਿੰਟ ਰੁਕਿਓ, ਮੇਰਾ ਤਾਂ ਖਰਾਬ ਹੋਇਆ, ਖੜਜੋ ਖੜ। ਹਾਂਜੀ 2,18,700 ਗਿਣਤੀ ਜਿਹੜੀ ਹੋਵੇ ਨਾ, 700 ਕਰ ਦਿਓ, ਸੋਰੀ ਮੈਂ ਤਾਂ ਭੁੱਲ ਗਿਆ, 2,18,700 ਦੀ ਗਿਣਤੀ ਜਿਹੜੀ ਹੁੰਦੀ ਹੈ, ਇੰਨੀ ਗਿਣਤੀ ਨੂੰ ਖੂਹਣੀ ਕਹਿੰਦੇ ਨੇ। ਆਮ ਇਹ ਫੌਜ ਦੀ ਜਿਹੜੀ ਸੀ ਨਾ ਮਹਾਂਭਾਰਤ ਦੇ ਵਿੱਚ, 18 ਖੂਹਣੀਆਂ ਲੋਕ ਬਣੇ ਸੀ ਕਹਿੰਦੇ ਸੀ, ਬਾਹਰ ਜੀ ਮੈਂ ਕਲਾਸ ਵਿੱਚ। ਹਾਂਜੀ ਆ ਲਿਖ ਲਓ ਜੇ ਗਿਣਤੀ ਵੀ ਲਿਖਣੀ ਆ, ਉਹ ਬਾਂਸ ਜੇ ਲੰਮਾ ਜਿਹੜਾ ਨਾ ਆਪਣੇ ਆਪਣੇ ਕੱਦ ਦੇ ਮੁਤਾਬਕ ਜਿਹੜਾ ਲੰਮਾ ਹੋਵੇ, ਉਹਨੂੰ ਕੁੱਟ ਦਈਏ, ਲਗੜ ਦਈਏ, ਉਹ ਜਿੰਨੇ ਬਰੀਕ ਟੁਕੜੇ ਹੋ ਜਾਣ ਉਹਨੇ ਖੂਹਣੀ ਕਹਿ ਦਿੰਦੇ ਨੇ। ਸੋ ਜਾਂ ਜਿਹੜਾ ਮੇਨ ਜਿਹੜਾ ਗਿਣਤੀ ਵਿੱਚ ਆਇਆ 2,18,700 ਗਿਣਤੀ ਕਿਵੇਂ ਬਣੀ ਹੈ ਉਹ ਲਿਖ ਲਓ, ਫਿਰ ਜੇ ਲਿਖਣੀ ਹੈ ਬੜਾ ਟਾਈਮ ਵੀ ਹੁੰਦਾ ਜਾਣਾ ਬੀਬੀਆਂ ਕਾਲੀ ਨੇ। 1,09,350 ਤਾਂ ਪੈਦਲ ਫੌਜ ਹੋਵੇ, 1,09,000 ਅੱਗੇ 350, ਇੰਨੀ ਪੈਦਲ ਫੌਜ ਹੋਵੇ, ਫਿਰ ਘੋੜਿਆਂ ਦੀ ਕਿੰਨੀ ਹੋਵੇ, 65,610, ਇੰਨੇ ਘੋੜੇ ਹੋਣ, 65,610, ਹਾਂ ਅਤੇ 21,870 ਹਾਥੀ ਹੋਣ, 21,870 ਹਾਥੀ ਹੋਣ, ਇਹਨਾਂ ਜੋੜ ਕਰ ਲਿਓ ਜਿੰਨਾ ਬਣ ਜੂਗਾ, 2,18,700 ਬਣੂਗਾ, ਕਰਕੇ ਦੇਖ ਲਿਓ, ਜੇ ਚੰਗੀ ਪੜ੍ਹਾਈ ਕੀਤੀ, ਅੰਕੜੇ ਚੰਗੇ ਕੱਢਣ ਤਾਂ ਜ਼ਰੂਰ ਠੀਕ ਹੋਵੇ, ਜੇ ਮੇਰੇ ਵਰਗਾ ਸੋਲੇ ਦੇ ਕੋਈ ਪਾਸ ਹੋਇਆ ਤਾਂ ਪਤਾ ਨਹੀਂ ਕਿੰਨੇ ਕਰੋ। ਹਾਂ ਇੰਨੀ ਗਿਣਤੀ ਬਣੂ, 2,18,700, ਇੰਨੀ ਫੌਜ ਜਿਹੜੀ ਮਰ ਜਾਣੀ, 18 ਖੂਣੀਆਂ ਕਹਿੰਦੇ ਮਰੇ ਸੀ ਬਾਂਹ ਭਾਰਤ ਵਿੱਚ। ਚਲੋ ਅੱਗੇ ਹੁਣ ਜਿਹੜੇ ਹਾਂ ਹੋ ਕਰਨ ਵਾਲੇ ਇੰਨੇ ਮਰ ਜਾਂਦੇ ਨੇ ਖੂਣੀਆਂ ਦੇ ਖੂਣੀਆਂ ਲੱਖਾਂ ਹੀ ਅਸੰਖ ਅਣਗਿਣਤ ਹੈ। ਚਲੋ ਅੱਗੇ
ਸਤਿਗੁਰ ਮਿਲੇ ਸੋ ਉਭਰਿਆ ਸੱਚੇ ਸ਼ਬਦ ਅਲੰਖ।
ਜਿਹੜੇ ਸਤਿਗੁਰੂ ਨੂੰ ਮਿਲੇ ਨੇ ਭਾਈ ਸੱਚੇ ਸ਼ਬਦ ਦਾ ਲਿਆ ਆਸਰਾ, ਜਿਹੜਾ ਲਿਖੇ ਜਾਣ ਵਾਲਾ ਪਰਮੇਸ਼ਰ ਨਹੀਂ, ਫਿਰ ਭਾਈ ਉਹਨੂੰ ਜਿਨ੍ਹਾਂ ਨੇ ਫਿਰ ਲਿਖ ਲਿਆ ਨਾ ਉਹ ਬਚ ਗਏ, ਉਭਰੇ ਮੈਨੇ ਬਚ ਗਏ। ਸੱਚੇ ਸ਼ਬਦ ਦੇ ਆਸਰੇ ਸੱਚੇ ਬ੍ਰਹਮ ਨੂੰ, ਸੱਚਾ ਸ਼ਬਦ, ਸੱਚਾ ਕੌਣ ਹੈ? ਸ਼ਬਦ ਮੈਨੇ ਬ੍ਰਹਮ, ਸੱਚਾ ਜਿਹੜਾ ਬ੍ਰਹਮ ਹੈ ਜੋ ਨਾਂ ਲਿਖੇ ਜਾਣ ਵਾਲੇ ਜਿਹਨੂੰ ਲਿਖ ਲਿਆ ਨਾ ਸਤਿਗੁਰਾਂ ਨੂੰ ਮਿਲ ਕੇ ਉਭਰੇ ਉਹ ਬਚ ਗਏ। ਅੱਗੇ ਚਲੋ
ਜਿਨ੍ਹਾਂ ਸਤਿਗੁਰ ਇੱਕ ਮਨ ਸੇਵਿਆ,
ਜਿਨ੍ਹਾਂ ਨੇ ਭਾਈ ਸਤਿਗੁਰੂ ਨੇ ਇੱਕ ਮਨ ਕਰਕੇ ਸੇਵਨਾ ਕੀਤਾ ਹੈ।
ਤਿੰਨ ਜਨ ਨਾਮ ਸਮਾਏ,
ਨਹੀਂ ਤਿੰਨ ਜਨ ਲਾਗੂ ਪਾਏ, ਇੱਦਾਂ ਹੀ ਹੈ ਨਾ, ਉਹ ਜਨਾਂ ਦੇ ਚਰਨੀ ਲੱਗਣਾ ਕਰੀਏ।
ਹਾਂ, ਗੁਰਸ਼ਬਦੀ ਹਰ ਮਨ ਵਸੈ।
ਹਾਂ, ਗੁਰਸ਼ਬਦ ਗੁਰਾਂ ਦਾ ਉਪਦੇਸ਼, ਜਿਨ੍ਹਾਂ 'ਤੇ ਜਿਹੜਾ ਸੀ ਜਿਨ੍ਹਾਂ ਦੇ ਮਨ ਵਿੱਚ ਭਾਈ ਗੁਰਾਂ ਦੇ ਉਪਦੇਸ਼ ਕਰਕੇ ਹਰੀ ਜਿਹੜਾ ਸੀ ਮਨ 'ਚ ਵਸ ਗਿਆ।
ਮਾਇਆ ਕੀ ਭੁੱਖ ਜਾਏ,
ਉਹਨਾਂ ਦੀ ਮਾਇਆ ਦੀ ਭੁੱਖ ਭਾਈ ਚਲੀ ਜਾਂਦੀ ਆ।
ਸੇ ਜਨ ਨਿਰਮਲ ਉਜਲੇ,
ਉਹ ਜਨ ਭਾਈ ਮਨ ਕਰਕੇ ਨਿਰਮਲ ਨੇ, ਤਨ ਕਰਕੇ ਉਜਲ ਨੇ। ਜਾਂ ਨਿਰਮਲ ਜਿਹੜਾ ਲੋਈ ਕਾਲੀ ਹੋਵੇ ਨਾ, ਕਾਲੀ ਲੋਈ ਕੋਈ ਕਾਲਾ ਕੋਈ ਵੀ ਕਾਲਾ ਕੱਪੜਾ ਹੋਵੇ, ਕਾਲੀ ਲੋਈ ਹੋਵੇ, ਉਹ ਧੋਤਿਆਂ ਨਿਰਮਲ ਤਾਂ ਹੋ ਜਾਂਦੀ ਹੈ, ਉਜਲ ਤਾਂ ਨਹੀਂ ਹੁੰਦੀ, ਚਿੱਟੀ ਤਾਂ ਨਹੀਂ ਨਾ ਹੁੰਦੀ। ਪਰ ਜਿਹੜੇ ਨਾਮ ਦੇ ਸਿਮਨ ਵਾਲੇ ਨੇ, ਸਤਿਗੁਰੂ ਨੂੰ ਸੇਵਨ ਕਰਨ ਵਾਲੇ ਨੇ, ਉਹਨਾਂ ਦੀ ਬੁੱਧੀ ਰੂਪੀ ਲੋਈ ਜਿਹੜੀ ਹੈ ਨਿਰਮਲ ਵੀ ਹੋ ਜਾਂਦੀ ਹੈ ਅਤੇ ਉਜਲ ਵੀ ਹੋ ਜਾਂਦੀ ਹੈ, ਜਿਹੜੇ ਗੁਰਮੁਖ ਬਣ ਕੇ ਨਾਮ ਵਿੱਚ ਸਮਾਏ ਨੇ।
ਅੱਗੇ
ਨਾਨਕ
ਨਾਨਕ ਹੋਰ ਪਾਤਸ਼ਾਹੀਆ
ਪਾਤਸ਼ਾਹੀਆ, ਪੱਪੇ ਨੂੰ ਕਰਨਾ ਹੈ ਜੀ ਨਾ, ਇਸ ਕਰਕੇ ਪਾਤਸ਼ਾਹੀਆਂ ਪੜੋ। ਨਾਨਕ
ਨਾਨਕ
ਹੋਰ ਪਾਤਸ਼ਾਹੀਆਂ ਕੁੜੀਆਂ,
ਹੋਰ ਪਾਤਸ਼ਾਹੀਆਂ ਕੁੜੀਆਂ,
ਨਾਮ ਰਤੇ
ਨਾਮ ਰਤੇ
ਪਾਤਸ਼ਾਹ
ਪਾਤਸ਼ਾਹ,
ਨਾਮ ਤੋਂ ਬਿਨਾਂ ਹੋਰ ਜਿੰਨੀਆਂ ਦੁਨਿਆਵੀ ਪਾਤਸ਼ਾਹੀਆਂ ਨੇ ਕੁੜੀਆਂ ਝੂਠੀਆਂ ਹੀ ਨੇ, ਨਾਮ ਵਿੱਚ ਰੱਤੇ ਜਿਹੜੇ ਨੇ ਉਹ ਅਸਲ ਪਾਤਸ਼ਾਹ ਨੇ। ਆ ਇੱਕੋ ਰਹਿ ਗਿਆ ਕਾਲੇ ਨਾ ਹੋ ਆਖਰੀ ਆ ਸਲੋਕ। ਚਲੋ ਜੀ, ਜਿਵੇਂ
ਪੁਰਖ ਹੈ
ਜਿਵੇਂ ਨਿਆਣਿਆਂ ਨੂੰ ਕੋਈ ਬਾਟ ਆਪਾਂ ਰਸਤਾ ਤੋੜੀਏ ਨਾ, ਅਤੇ ਤੋਰੀ ਜਾਈਏ ਕਹਿਣਾ ਬੰਦਾ ਆ ਨੇੜੇ ਹੀ ਆ, ਉੱਥੇ ਹੀ ਲੱਗ ਹੀ ਆ ਗਿਆ, ਘਬਰਾ ਨਾ, ਸੋ ਤੁਹਾਡਾ ਵੀ ਉਹੀ ਹਾਲ ਹੈ, ਨੇੜੇ ਹੀ ਆ ਭਾਈ ਸਲੋਕ।
ਜਿਉਂ ਪੁਰਖ ਹੈ ਘਰ ਭਗਤੀ ਨਾਰ ਹੈ,
ਹਾਂ
ਅਤ ਲੋਚੈ ਭਗਤੀ ਲਾ ਭਾਈ।
ਹਾਂ, ਜਿਸ ਜਿਹੜੇ ਪੁਰਖ ਦੇ ਘਰੇ ਭਗਤੀ ਕਰਨ ਵਾਲੀ ਇਸਤਰੀ ਹੋਵੇ ਨਾ, ਇੱਦਾਂ ਦੀ ਇਸਤਰੀ ਹੋਵੇ ਭਗਤੀ ਕਰਨ ਵਾਲੀ ਇਸਤਰੀ ਮਿਲ ਜਾਏ, ਸੁਹਾਗਣੀ ਮਿਲ ਜਾਏ, ਅਤ ਲੋਚੈ ਭਗਤੀ ਭਾਏ, ਅਤੇ ਬਹੁਤੇ ਹੀ ਲੋਚਦੀ ਹੋ ਮੈਂ ਭਗਤੀ ਉਹ ਕਰੀ ਜਾਵਾਂ, ਇੱਦਾਂ ਦੀ ਵਿਚਾਰ ਵਾਲੀ ਜਿਹਨੂੰ ਮਿਲ ਜਾਵੇ ਉੱਥੇ ਕੀ ਮਿਲਦੇ ਨੇ ਫਿਰ?
ਬਹੁ ਰਸ ਸਾਲਣੇ ਸਵਾਰਦੀ,
ਉਹ ਫਿਰ ਜੀ ਅਸੀਂ ਭਗਤੀ ਵਾਲੀ ਨਾ ਰਹੇ ਨਾ, ਫਿਰ ਘਰ ਦੇ ਨਿਆਣਿਆਂ ਵਾਸਤੇ, ਪਰਿਵਾਰ ਵਾਸਤੇ, ਘਰ ਵਾਲੇ ਵਾਸਤੇ ਬਹੁ ਰਸ ਰਸਾਂ ਵਾਲੇ ਸਲੂਣੇ ਪਦਾਰਥ ਸਾਲਣੇ ਮਿਲੇ, ਸਲੂਣੇ ਕਦੇ ਸਲੂਣੇ ਬਣਾ ਕੇ ਦਊਗੀ ਸਵਾਰ ਸਵਾਰ ਕੇ, ਕਦੇ
ਖੱਟ ਰਸ ਮਿੱਠੇ
ਖੱਟ ਮੈਨੇ ਛੇ ਪ੍ਰਕਾਰ ਦੇ ਮਿੱਠੇ ਜਿਹੜੇ ਨੇ ਰਸਾਂ ਵਾਲੇ ਮਿੱਠੇ ਭੋਜਨ ਤਿਆਰ ਕੇ, ਮਾਲ ਪੂੜੇ ਵਗੈਰਾ, ਚਟਣੀਆਂ ਕਈ ਪ੍ਰਕਾਰ ਦੀਆਂ, ਸੋ ਇੱਦਾਂ ਦੇ ਬਣਾ ਕੇ ਦਊਗੀ। ਜੇ ਕਿਤੇ ਆ ਜਾ ਕਲਿਹਾਰੀ ਦਿੰਦੀਆਂ ਤੈਨੂੰ ਪੂੜੇ ਬਣਾ ਕੇ, ਕਿਉਂ ਕਿਤੇ ਹੋਟਲ 'ਤੇ ਜਾ ਕੇ ਨਹੀਂ ਸਕੇ ਜਾਂਦਾ, ਮੇਰੇ ਦੁਆਲੇ ਹੋਏ ਆ ਬਣਾ ਕੇ ਪੂੜੇ ਦੋ, ਫਿਰ ਐਸੇ ਸਲੋਕ ਵੀ ਮਿਲਦੇ ਨੇ। ਚਲੋ
ਤਿਉਂ ਤਿਉਂ ਬਾਣੀ ਭਗਤ ਸਲਾਹ ਦੇ,
ਇਉਂ ਭਾਈ ਉਹਨਾਂ ਵਾਂਗੂ ਜਿਹੜੀਆਂ ਸਤਵੰਤੀਆਂ ਨੇ, ਪਤੀਵਰਤੀਆਂ ਨੇ, ਇਹਨਾਂ ਭਗਤੀ ਵਾਲੀਆਂ ਨੇ, ਇਉਂ ਭਗਤ ਵੀ ਜਿਹੜੇ ਨੇ ਭਾਈ ਬਾਣੀ ਦੁਆਰਾ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ।
ਹਰ ਨਾਮੈ,
ਤਾਂ ਹੀ ਤੈਨੂੰ ਭਗਤ ਨੇ ਕਿਹਾ ਸੀ ਘਰ ਕੀ ਗਈ ਹੁਣ ਚੰਗੀ, ਰੱਬਾ ਘਰ ਵਾਲੀ ਦਹੀਂ ਤਾਂ ਚੰਗੀ ਦਹੀਂ, ਕਲਿਹਾਰੀ ਨਾ ਦੇ ਦੀ ਕਿਤੇ ਕੋਈ, ਪਾਣੀ ਕੇ ਮਾਤਰ ਪਾਣੀ ਕੇ ਮੰਗ ਤਾਂ ਪੱਥਰ ਮਾਰਤ, ਨਾਰ ਕਦੋਂ ਕਰ ਨਾ ਹਰਿਆ ਨਹੀਂ, ਐਸੀ ਨਾ ਹੋ ਜਾ ਕਿਤੇ। ਅੱਗੇ ਜੀ, ਹਰ ਨਾਮੈ
ਮਨ ਧਨ,
ਉਹ ਕਰ ਲਓ ਤੇ ਬਾਣੀ ਭਗਤ ਸਲਾਹ ਦੇ, ਹਰ ਨਾਮ ਹੈ ਚਿੱਤ ਲਾਏ, ਹਰੇ ਨਾਮ ਵਿੱਚ ਭਾਈ ਚਿੱਤ ਨੂੰ ਲਾ ਕੇ ਰੱਖਦੇ ਨੇ, ਬਾਣੀ ਦੁਆਰਾ ਭਾਈ ਭਗਤੀ ਕਰਕੇ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਨੇ। ਹਾਂਜੀ, ਅੱਗੇ
ਮਨ ਤਨ ਧਨ ਅੱਗੇ ਰੱਖਿਆ,
ਫਿਰ ਆਪਣਾ ਮਨ ਤਨ ਧਨ ਵੀ ਆਪਣੇ ਪ੍ਰਭੂ ਦੇ ਅੱਗੇ ਸਮਰਪਿਤ ਕਰ ਦਿੰਦੇ ਨੇ।
ਸਿਰ ਵੇਚਿਆ ਗੁਰ ਅੱਗੇ ਜਾਏ,
ਆਪਣਾ ਸਿਰ ਗੁਰੂ ਅੱਗੇ ਜਾ ਕੇ ਵੇਚ ਦਿੰਦੇ ਨੇ ਜੀ। ਭੈ ਭਗਤੀ
ਭਗਤ ਬਹੁ ਲੋਚਦੇ,
ਭੈ ਦੁਆਰਾ ਭਗਤੀ ਕਰਕੇ ਭਗਤਜਨ ਜਿਹੜੇ ਨੇ ਆਪਣੇ ਪ੍ਰਭੂ ਦਾ ਮਿਲਾਪ ਲੋਚਦੇ ਰਹਿੰਦੇ ਨੇ।
ਪ੍ਰਭ ਲੋਚਾ ਪੂਰ ਮਿਲਾਏ,
ਫਿਰ ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਇੱਛਾ ਪੂਰੀਆਂ ਕਰਕੇ ਮਿਲਾ ਲੈਂਦਾ ਉਹਨਾਂ ਨੂੰ।
ਹਰ ਪ੍ਰਭ ਬੇਪਰਵਾਹ ਹੈ,
ਬੇਪਰਵਾਹ ਹੈ ਹਰੀ ਪਰਮੇਸ਼ਰ ਬੇਪਰਵਾਹ ਸਰੂਪ ਹੈ ਭਾਈ।
ਕਿਤ ਖਾਧੇ,
ਖਾਧਾ ਦਲਾਵਾਂ ਲਾ ਕੇ
ਖਾਧਾ, ਕਿਤ ਖਾਧਾ
ਤਿਪਤਾਏ। ਹਾਂ, ਕਹਿੰਦੇ ਜਿਹੜਾ ਹੇ ਵਾਹਿਗੁਰੂ ਜਿਹੜਾ ਹਰੀ ਪ੍ਰਭੂ ਬੇਪਰਵਾਹ ਸਰੂਪ ਹੈ ਉਹ ਕਿਵੇਂ ਤ੍ਰਿਪਤ ਹੁੰਦਾ, ਸਵਾਲ ਕੀਤਾ, ਉੱਤਰ ਦਿੰਦੇ ਨੇ ਕਿਵੇਂ ਪ੍ਰਸੰਨ ਹੁੰਦਾ, ਤ੍ਰਿਪਤ ਕਿਵੇਂ ਹੁੰਦਾ ਦੱਸਿਆ ਅੱਗੇ।
ਸਤਿਗੁਰ ਕਹਿ ਭਾਣੇ,
ਭਾਣੇ ਦਲਾਵਾਂ ਲਾਈ ਚੱਲੋ,
ਭਾਣੇ ਜੋ ਚੱਲੇ
ਚੱਲੇ ਪੜ੍ਹੋ ਸਾਰੇ, ਸਤਿਗੁਰ ਕਹਿ ਭਾਣੇ ਜੋ ਚੱਲੇ,
ਸਤਿਗੁਰ ਕੇ ਭਾਣੇ ਜੋ ਚੱਲੇ,
ਭਜਣੇ ਭਾਈ ਸਤਿਗੁਰੂ ਦੇ ਹੁਕਮ ਵਿੱਚ ਚੱਲਦੇ ਨੇ, ਗੁਰੂ ਦੀ ਆਗਿਆ ਮੰਨ ਕੇ ਚੱਲਦੇ ਨੇ। ਤ੍ਰਿਪਤਾਸੇ
ਹਰ ਗੁਣ ਗਾਏ,
ਹਾਂ ਹਰੀ ਜਿਹੜਾ ਫਿਰ ਉਹਦੇ ਗੁਣੇ ਗਾਉਣੇ ਕਰਕੇ ਭਾਈ ਤ੍ਰਿਪਤ ਹੋ ਜਾਂਦਾ, ਉੱਤੇ ਪ੍ਰਸੰਨ ਹੋ ਜਾਂਦਾ, ਖੁਸ਼ ਹੋ ਜਾਂਦਾ।
ਧੰਨ ਧੰਨ ਕਲਯੁਗ ਨਾਨਕ ਜੇ ਚੱਲੇ ਸਤਿਗੁਰ ਭਾਏ।
ਪਾਲੋ ਸਾਰੀ ਲੈਣ, ਧੰਨ ਧੰਨ ਕਲਯੁਗ
ਕਲਯੁਗ
ਨਾਨਕਾ ਕਲਯੁਗ ਨਾਨਕਾ ਨਹੀਂ ਕਹਿਣਾ, ਧੰਨ ਧੰਨ ਕਲਯੁਗ
ਨਾਨਕਾ
ਜੇ ਚੱਲੇ ਸਤਿਗੁਰ ਭਾਏ,
ਜੇ ਚੱਲੇ ਸਤਿਗੁਰ ਭਾਏ।
ਕਲਯੁਗ ਦੇ ਜੱਜੇ ਨੂੰ ਗੱਗੇ ਨੂੰ ਸਿਆਰੀ ਵਿੱਚ ਦਰਸ ਦੇਗੀ, ਕਲਯੁਗ ਦੇ ਵਿੱਚ ਉਹ ਜੀਵ ਜਿਹੜੇ ਨੇ ਭਾਈ ਜਿਹੜੇ ਸਤਿਗੁਰ ਦੇ ਭਾਏ ਮਨੇ ਆਗਿਆ ਵਿੱਚ ਚੱਲਦੇ ਨੇ, ਧੰਨ ਨੇ ਧੰਨ ਉਹ ਧੰਨ ਨੇ ਉਹ ਜੀਵ। ਸੋ ਇੱਥੇ ਤੱਕ ਸੀ ਸਵੇਰ ਵਾਲਿਆਂ ਦਾ, ਪਾਲੋ ਸਲੋਕ ਸਾਰਾ ਹੈ। ਸਤਿਗੁਰ ਕੈ ਪਾਣਾ ਜੋ ਚੱਲੇ,
ਸਤਿਗੁਰ ਕੇ ਪਾਣੇ ਜੋ ਚੱਲੇ,
ਤਿਪਤਾਸੇ ਹਰ ਗੁਣ ਗਾਏ,
ਤਿਪਤਾਸੇ ਹਰ ਗੁਣ ਗਾਏ,
ਧੰਨ ਧੰਨ ਕਲਯੁਗ ਨਾਨਕਾ
ਕਲਯੁਗ ਨਾਨਕਾ
ਕਲਯੁਗ ਜਮਕ ਲਾ ਦੋ
ਕਲਯੁਗ
ਨਾਨਕਾ ਚੱਲੇ ਸਤਿਗੁਰ ਭਾਏ। ਵਾਹਿਗੁਰੂ ਜੀ ਕੀ ਫਤਿਹ।